ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ
ਕੀ
ਕੀ ਫਤਿਹ।
ਹਾਂਜੀ, ਇਹ ਸਵਾਲ ਹੈ ਜੀ, ਇੱਕ ਤਾਂ ਬਾਲ ਬਹੁਤ ਝੜਦੇ ਜੀ,
ਬਾਲ ਚੜਦੇ, ਠੀਕ ਆ,
ਬਾਲ ਝੜਦੇ। ਇੱਕ ਸਾਡੇ ਗੁਆਂਢ ਚ ਰਹਿੰਦਾ ਮੁੰਡਾ ਵਿਚਾਰਾ, ਉਹ ਕਹਿੰਦਾ ਮੇਰੇ ਲੀਵਰ ਦੇ ਵਿੱਚ ਥੋੜੀ ਸੋਜਸ ਆ।
ਸੋਜ ਆ ਲੀਵਰ ਚ, ਠੀਕ ਆ।
ਹਾਂਜੀ, ਇਹ ਜਰੂਰ ਦੱਸੋ ਜੀ ਮੈਨੂੰ।
ਠੀਕ ਆ, ਥੈਂਕ ਯੂ ਜੀ, ਥੈਂਕ ਯੂ। ਕੋਈ ਜਣਾ ਜਰੂਰ ਦੱਸੋ ਕਿ ਲੀਵਰ ਦੀ ਸੋਜ ਆ, ਉਹਦੇ ਤੋਂ ਕੀ ਲੈਣਾ ਆ? ਲਿਖਿਆ ਆ, ਕੱਢ ਲਓ ਜੀ, ਕਿਉਂਕਿ ਉਹ ਤੁਸੀਂ ਲਿਖੇ ਹੀ ਹੋਏ ਆ। ਬਹੁਤ ਦੇਰ ਤੋਂ ਲੀਵਰ ਦੇ ਦੱਸੇ ਜਾਂਦੇ ਆ ਇਲਾਜ। ਹਰਜੀਤ ਕੌਰ ਜੀ,
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹਾਂਜੀ ਭੈਣ ਜੀ, ਮੈਂ ਪੁੱਛਣਾ, ਮੇਰਾ ਸੋਡੀਅਮ ਘਟਦਾ, ਉਹਦੇ ਤੋਂ ਕੀ ਲਈਏ?
ਸੋਡੀਅਮ ਘਟਦਾ ਤੁਹਾਡਾ, ਠੀਕ ਆ। ਧੁੱਪੇ ਧੱਪੇ ਬਹਿੰਦੇ ਹੁੰਦੇ ਆ?
ਹੁਣ ਤੱਕ ਤਾਂ ਧੁੱਪ ਨਿਕਲੀ ਨੀ, ਹੁਣ ਬੈਠਿਆ ਕਰਾਂਗੇ।
ਨਹੀਂ, ਕਿਸੇ ਦਿਨ ਨਹੀਂ ਨਿਕਲਦੀ ਤੁਹਾਡੇ ਵੱਲ ਤਾਂ ਫਰਟੇਦਾਰ ਆ ਧੁੱਪ?
ਨਹੀਂ, ਫਿਰ ਹਵਾ ਬਹੁਤ ਲੱਗਦੀ।
ਅੱਛਾ ਅੱਛਾ, ਠੰਡ ਲੱਗਦੀ ਹੈ, ਠੀਕ ਆ।
ਖੇਤਾਂ ਚ ਨਾ ਫਿਰ ਹਵਾ ਲੱਗਦੀ ਹੈ।
ਹਾਂ, ਸੋਡੀਅਮ ਤਾਂ ਦੱਸਿਆ ਤਾਂ ਹੈਗਾ, ਆਪਾਂ ਜ਼ਰੂਰ ਪੁੱਛ ਲੈਣੇ ਕਿਸੇ ਨੂੰ।
ਓਹਦੀ ਸ਼ਰਾਬ ਛਡਾਣੀ ਚਾਹੁੰਦੇ ਜੀ, ਸ਼ਰਾਬ ਉਹ ਮਤਲਬ ਮਹੀਨਾ ਮਹੀਨਾ ਦੋ ਦੋ ਮਹੀਨੇ ਛੱਡ ਪੀ ਦਿੰਦਾ ਜੀ। ਤੇ ਫੇਰ ਪਤਾ ਨੀ ਇੱਕ ਵਾਰ ਪੀਣ ਲੱਗ ਪੈਂਦਾ, ਮਤਲਬ ਬਹੁਤੀ ਵੀ ਨੀ ਪੀਂਦਾ ਹੈ, ਜਾਣੀ ਉਹ ਜਿਸ ਵੇਲੇ ਪੀਂਦਾ ਹਫਤਾ ਹਫਤਾ ਦਸ ਦਸ ਦਿਨ ਪੀਣ ਲੱਗ ਪੈਂਦਾ ਜੀ। ਜਾਣੀ ਆਵਾਗੁਣ ਏਦਾਂ ਵੀ ਨੀ, ਜ਼ਿਆਦਾ ਡਰਿੰਕਰ ਵੀ ਹੈ ਨੀ ਭਾਈ ਕੋਈ। ਉਹ ਕਹਿੰਦਾ ਮੇਰੇ ਬਸ ਨੀ ਰਹਿੰਦਾ, ਮੈਨੂੰ ਉਹ ਪੀਣੀ ਪੈ ਜਾਂਦੀ ਆ, ਆਹ ਗੱਲ ਕਹਿੰਦਾ ਜੀ ਭਾਈ। ਕੋਈ ਏਦਾਂ ਦੀ ਦੱਸਿਓ ਨੁਸਖਾ ਜਿਹਦੇ ਨਾਲ ਮਤਲਬ ਉਹਨੂੰ ਕੋਈ ਚੀਜ਼ ਹੋਰ ਖਾ ਲਿਆ ਕਰੇ, ਉਹਦੇ ਥਾਂ ਜਾਂ ਕੁਛ ਵੀ ਜੀ।
ਠੀਕ ਆ, ਘਾਟ ਪੂਰੀ ਹੋ ਜਾਂਦੀ, ਠੀਕ ਆ।
ਹਾਂ, ਉਹਦੀ ਘਾਟ ਪੂਰੀ ਹੋ ਜਾਇਆ ਕਰੇ ਜੀ, ਕੋਈ ਏਦਾਂ ਦੀ ਕੋਈ ਦੱਸਿਓ ਕੋਈ ਜਾਂ ਕੋਈ ਕਿਸੇ ਤਰ੍ਹਾਂ। ਹਾਂਜੀ,
ਚਲੋ ਪੁੱਛਦੇ ਆ ਜੀ ਆਪਾਂ, ਠੀਕ ਹੈ ਜੀ।
ਵੀਰ ਸਿੰਘ ਹੋਣੀ ਜਾਂ ਭੈਣ ਜੀ ਹੋਣੀ ਜਾਂ ਤੁਸੀਂ ਕੋਈ ਵੀ ਦੱਸਿਓ। ਹਾਂਜੀ, ਬਹੁਤ ਮਿਹਰਬਾਨੀ ਜੀ, ਥੈਂਕ
ਯੂ, ਥੈਂਕ ਯੂ ਜੀ, ਥੈਂਕ ਯੂ। ਵੈਸੇ ਲਾਸਟ ਟੂ ਲਾਸਟ ਵੀਕ ਥੋੜੇ ਜਿਹੇ ਦੱਸੇ ਤਾਂ ਸੀਗੇ, ਤੇ ਜੇ ਕਿਸੇ ਨੇ ਲਿਖੇ ਆ ਸ਼ੇਅਰ ਵੀ ਕਰ ਲਿਆ। ਰਾਣੀ ਜੀ, ਸਤਿ ਸ਼੍ਰੀ ਅਕਾਲ।
ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਆਓ ਜੀ ਡਾਕਟਰ ਸਾਹਿਬ।
ਸਭ ਤੋਂ ਪਹਿਲਾਂ ਤਾਂ ਮੈਂ ਸ਼ਰਾਬ ਦਾ ਹੀ ਦੱਸ ਦਿੰਨੀ ਆ। ਇੱਕ ਨਾ ਹੋਮੋਪੈਥਿਕ ਦੀ ਦਵਾਈ ਮਿਲਦੀ ਸਲਫਰ CM,
ਹਾਂਜੀ,
ਇੰਡੀਆ ਤੋਂ ਆਮ ਹੀ ਮਿਲ ਜਾਣੀ ਆ, ਉਹਨਾਂ ਦੇ ਜਿਹੜੇ ਦਵਾਈਆਂ ਵਾਲੇ ਆ। ਉਹਦੀ ਇੱਕ ਬੂੰਦ ਰੋਜ਼ ਸਵੇਰੇ ਜੀਭ ਤੇ ਪਾਉਣੀ ਆ,
ਠੀਕ ਆ।
ਹਾਂਜੀ, ਤੇ ਉਹਨੂੰ ਉਸ ਬੰਦੇ ਨੂੰ ਸਲਫਰ ਦੀ ਘਾਟ ਹੁੰਦੀ ਆ, ਜੇ ਜਿਹੜਾ ਜ਼ਿਆਦਾ ਡਰਿੰਕ ਕਰਦਾ ਜਾਂ ਇਹਦਾ ਜ਼ਿਆਦਾ ਜੀ ਕਰਦਾ ਆ, ਤੇ ਉਹ ਇੱਕ ਬੂੰਦ ਰੋਜ਼ ਪਾ ਲਿਆ ਕਰੇ, ਤਾਂ ਹੌਲੀ ਹੌਲੀ ਉਹਦੀ ਭਾਣਕਾ ਜਿਹੜੀ ਆ ਉਹ ਸ਼ਰਾਬ ਤੋਂ ਚਲੀ ਜਾਣੀ ਆ,
ਠੀਕ ਆ। ਮਤਲਬ ਘਾਟ ਜੀ ਪੂਰੀ ਹੋ ਜਾਂਦੀ ਉਹਨਾਂ ਦੇ ਅੰਦਰ,
ਸਲਫਰ ਦੀ ਜਿੱਦਾਂ ਘਾਟ ਪੂਰੀ ਹੋ ਜਾਂਦੀ ਆ, ਤੇ ਫੇਰ ਉਹ ਬੰਦਾ ਜਿਹੜਾ ਉਹਨੂੰ ਨਫ਼ਰਤ ਹੋ ਜਾਂਦੀ ਆ। ਹਾਂਜੀ,
ਠੀਕ ਆ।
ਇੱਕ ਹੁਣ ਬਲਵਿੰਦਰ ਜੀ ਮੈਂ ਦੱਸਣ ਲੱਗੀ ਆ ਬਈ ਇੱਕ ਬਹੁਤ ਵਧੀਆ ਨੁਸਖਾ ਹੈਗਾ ਆ। ਆਪਾਂ ਇੱਕ ਚਮਚਾ ਲੈਣਾ ਹਲਦੀ ਦਾ ਜੀ, ਇੱਕ ਚਮਚਾ ਲੈਣਾ ਸੌਂਡ ਦਾ, ਕਿਉਂਕਿ ਮੈਂ ਉਹੀ ਚੀਜ਼ਾਂ ਦੱਸੂਗੀ ਜਿਹੜੀਆਂ ਆਪਣੀ ਰਸੋਈ ਦੇ ਵਿੱਚ ਹੈਗੀਆਂ ਆ। ਤੇ ਤਿੰਨ ਚਮਚੇ ਲੈਣੇ ਆ ਮੇਥੀ ਦੇ, ਤਾਂ ਤਿੰਨ ਚਮਚੇ ਲੈਣੇ ਆ ਔਲਿਆਂ ਦੇ ਪਾਊਡਰ ਦੇ, ਤਿੰਨਾਂ ਚੌਹਾਂ ਚੀਜ਼ਾਂ ਦਾ ਇਹਨਾਂ ਦਾ ਪਾਊਡਰ ਬਣਾ ਲੈਣਾ ਆ। ਤੇ ਇਹਦਾ ਇੱਕ ਚਮਚਾ ਆਪਾਂ, ਮੈਂ ਉਦਾਂ ਦੱਸਿਆ ਕਿਉਂਕਿ ਜਿੰਨਾ ਤੁਸੀਂ ਬਣਾਓਗੇ ਉਸ ਹਿਸਾਬ ਨਾਲ ਬਈ ਜ਼ਿਆਦਾ ਕਰ ਲੈਣਾ। ਹਾਂਜੀ, ਇਹਦਾ ਇੱਕ ਚਮਚਾ ਸੁਬਹਾ ਤੇ ਸ਼ਾਮ ਕੋਸੇ ਪਾਣੀ ਨਾਲ ਜਾਂ ਕੋਸੇ ਦੁੱਧ ਨਾਲ ਲੈਣਾ, ਤੇ ਇਹਦੇ ਨਾਲ ਜਿਹੜੀਆਂ ਬਿਮਾਰੀਆਂ ਠੀਕ ਹੁੰਦੀਆਂ ਜੀ, ਉਹ ਖੂਨ ਦੀ ਕਮੀ ਦੂਰ ਹੁੰਦੀ ਆ, ਚੱਕਰ ਜਿਹੜੇ ਆਉਂਦੇ ਆ ਉਹ ਠੀਕ ਹੁੰਦੇ ਆ, ਤੇ ਸ਼ੂਗਰ ਵੀ ਇਹਦੇ ਨਾਲ ਕੰਟਰੋਲ ਚ ਰਹਿੰਦੀ ਆ, ਤੇ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਆ ਉਹ ਇੱਕ ਕਿਸਮ ਦਾ ਅੰਮ੍ਰਿਤ ਬਣ ਜਾਊਗਾ ਉਹ ਦੁੱਧ, ਜੇ ਉਹ ਚੀਜ਼ਾਂ ਇਹ ਲੈਣੀਆਂ ਸ਼ੁਰੂ ਕਰ ਦੇਣਗੀਆਂ ਤੇ। ਹਾਂਜੀ, ਬਹੁਤ ਵਧੀਆ ਚੀਜ਼ ਹੈਗੀ ਆ ਇਹ। ਹਾਂਜੀ, ਜਿਹੜੇ ਬੱਚੇ ਬਿਸਤਰ ਤੇ ਬੈੱਡ ਤੇ ਪਿਸ਼ਾਬ ਕਰ ਦਿੰਦੇ, ਕਿਉਂਕਿ ਅੱਜ ਹੀ ਮੈਨੂੰ ਕਿਸੇ ਨੇ ਕਿਹਾ ਸੀਗਾ ਇਹਦੇ ਬਾਰੇ ਬਈ ਬੱਚੇ ਬੱਚਾ 6-7 ਸਾਲ ਦਾ ਤੇ ਉਹ ਬੈੱਡ ਤੇ ਪਿਸ਼ਾਬ ਕਰ ਦਿੰਦਾ, ਉਹਨੂੰ ਰੋਜ਼ ਇੱਕ ਛੁਆਰਾ ਵਾਲ ਕੇ ਦੁੱਧ ਚ ਦੇਣਾ ਬਲਵਿੰਦਰ ਜੀ, ਬਹੁਤ ਸੌਖਾ ਇਲਾਜ। ਹਾਂਜੀ, ਤੇ ਜੇ ਕਿਸੇ ਨੂੰ ਉਲਟੀਆਂ ਆਉਂਦੀਆਂ ਆ ਤਾਂ ਇਹ 5-6 ਲੌਂਗ ਲੈ ਲੈਣੇ ਆ, ਉਹਨਾਂ ਨੂੰ 1 ਕੱਪ ਪਾਣੀ ਚ ਬੋਇਲ ਕਰਨਾ, ਜਦੋਂ ਅੱਧਾ ਕੱਪ ਰਹਿ ਜਾਵੇ ਤਾਂ ਉਹਨੂੰ ਕੋਸੇ ਕੋਸੇ ਨੂੰ ਸਿਪ ਸਿਪ ਕਰਕੇ ਪੀ ਲੈਣਾ। ਹਾਂਜੀ, ਤੇ ਇਹਦੇ ਨਾਲ ਬਿਲਕੁਲ ਉਲਟੀਆਂ ਜਿਹੜੀਆਂ ਉਹ ਆਉਣੀਆਂ ਬੰਦ ਹੋ ਜਾਣਗੀਆਂ, ਤੇ ਜੇ ਜਿੱਦਾਂ ਅੰਦਰ ਕੋਈ ਗੈਸ ਜਾਂ ਏਦਾਂ ਦੀ ਕੋਈ ਪ੍ਰੋਬਲਮ ਆ ਤੇ ਕਈ ਵਾਰੀ ਤਦ ਵੀ ਏਦਾਂ ਹੋਣ ਲੱਗ ਪੈਂਦਾ ਕਿ ਅਵੱਤ ਜਿਹਾ ਆਉਣ ਲੱਗ ਪੈਂਦੇ, ਉਲਟੀ ਜਿਹੀ ਆਉਣ ਪੈਂਦੀ ਆ ਹਨਾ, ਤੇ ਫਿਰ ਉਹਦੇ ਲਈ ਆਪਾਂ ਬਲਵਿੰਦਰ ਜੀ ਲੈਣੇ ਆ 2 ਚਮਚੇ ਅਜਵਾਇਣ ਦੇ, 2 ਚਮਚੇ ਸੁੰਢ ਦੇ, ਤੇ ਹੈਂਗ ਲੈਣੀ ਆ ਜਿੱਦਾਂ ਕਹਿ ਲਓ ਕਿ ਤੁਸੀਂ ਪਹਿਲਾਂ ਚਮਚੇ ਦਾ ਚੌਥਾ ਹਿੱਸਾ ਪਾ ਕੇ ਦੇਖੋ ਹਨਾ, ਤੇ ਫਿਰ ਓਨਾ ਹੀ ਲੈਣਾ ਜੀ ਚਮਚੇ ਦਾ ਚੌਥਾ ਹਿੱਸਾ ਵਿੱਚ, ਜੇ ਬਲੱਡ ਪ੍ਰੈਸ਼ਰ ਹਾਈ ਨਹੀਂ ਹੈਗਾ ਤਾਂ ਫਿਰ ਉਹ ਚੌਥਾ ਹਿੱਸਾ ਨਮਕ ਦਾ ਲੈ ਲਓ, ਨਹੀਂ ਤਾਂ ਘੱਟ ਥੋੜਾ ਹੋਰ ਵੀ ਘੱਟ ਕਰ ਲਓ। ਇਹਨੂੰ ਉਬਾਲ ਕੇ ਤੇ ਇਹ ਵੀ ਇਸੇ ਤਰ੍ਹਾਂ ਰੱਖ ਲੈਣਾ ਤੇ ਥੋੜਾ ਥੋੜਾ ਕਰਕੇ ਇਹਨੂੰ ਪੀਣਾ ਆ। ਇਹਦੇ ਨਾਲ ਬਿਲਕੁਲ ਅੰਦਰ ਜਿਹੜਾ ਵੀ ਆਪਣਾ ਮਾੜਾ ਮੋਟਾ ਸਿਸਟਮ ਹੈਗਾ ਆ ਖਰਾਬ, ਗੈਸ ਗੂਸ ਦਾ, ਹੋਰ ਜਿਹੜਾ ਐਸ ਟੀ ਡੀ ਵਗੈਰਾ ਬਣਦੀ ਆ ਜੋ ਵੀ ਬਣਦਾ ਇਹਦੇ ਨਾਲ ਠੀਕ ਹੋ ਜੂਗਾ। ਹਾਂਜੀ ਹੁਣ ਬਲਵਿੰਦਰ ਜੀ ਆ ਜਾਓ ਬਵਾਸੀਰ ਤੇ, ਇਹਦਾ ਬਹੁਤ ਵਧੀਆ ਇਲਾਜ ਆ ਕਿਉਂਕਿ ਬਹੁਤ ਕਈਆਂ ਨੂੰ ਇਹ ਪ੍ਰੋਬਲਮ ਆ ਜਿਹੜੀ ਕਈ ਵਾਰ ਦਵਾਈ ਨਾਲ ਵੀ ਇਹ ਠੀਕ ਨਹੀਂ ਹੁੰਦੀ ਹੈਗੀ। ਇਹਦਾ ਬੜਾ ਸੌਖਾ ਜਿਹਾ ਇਲਾਜ ਆ ਬਈ, ਕੈਸਟਰ ਆਇਲ ਲੈਣਾ ਆ ਜਿਹਨੂੰ ਰਿੰਡੀ ਦਾ ਤੇਲ ਕਹਿੰਦੇ ਆ, ਥੋੜਾ ਲੈ ਲੈਣਾ ਜਿੱਦਾਂ 20 ਮਿਲੀਗ੍ਰਾਮ ਜਿੱਦਾਂ ਲੈ ਲੈਣਾ ਹਨਾ। ਤੇ ਇੱਕ ਨਾ ਭੀਮ ਸੈਨੀ ਕਪੂਰ ਮਿਲਦਾ ਆ, ਹਾਂਜੀ, ਤੇ ਉਹ ਲੈ ਲੈਣਾ 200 ਗ੍ਰਾਮ। ਹਾਂਜੀ ਤੇ ਇਹਨੂੰ ਨਾ ਕੈਸਟਰ ਆਇਲ ਨੂੰ ਅੱਗ ਤੇ ਗਰਮ ਕਰਨਾ ਆ ਬਿਲਕੁਲ ਸਲੋ ਅੱਗ ਤੇ, ਜਦੋਂ ਇਹਦੇ ਵਿੱਚ ਧੂੰਆਂ ਨਿਕਲਣ ਲੱਗ ਪਵੇ ਤੇ ਉਹਦੇ ਵਿੱਚ ਕਪੂਰ ਅੰਦਰ ਨਹੀਂ ਪਾਉਣਾ, ਜਿੱਦਾਂ ਥੋੜਾ ਬਾਹਰ ਲਿਜਾ ਕੇ ਪਾਉਣਾ ਕਿਉਂਕਿ ਜਦੋਂ ਆਪਾਂ ਕਪੂਰ ਪਾਉਂਦੇ ਹਾਂ ਉਹਦਾ ਧੂੰਆਂ ਬਹੁਤ ਨਿਕਲਦਾ ਤੇ ਕਪੂਰ ਨੂੰ ਅੱਗ ਪੈਣ ਦਾ ਵੀ ਡਰ ਹੁੰਦਾ ਆ, ਇਸ ਕਰਕੇ ਇਹਨੂੰ ਬਾਹਰ ਲਿਜਾ ਕੇ ਆਪਣੀ ਬੈਕ ਜਾੜ ਦੇ ਵਿੱਚ ਤਾਂ ਉਹਦੇ 'ਚ ਕਪੂਰ ਮਿਕਸ ਕਰ ਦੇਣਾ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਚਮਚੇ ਨਾਲ ਹਿਲਾ ਕੇ ਤਾਂ ਕਿਸੇ ਕੱਚ ਦੀ ਸ਼ੀਸ਼ੀ ਦੇ ਵਿੱਚ ਪਾ ਕੇ ਰੱਖ ਲਓ ਤੇ ਆਪਣੇ ਤੁਸੀਂ ਦਿਹਾੜੀ ਦਾ 3-4 ਵਾਰੀ ਉਹਨੂੰ ਆਪਣੇ ਯੂਜ਼ ਕਰ ਸਕਦੇ ਆ। ਤੁਹਾਡੇ ਕੋਈ ਵੀ ਪ੍ਰੋਬਲਮ ਹੋਵੇ, ਉਹ ਜਿਹੜੇ ਮੋਕੇ ਬਣ ਜਾਂਦੇ ਆ ਜਾਂ ਬਲੱਡ ਹੁੰਦਾ ਜਾਂ ਜੋ ਵੀ ਆ ਜਾਂ ਖਾਰਿਸ਼ ਹੁੰਦੀ ਆ ਜੋ ਵੀ ਆ ਉਹ ਬਿਲਕੁਲ ਉਹਦੇ ਨਾਲ ਠੀਕ ਹੋ ਜਾਂਦਾ ਆ। ਤੇ ਇੱਕ ਬਲਵਿੰਦਰ ਜੀ ਆਪਾਂ ਨੂੰ ਬਹੁਤ ਵਾਰੀ ਆਇਆ ਕਿ ਆਪਣੇ ਬੱਚਿਆਂ ਨੂੰ ਜੇ ਹੁੰਦੀ ਆ ਕਬਜ਼, ਕਿਉਂਕਿ ਵੱਡੇ ਤਾਂ ਆਪਾਂ ਲਈ ਕੁਛ ਵੀ ਖਾ ਸਕਦੇ ਹੁੰਦੇ ਆ ਪਰ ਜਿਹੜੇ ਬੱਚੇ ਆ ਨਾ ਬੱਚਿਆਂ ਨੂੰ ਬਹੁਤ ਔਖਾ ਹੋ ਜਾਂਦਾ ਕਬਜ਼ ਲਈ ਕੁਛ ਨਾ ਕੋਈ ਚੀਜ਼ ਏਦਾਂ ਦੀ ਦੇਣੀ, ਤਾਂ ਇਹ ਬਹੁਤ ਇੱਕ ਵਧੀਆ ਮਠਿਆਈ ਵਾਂਗੂ ਹੀ ਆ ਇਹ, ਜਿਹੜਾ ਆਪਣਾ ਵੱਡਾ ਕੱਦੂ ਨੀ ਹੁੰਦਾ ਜਿਹਨੂੰ ਹਲਵਾ ਕੱਦੂ ਕਹਿੰਦੇ ਆ, ਮਿੱਠਾ ਕੱਦੂ ਵੀ ਕਹਿੰਦੇ ਆ, ਉਹਨੂੰ ਪ੍ਰੈਸ ਕਰ ਲੈਣਾ। ਹਾਂਜੀ ਪੱਕਾ ਲੈਣਾ, ਪਰ ਪੱਕਾ ਆ ਲੈਣਾ, ਕੱਚਾ ਨੀ ਲੈਣਾ, ਇਹਨੂੰ ਪੱਕਾ ਵਿੱਚੋਂ ਔਰੇਂਜ ਕਲਰ ਦਾ ਜਿੱਦਾਂ ਹੋਵੇ ਪੀਲਾ ਜਿੱਦਾਂ ਪੂਰਾ, ਉਹਨੂੰ ਕੱਦੂਕਸ ਕਰ ਲੈਣਾ ਤੇ ਬਲਵਿੰਦਰ ਜੀ ਉਹਨੂੰ ਘੇ ਵਿੱਚ ਭੁੰਨਣਾ ਆ ਚੰਗੀ ਤਰ੍ਹਾਂ, ਘੇ ਵਿੱਚ ਭੁੰਨ ਕੇ ਤਾਂ ਉਹਦੇ ਵਿੱਚ ਕੱਦੂ ਦੇ ਮੁਤਾਬਕ ਤੁਸੀਂ ਅੰਦਾਜ਼ੇ ਦੇ ਨਾਲ ਸੁੱਕਾ ਦੁੱਧ ਪਾ ਲੈਣਾ, ਤੇ ਸੁੱਕਾ ਦੁੱਧ ਪਾ ਕੇ ਤੁਸੀਂ ਖੋਆ ਵੀ ਪਾ ਸਕਦੇ ਆ, ਜੇ ਤੁਸੀਂ ਸੁੱਕਾ ਦੁੱਧ ਪਾਉਣਾ ਨਹੀਂ ਚਾਹੁੰਦੇ ਤੁਸੀਂ ਖੋਆ ਪਾ ਲਓ, ਉਹਦੇ ਹਾਂਜੀ ਚੀਨੀ ਪਾ ਲਓ ਆਪਣੇ ਮੁਤਾਬਕ ਜਿੱਦਾਂ ਜਿੰਨੀ ਕੁ ਤੁਸੀਂ ਚੀਨੀ ਬੱਚੇ ਨੂੰ ਦੇਣਾ ਚਾਹੁੰਦੇ ਆ ਜਾਂ ਤੁਸੀਂ ਆਪ ਖਾਣਾ ਚਾਹੁੰਦੇ ਆ, ਤੇ ਮਗਰੋਂ ਉਹਦੇ ਵਿੱਚ ਜਦੋਂ ਚੰਗੀ ਤਰ੍ਹਾਂ ਚੀਨੀ ਵੀ ਉਹਦੇ 'ਚ ਮਿਕਸ ਹੋ ਜਾਵੇ ਤਾਂ ਫਿਰ ਉਹਦੇ ਵਿੱਚ ਥੋੜ੍ਹਾ ਜਿਹਾ ਤੁਸੀਂ ਦੇਸੀ ਘਿਓ ਪਾ ਦੇਣਾ, ਦੇਸੀ ਘਿਓ ਪਾ ਕੇ ਉਹਦੇ ਛੋਟੇ ਛੋਟੇ ਪੇੜੇ ਬਣਾ ਲਓ ਤੇ ਇੱਕ ਪੇੜਾ ਤੁਸੀਂ ਦਿਓ ਰੋਜ਼ ਰਾਤ ਨੂੰ ਖਾਣ ਨੂੰ, ਤੇ ਇਹਦੇ ਵਿੱਚ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਆ, ਇਹਦੇ ਨਾਲ ਬੱਚੇ ਦੀ ਕਬਜ਼ ਜਾਂ ਵੱਡਿਆਂ ਨੂੰ ਜਿਹਨੂੰ ਵੀ ਕਬਜ਼ ਹੋਊਗੀ ਉਹ ਬਿਲਕੁਲ ਠੀਕ ਹੋ ਜੂਗੀ। ਹਾਂਜੀ ਤੇ ਬਾਕੀ ਹਾਂਜੀ ਤੇ ਇੱਕ ਬਲਵਿੰਦਰ ਜੀ ਬਹੁਤ ਵਧੀਆ ਹੈਗਾ ਆ ਵੀ ਜੇ ਤੁਸੀਂ ਕਿਸੇ ਨੂੰ ਕਮਜ਼ੋਰੀ ਆ ਜਾਂ ਕੋਈ ਏਦਾਂ ਦੀ ਪ੍ਰੋਬਲਮ ਹੁੰਦੀ ਆ ਜਿੱਦਾਂ ਹਨਾ, ਤਾਂ ਉਹ ਕੀ ਕਰਨਾ ਆ ਕਿ ਇੱਕ ਖਜੂਰ ਲੈਣੀ ਆ ਤੇ ਇੱਕ ਕੌਲੀ ਦਹੀਂ ਦੀ ਲੈਣੀ ਆ ਤੇ ਨਾਲ ਤੁਸੀਂ ਕੇਲਾ ਇੱਕ ਲੈਣਾ ਜਾਂ ਅੱਧਾ ਜਿੰਨਾ ਤੁਸੀਂ ਪਾਉਣਾ ਚਾਹੁੰਦੇ ਆ, ਤਿੰਨਾਂ ਚੀਜ਼ਾਂ ਨੂੰ ਮੈਸ਼ ਕਰਕੇ ਚੰਗੀ ਤਰ੍ਹਾਂ ਵਿੱਚ ਖਜੂਰ ਛੋਟੀ ਛੋਟੀ ਕੱਟ ਕੇ ਪਾ ਕੇ ਤਾਂ ਇਹ ਖਾਲੀ ਪੇਟ ਰੋਜ਼ ਦਹੀਂ ਲੈਣਾ ਸ਼ੁਰੂ ਕਰ ਦਿਓ। ਤੇ ਇੱਕ ਬਲਵਿੰਦਰ ਜੀ ਆਈ ਸੀ ਕਿਸੇ ਦੀ ਕਾਲ ਮੈਨੂੰ ਕਿ ਉਹਨਾਂ ਨੂੰ ਪ੍ਰੋਬਲਮ ਆ ਲੱਤਾਂ ਦੀ, ਬਈ ਲੱਤਾਂ ਦੇ ਵਿੱਚ ਜਾਨ ਨਹੀਂ ਹੈਗੀ,
ਬੂਸਟਰ ਵਗੈਰਾ ਵੀ ਲਾਏ?
ਹਾਂਜੀ ਉਹ ਉਹਨਾਂ ਨੇ ਲਾਏ ਆ ਜੀ, ਤੇ ਇਹ ਇੱਕ ਮੈਂ ਪੁੱਛਣਾ ਸੀਗਾ। ਤੇ ਇੱਕ ਹੋਰ ਮੈਂ ਰਹਿ ਗਿਆ ਕਿਉਂਕਿ ਤੁਸੀਂ ਬੂਸਟਰ ਦੀ ਗੱਲ ਕੀਤੀ ਆ ਤਾਂ ਉਹ ਮੈਨੂੰ ਯਾਦ ਆ ਗਿਆ, ਕਿਉਂਕਿ ਖਾਂਸੀ ਹਟਦੀ ਜਦੋਂ ਤੁਹਾਨੂੰ ਕਰੋਨਾ ਹੁੰਦਾ ਜਾਂ ਉਦਾਂ ਤੁਹਾਨੂੰ ਫਲੂ ਹੁੰਦਾ, ਅੱਜ ਕੱਲ ਨਾ ਤਾਂ ਉਹ ਜਿਹੜੀ ਖੰਘ ਆ ਨਾ ਉਹ ਤੁਹਾਡਾ ਪਿੱਛਾ ਨੀ ਛੇਤੀ ਛੱਡਦੀ। ਇਹਦੇ ਲਈ ਬਹੁਤ ਹੀ ਸੌਖਾ ਇਲਾਜ ਆ ਬਲਵਿੰਦਰ ਜੀ, 7-8 ਪੱਤੇ ਅਮਰੂਦ ਦੇ ਲੈ ਲੈਣੇ ਆ ਨਰਮ ਜਿਹੇ, ਉਹਨਾਂ ਨੂੰ ਚੰਗੀ ਤਰ੍ਹਾਂ ਧੋ ਬਣਾ ਕੇ ਤਾਂ ਤੁਸੀਂ ਘੱਟੋ ਘੱਟ 200 ਮਿਲੀਲੀਟਰ ਪਾਣੀ ਦੇ ਵਿੱਚ ਉਬਾਲਣਾ ਆ, ਬਹੁਤ ਸਲੋ ਅੱਗ ਤੇ ਉਬਾਲਣਾ ਉਹਨੂੰ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਹਦੇ ਚ ਤੁਸੀਂ ਦੋ ਲੌਂਗ ਪਾ ਦੇਣੇ ਆ, 6-7 ਕਾਲੀਆਂ ਮਿਰਚਾਂ ਪਾ ਦੇਣੀਆਂ, ਤੇ ਥੋੜੀ ਜਿਹੀ ਤੁਸੀਂ ਮਿਸ਼ਰੀ ਪਾ ਦੇਣੀ ਆ। ਫੇਰ ਉਹਨੂੰ ਦੁਬਾਰਾ ਰਿੰਨਣਾ ਆ, ਜਦੋਂ ਉਹਦੇ ਨਾਲੋਂ ਵੀ ਉਹ ਅੱਧਾ ਰਹਿ ਜਾਵੇ ਤੇ ਉਹ ਤੁਸੀਂ ਚਾਹ ਵਾਂਗੂ ਪੀਣਾ, ਜਿਆਦਾ ਗਰਮ ਬਿਨਾ ਹੋਵੇ ਤੇ ਠੰਡਾ ਬਿਨਾ ਹੋਵੇ, ਵਿਚਲਾ ਜਿਹਾ ਉਹਦਾ ਮੇਲ ਹੋਵੇ, ਤੇ ਉਹਨੂੰ ਤੁਸੀਂ ਸਵੇਰੇ ਸ਼ਾਮ ਤਾਜ਼ਾ ਬਣਾ ਕੇ ਪੀਣਾ। ਇਹਦੇ ਨਾਲ ਤੁਹਾਡੀ ਜਿਹੜੀ ਵਿਗੜੀ ਉਹ ਖੰਘ ਆ ਨਾ, ਜਿੰਨੀ ਮਰਜ਼ੀ ਸੁੱਕੀ ਹੋਵੇ, ਬਲਗਮ ਵਾਲੀ ਹੋਵੇ, ਜੁਕਾਮ ਹੋਵੇ, ਸ਼ੂਗਰ ਹੋਵੇ, ਕੈਸਟਰੋਲ ਹੋਵੇ, ਇਹਦੇ ਨਾਲ ਇੰਨੀਆਂ ਬਿਮਾਰੀਆਂ, ਜੇ ਪੇਟ ਚ ਗਰਮੀ ਹੋਵੇ, ਇੰਨੀਆਂ ਬਿਮਾਰੀਆਂ ਇਸ ਚਾਹ ਨਾਲ ਠੀਕ ਹੁੰਦੀਆਂ ਆ। ਹਾਂਜੀ, ਤੇ ਇਹੀ ਸੀ ਜੀ ਮੇਰੇ ਇਲਾਜ, ਤੇ ਫੇਰ ਮੁੜ ਕੇ ਵਾਪਸ ਆਉਂਗੀ ਜੇ ਕੋਈ ਨਵਾਂ ਇਲਾਜ ਮੈਨੂੰ ਮਿਲ ਗਿਆ।
ਜ਼ਰੂਰ ਸੁਣਦੇ ਰਹੋ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਰਾਣੀ ਜੀ ਤੁਹਾਡਾ, ਤੁਸੀਂ ਕਾਫੀ ਇਲਾਜ ਜਿਹੜੇ ਦੱਸੇ ਆ। ਕੈਨੇਡਾ ਤੋਂ ਜੁੜੇ ਹੋਏ ਨੇ ਸਾਡੇ ਨਾਲ ਕੁਲਵੰਤ ਸਿੰਘ ਜੀ।
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ
ਭੈਣ ਜੀ। ਸਾਡੇ ਭਾਈ ਸਾਹਿਬ 70 ਸਾਲ ਦੀ ਉਮਰ ਆ, ਉਹਨਾਂ ਨੇ ਕੈਂਸਰ ਵਾਲੇ ਪੈਪ ਚ।
ਅੱਛਾ, ਕੈਂਸਰ ਆ ਉਹਨਾਂ ਦੇ, ਠੀਕ ਆ।
ਹਾਂਜੀ, ਹੋਰ ਟੈਸਟ ਕਰਾਇਆ ਤੇ ਜੇ ਕੋਈ ਦੇਸੀ ਇਲਾਜ ਭੈਣ ਭਰਾ ਦੱਸਦੇ ਤਾਂ ਬਹੁਤ ਮਿਹਰਬਾਨੀ ਹੋਊਗੀ।
ਠੀਕ ਆ ਜੀ, ਠੀਕ ਆ, ਓਕੇ ਜੀ, ਥੈਂਕ ਯੂ ਜੀ। ਹੁਣ ਕਈ ਜਿਹੜੇ ਨਵੇਂ ਜੁੜੇ ਕਹਿੰਦੇ ਹੁਣ ਕੈਂਸਰ ਦਾ ਵੀ ਇਲਾਜ ਆ, ਬਿਲਕੁਲ ਜੀ, ਉਸਨੂੰ ਸਟਾਪ ਕਰਨ ਦੇ ਲਈ ਬਹੁਤ ਵਾਰੀ ਦੱਸਿਆ ਜਾਂਦਾ ਆ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ, ਤੇ ਜੇ ਕਿਸੇ ਨੂੰ ਕੋਈ ਯਾਦ ਯਾਦ ਲਿਖੀ ਹੋਆ ਤਾਂ ਜ਼ਰੂਰ ਦੱਸ ਦਿਓ। ਬਲਵੰਤ ਕੌਰ ਜੀ ਕੈਨੇਡਾ ਤੋਂ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ, ਬਲਵਿੰਦਰ ਜੀ,
ਸਤਿ ਸ੍ਰੀ ਅਕਾਲ,
ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸੁਣਨ ਵਾਲਿਆਂ ਨੂੰ
ਜੀ।
ਮੈਂ ਭੈਣ ਜੀ, ਮਤਲਬ ਸੀਗਾ ਵੀ ਨਾ ਮੇਰਾ ਨਾ ਬਾਥਰੂਮ ਕੰਟਰੋਲ ਨਹੀਂ ਹੁੰਦਾ।
ਠੀਕ ਆ।
ਹਾਂਜੀ ਹਾਂਜੀ, ਉਹ ਮੈਂ ਜੇ ਤਾਂ ਮੈਂ ਗਰਮ ਚੀਜ਼ ਲੈ ਲੈਂਦੀ ਹਾਂ, ਫਿਰ ਤਾਂ ਉਹ ਮਤਲਬ ਕਿ ਕਹਿ ਹੁੰਦੇ ਆ ਬਈ ਮੈਨੂੰ ਮੇਰਾ ਮੂੰਹ ਪੱਕ ਜਾਂਦਾ ਤੇ ਮੂੰਹ ਸੁੱਕਦਾ ਮੇਰਾ। ਜੇ ਮੈਂ ਠੰਡੀ ਚੀਜ਼ ਲੈ ਲੈਣੀ ਆ ਤਾਂ ਫਿਰ ਬਾਥਰੂਮ ਬਹੁਤ ਜ਼ਿਆਦਾ ਆਉਂਦਾ, ਕੰਟਰੋਲ ਨਹੀਂ ਹੁੰਦਾ ਹੈਗਾ।
ਇੱਕ
ਮੇਰਾ ਥੋੜੇ ਦਿਨਾਂ ਤੋਂ ਬੀ ਪੀ ਵਧਣ ਲੱਗ ਗਿਆ ਭੈਣ ਜੀ, ਬਈ 150 ਤੋਂ ਉੱਪਰ ਹੀ ਰਹਿੰਦਾ। ਉਹ ਮੈਂ ਡਾਕਟਰ ਨੂੰ ਵੀ ਕਾਲ ਕੀਤੀ ਸੀਗੀ, ਉਹਨਾਂ ਨੇ ਇੱਕ ਮੈਡੀਸਨ ਮੇਰੀ ਬੰਦ ਕਰਤੀ, ਉਹ ਮੈਡੀਸਨ ਬੰਦ ਕੀਤੀ ਤਾਂ ਮੇਰੀ ਬਾਂਹ ਫਰੀਜ਼ ਹੋ ਗਈ।
ਅੱਛਾ,
ਤੇ ਹੁਣ ਬਾਂਹ ਹੀ ਨਹੀਂ ਖੱਬੀ, ਬਾਂਹ ਨਹੀਂ ਉੱਪਰ ਜਾਂਦੀ, ਤੇ ਇਸ ਕਰਕੇ ਬਸ ਭੈਣ ਜੀ ਮੈਂ ਤਾਂ ਬਹੁਤ ਦੁੱਖਾਂ ਨਾਲ ਘਿਰੀ ਪਈ ਆ। ਇੰਨਾ
ਸਾਰਾ ਕੁਝ ਇਕੱਠਾ ਕੀਤਾ ਆ ਤੁਸੀਂ?
ਚਿੰਤਾ ਲੱਗੀ ਰਹਿੰਦੇ ਭੈਣ ਜੀ, ਬਿਲਕੁਲ ਨਹੀਂ ਸੀ, ਮੈਨੂੰ ਕੁਛ ਵੀ ਨਹੀਂ ਸੀਗਾ। ਮੈਂ ਜਦੋਂ ਇੰਡੀਆ ਸੀ ਇੱਥੇ, ਬਸ ਆਉਣ ਸਾਰ ਮੇਰੀ ਡਾਇਗਨੋਸ ਹੋ ਗਈ ਆਰਥਰਾਈਟਿਸ। ਜਦੋਂ ਇੱਥੇ ਆਈ ਤਾਂ ਮਤਲਬ ਫਿਰ ਇਹਨਾਂ ਨੇ ਅਮਰੀਕਾ ਵਾਲਿਆਂ ਨੇ ਮੈਨੂੰ ਨਾ ਸਟੀਰੋਇਡ ਦੇਣਾ ਸ਼ੁਰੂ ਕਰਤਾ।
ਹਾਂਜੀ, ਬਹੁਤ ਵਾਰੀ ਇਸੇ ਕਰਕੇ ਆਪਾਂ ਪ੍ਰੋਗਰਾਮ ਇਹ ਸ਼ੁਰੂ ਕੀਤਾ ਆ। ਦੇਖੋ, ਡਾਕਟਰਾਂ ਨੇ ਤਾਂ ਬਾਈ ਦੀ ਬੁੱਕ ਤੁਹਾਨੂੰ ਉਹ ਦਵਾਈਆਂ ਦੇਣੀਆਂ ਆ ਜਿਹੜੀਆਂ ਉਹਨਾਂ ਨੂੰ ਲਿਖੀਆਂ ਆ ਤੇਜ਼ ਤੇਜ਼। ਥੈਂਕ ਯੂ ਬਲਵੰਤ ਕੌਰ ਜੀ, ਸੁਣਦੇ ਜ਼ਰੂਰ ਰਹੋ ਤੁਸੀਂ, ਕਿਉਂਕਿ ਉਹਨਾਂ ਨੇ ਬਾਈ ਦੀ ਬੁੱਕ ਤੁਹਾਨੂੰ ਦਵਾਈ ਦੇਣੀ ਦੇਣੀ ਆ, ਤੁਸੀਂ ਲਈ ਜਾਣੀ ਆ। ਤੁਸੀਂ ਆਪਣੇ ਆਪ ਦੇ ਵਿੱਚ ਆਪਣੀ ਤੁਹਾਡੀ ਸਿਹਤ ਆ, ਤੁਸੀਂ ਉਹਦੇ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਠੀਕ ਕਰਨਾ, ਕਿਸ ਤਰ੍ਹਾਂ ਦਵਾਈਆਂ ਨੂੰ ਘੱਟ ਕਰਨਾ ਆ। ਇਸੇ ਕਰਕੇ ਇਹ ਪ੍ਰੋਗਰਾਮ ਆ ਚਲਾਇਆ ਹੋਇਆ। ਅਗਲੇ ਕਾਲਰ ਨੇ ਜਰਨੈਲ ਸਿੰਘ ਜੀ, ਸਤਿ ਸ੍ਰੀ ਅਕਾਲ।
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭੈਣ ਜੀ, ਮੈਂ ਪੁੱਛਣਾ ਜੀ, ਲੱਤ ਤੇ ਦੱਬੀ ਆ, ਉਹ ਬਹੁਤ ਦਵਾਈਆਂ ਇੰਗਲਿਸ਼ ਲਾਈਆਂ ਪਰ ਕੋਈ ਆਰਾਮ ਨਹੀਂ ਆਉਂਦਾ, ਕੋਈ ਦੇਸੀ ਹੋਏ ਤਾਂ ਦੱਸਣ
ਮੈਨੂੰ ਕੋਈ ਨਾ ਕੋਈ। ਤੁਹਾਡੀ ਠੀਕ ਆ?
ਹਾਂਜੀ ਹਾਂਜੀ, ਮਿਹਰਬਾਨੀ ਜੀ,
ਠੀਕ, ਥੈਂਕ ਯੂ, ਸਤਿ ਸ੍ਰੀ ਅਕਾਲ। ਦੱਦਰ ਦੀ ਦਵਾਈ ਦਾ ਇਲਾਜ ਦੱਸਿਓ ਜੀ, ਅਗਜ਼ੀਮਾ ਦੱਦਰ ਦੇ ਇਲਾਜ ਦੱਸੇ ਗਏ, ਆਰਾਮ ਵੀ ਆਇਆ ਗਿਆ ਆਇਆ ਲੋਕਾਂ ਨੂੰ, ਜ਼ਰੂਰ ਦੱਸਿਓ। ਜਗਜੀਤ ਸਿੰਘ ਜੀ,
ਭੈਣ ਜੀ ਨੇ ਦੱਸਿਆ ਸੀ ਪਿਛਲੇ ਤੋਂ ਪਿਛਲੇ ਹਫਤੇ 10 ਤਰੀਕ ਨੂੰ ਬੀ ਪੀ ਦੇ ਬਾਰੇ ਦੱਸਿਆ ਵੀ ਕੰਨਾਂ ਚੁੰਗਲੀਆਂ ਪਾ ਕੇ ਮਤਲਬ ਤੁਸੀਂ ਕਰਨਾ, ਉਹਨਾਂ ਨੂੰ ਕਹੋ ਜੇ ਮਿਹਰਬਾਨੀ ਆ ਦੁਬਾਰਾ ਦੱਸ ਦੇਣ ਦਾ ਬਹੁਤ ਧੰਨਵਾਦ।
ਠੀਕ ਆ, ਸੁਣਦੇ ਆ ਜੀ, ਜੇ ਬਾਰੀ ਆ ਗਈ ਉਹਨਾਂ ਦੀ। ਥੈਂਕ ਯੂ ਜੀ, ਥੈਂਕ ਯੂ, ਕਿਉਂਕਿ ਲਾਈਨਾਂ ਸਾਰੀਆਂ ਬਿਜ਼ੀ ਆ, ਜਿਹੜੇ ਕਾਲ ਕਰਦੇ ਲਾਈਨ ਨਹੀਂ ਲੱਗਦੀ ਉਹਦਾ ਮਤਲਬ ਵੀ ਲਾਈਨਾਂ ਬਿਜ਼ੀ ਆ, ਪਰ ਤੁਸੀਂ ਟਰਾਈ ਜ਼ਰੂਰ ਕਰਦੇ ਰਹੋ। 4082725200 ਸੁਖਵਿੰਦਰ,
ਹੈਲੋ,
ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ। ਭੈਣ ਜੀ, ਮੈਂ ਦੱਸਣਾ ਸੀ, ਹੁਣੇ ਕਿਸੇ ਨੇ ਭਾਜੀ ਨੇ ਪੁੱਛਿਆ ਸੀ ਨਾ ਬਈ ਉਹ ਦਾਰੂ ਦੀ
ਮਤਲਬ
ਹੁੰਦੀ ਸ਼ਰਾਬ ਦਾ, ਉਹ ਨਾ ਇੱਕ ਪੂਰਾ ਭਰ ਕੇ ਚਮਚਾ ਜਿੰਜਰ ਪਾਊਡਰ, ਜਿਦਾ ਸੁੰਡ ਸੁੰਡ ਪਾ ਲਿਓ, ਇੱਕ ਪੂਰਾ ਚਮਚ ਸੁੰਡ ਦਾ, ਤੇ ਓਨਾ ਹੀ ਉਹਦਾ ਹਾਫ ਪਾਉਣਾ ਹੈਗਾ ਅਜਵਾਇਣ ਦਾ, ਉਹਨੂੰ ਚੰਗੀ ਤਰ੍ਹਾਂ ਬੋਇਲ ਕਰ ਲੈਣਾ, 2-3 ਗਲਾਸ ਪਾਣੀ ਦੇ ਪਾ ਕੇ ਨਾ ਉਹਨਾਂ ਵਿੱਚ ਇਹ ਦੋਨੋਂ ਚੀਜ਼ਾਂ ਪਾਣੀਆਂ, ਫਿਰ ਉਹਨੂੰ ਚੰਗੀ ਤਰ੍ਹਾਂ ਬੋਇਲ ਕਰ ਲੈਣਾ। ਉਸ ਤੋਂ ਬਾਅਦ ਚ ਉਹਨੂੰ ਠੰਡਾ ਹੋਣ ਲਈ 48 ਆਵਰ ਉਹਨੂੰ ਰੱਖਣਾ ਹੈਗਾ ਆ।
ਰੱਖ
ਦੋ ਕੋਈ ਚੱਕਰ ਨੀ ਹਾਂਜੀ ਓਹਨੂੰ ਉਸ ਦਾ ਮਤਲਬ ਨਾ ਓਹਦਾ ਏਦਾਂ ਦਾ ਟੇਸਟ ਬਣ ਜਾਂਦਾ ਆ ਓਹਨੂੰ ਲਗਾਤਾਰ ਇੱਕ ਮਹੀਨਾ ਪਿਲਾਉਂਦੇ ਰਹੋ ਕਿਉਂਕਿ ਹੈਗੀ ਵੀ ਸਰਦੀ ਕੋਈ ਪ੍ਰੋਬਲਮ ਨੀ ਹੈ ਤੇ ਉਹ ਇੱਕ ਮਹੀਨਾ ਲਗਾਤਾਰ ਪੀਣਗੇ ਨਾ ਉਹਨਾਂ ਦੀ ਬਿਲਕੁਲ ਹੀ ਭਾਣਕਾ ਹਟ ਜੂਗੀ ਦਾਰੂ ਪੀਣਾ ਹੀ ਛੱਡ ਜਾਣਗੇ
ਬੜਾ ਸੌਖਾ ਲੱਗਦਾ ਦੱਸਿਆ
ਹਾਂਜੀ ਮੇਰੇ ਆਪਣੇ ਘਰ ਦੇ ਵਿੱਚ ਅਜ਼ਮਾ ਕੇ ਦੇਖਿਆ ਮੈਂ ਤਾਂ ਕਰਕੇ ਮੈਂ ਕਿਹਾ ਮੈਂ ਦੱਸਦਾ ਕਿਸੇ ਦਾ ਭਲਾ ਹੋ ਜੇ ਤਾਂ ਬੈਟਰ ਆ
ਬਿਲਕੁਲ ਜੀ ਥੈਂਕ ਯੂ ਬਹੁਤ ਬਹੁਤ ਸ਼ਰਾਬ ਦੀ ਜੋ ਸੌਖਾ ਸੁੰਡ ਦਾ ਇੱਕ ਚਮਚਾ ਤੇ ਅਜਵਾਇਣ ਇਹਨਾਂ ਨੂੰ ਉਬਾਲ ਕੇ 48 ਘੰਟੇ ਰੱਖ ਕੇ ਜਿਵੇਂ ਵੀ ਉਹਨਾਂ ਨੇ ਦੱਸਿਆ ਉਹ ਜਰੂਰ ਕੋਸ਼ਿਸ਼ ਕਰਨੀ ਚਾਹੀਦੀ ਆ ਜੀ ਆਪਣੇ ਆਪ ਹੀ ਕਰ ਲੋ ਜਿਹੜੇ ਪੀਂਦੇ ਆ ਰਾਮ ਪ੍ਰਕਾਸ਼ ਜੀ
ਹਾਂਜੀ ਭੈਣ ਜੀ ਜਿਹੜਾ ਰਾਣੀ ਹੋਣੀ ਦੱਸਿਆ ਨਾ ਸਲਫਰ ਦੀ ਉਹ ਸਾਡੇ ਸੁਣ ਨੀ ਸਵਾਰ ਕੇ ਹੋਈ ਸਲਫਰ ਦੇ ਮਗਰ ਕੁਛ ਬੋਲਿਆ ਜੀ ਉਹਨਾਂ ਨੇ ਕੀ ਨਾਂ ਦੱਸਿਆ ਜੀ
ਚਲੋ ਰਾਣੀ ਹੋਣੀ ਦੱਸ ਦੁਬਾਰਾ ਵੀ ਰਿਪੀਟ ਕਰਨਾ ਤੇ ਕੋਈ ਨੀ ਉਹਨਾਂ ਦੀ ਵੇਟ ਕਰਦੇ ਦੁਬਾਰਾ ਆ ਕੇ ਦੱਸ ਜਾਂਦੇ ਆ
ਹਾਂ ਦੁਬਾਰਾ ਦੱਸ ਦੇਣ ਜੀ ਬਹੁਤ ਸ਼ੁਕਰੀਆ ਥੈਂਕ ਯੂ ਜੀ ਬਹੁਤ
ਥੈਂਕ ਯੂ ਕੁਛ ਉਹਦੇ ਨਾ ਮਿਲੀਗ੍ਰਾਮ ਦੱਸੇ ਸੀਗੇ ਸਲਫਰ ਦੇ ਸਲਫਰ ਸਲਫਰ ਹੀ ਹੁੰਦੀ ਆ ਉੱਥੇ ਜੇ ਤੁਸੀਂ ਉਹ ਪੰਜਾਬ ਦੀ ਗੱਲ ਕਰਦੇ ਆ ਜਾਂ ਫਿਰ ਜੇ ਤੁਸੀਂ ਇੱਥੇ ਵੀ ਹੋਮਿਓਪੈਥੀ ਵਾਲੇ ਹੈਗੇ ਉੱਥੇ ਵੀ ਹੈਗੇ ਆ ਉਹਨਾਂ ਤੋਂ ਹੀ ਮਿਲਣੀ ਆ ਹੋਰ ਤਾਂ ਮਿਲਣੀ ਨੀ ਜੀ ਤੁਹਾਨੂੰ ਸਲਫਰ ਬਾਕੀ ਅਜਵਾਇਣ ਆ ਅਜਵਾਇਣ ਜੇ ਉਹ ਪੀਂਦੇ ਆ ਅਤੇ ਜਰੂਰ ਦੱਸ ਸਕਦੇ ਆ ਅਜਵਾਇਣ ਹੁਣ ਭੈਣ ਜੀ ਦੱਸ ਕੇ ਗਏ ਆ ਸੁੰਡ ਵਾਲਾ ਤੇ ਅਜਵਾਇਣ ਵਾਲਾ ਬਾਕੀ ਕਹਿੰਦੇ ਹੁੰਦੇ ਕਿ ਜਿਹੜਾ ਸੇਬ ਆ ਸੇਬ ਉਹਨਾਂ ਨੂੰ ਖਿਲਾਓ ਪਾਰਸਲੀ ਲਵੋ ਅਜਵਾਇਣ ਅਜਵਾਇਣ ਬਹੁਤ ਵੱਡੀ ਚੀਜ਼ ਹੈਗੀ ਆ ਜੀ ਇਹਦੇ ਵਿੱਚ ਅਜਵਾਇਣ ਦਾ ਬਹੁਤ ਫਰਕ ਪੈਂਦਾ ਆ ਅਗਲੇ ਕਾਲ ਨੇ ਬਲਜੀਤ ਕੌਰ ਸਤਿ ਸ਼੍ਰੀ ਅਕਾਲ ਦੇਖੋ ਅਸੀਂ ਨੀ ਕਹਿੰਦੇ ਇਕਦਮ ਦਵਾਈ ਛੱਡ ਦੋ ਤੁਸੀਂ ਪਰ ਜਿਹੜੀਆਂ ਅਦੇਸੀ ਚੀਜ਼ਾਂ ਹੈ ਇਹਨਾਂ ਦੇ ਨਾਲ ਦੇਖੋ ਮਸ਼ੀਨ ਹੈਗੀ ਆ ਤੁਹਾਡੇ ਕੋਲ ਬੀਪੀ ਦੇਖਣ ਲਈ ਸ਼ੂਗਰ ਦੇਖਣ ਲਈ ਇਹ ਚੀਜ਼ਾਂ ਤੇ ਹੈਗੀਆਂ ਨਾ ਅੱਜ ਕੱਲ ਤੇ ਮੇਰੇ ਖਿਆਲ ਦੇ ਵਿੱਚ ਆ ਵੀ ਤੁਸੀਂ ਕੋਲੈਸਟ੍ਰੋਲ ਵੀ ਦੇਖ ਸਕਦੇ ਆ ਉਹਦੇ ਨਾਲ ਦੇਖੋ ਜੇ ਤੁਹਾਨੂੰ ਠੀਕ ਹੁੰਦੇ ਆ ਦੇਸੀ ਚੀਜ਼ਾਂ ਦੇ ਨਾਲ ਥੋੜਾ ਥੋੜਾ ਤੇ ਫਿਰ ਤੁਸੀਂ ਦਵਾਈ ਨੂੰ ਵੀ ਥੋੜਾ ਥੋੜਾ ਕਰ ਸਕਦੇ ਆ ਬਲਜੀਤ ਕੌਰ ਜੀ
ਕਾਫੀ ਦਵਾਈ ਵੀ ਖਾ ਚੁੱਕੇ ਆ ਇੰਜੈਕਸ਼ਨ ਵੀ ਲਵਾ ਚੁੱਕੇ ਗੋਡਿਆਂ ਦੇ ਜੇ ਕੋਈ ਇਲਾਜ ਇਹਦਾ ਹੋਇਆ ਤਾਂ ਫੇਰ ਮੈਨੂੰ ਦੱਸ ਸਕਦਾ ਕੋਈ
ਠੀਕ ਹੈ ਜੀ ਠੀਕ ਹੈ ਜਰੂਰ
ਓਕੇ ਥੈਂਕ
ਯੂ ਜੀ ਦੇਖੋ ਮੰਨਣ ਜਾਂ ਨਾ ਮੰਨੇ ਕੋਈ ਵੀ ਆਪਾਂ ਨੂੰ ਤਾਂ 2 ਸਾਲ ਹੋ ਗਿਆ ਕਹਿੰਦੇ ਨੂੰ ਕਿ ਸਾਈਡ ਇਫੈਕਟ ਹੈਗੇ ਆ ਉਹਦੇ ਸਾਈਡ ਇਫੈਕਟ ਹੈ ਪਰ ਤੁਸੀਂ ਘਬਰਾਓ ਨਾ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਜੇ ਨਹੀਂ ਲੋੜ ਤੁਹਾਨੂੰ ਤਾਂ ਇਹ ਟੀਕਾ ਲਵਾਉਣਾ ਹੀ ਲਵਾਉਣਾ ਆ ਜੇ ਸਰਕਾਰ ਨੇ ਕਹਿ ਦਿੱਤਾ ਤਾਂ ਜੇ ਠੀਕ ਠਾਕ ਆ ਤਾਂ ਫਿਰ ਤੁਹਾਡੀ ਬੋਡੀ ਆ ਤੁਹਾਡੀ ਮਰਜ਼ੀ ਵੀ ਹੋ ਸਕਦੀ ਆ ਪਰ ਲਵਾ ਲਿਆ ਬਹੁਤਿਆਂ ਨੇ ਕੈਨੇਡਾ 'ਚ ਤਾਂ ਚਾਰ ਚਾਰ ਵੀ ਲਵਾ ਲਿਆ ਲੋਕਾਂ ਨੇ ਅਤੇ ਉਹਦੇ ਸਾਈਡ ਇਫੈਕਟ ਹੈਗੇ ਆ ਹੁਣ ਮੰਨਦੇ ਆ ਸਾਰੇ ਜਿੱਦਣ ਮੈਂ ਕਹਿੰਦੀ ਸੀ ਉੱਦਣ ਨਹੀਂ ਸੀ ਘੁੰਮਾਉਂਦਾ ਪਰ ਹੁਣ ਮੰਨਦੇ ਆ ਸਾਰੇ ਸਾਈਡ ਇਫੈਕਟ ਹੈਗੇ ਆ ਚਲੋ ਪਰ ਇਲਾਜ ਕੋਈ ਨਾ ਕੋਈ ਜ਼ਰੂਰ ਦੱਸਿਓ ਕੋਈ ਜ਼ਰੂਰੀ ਨਹੀਂ ਹੁੰਦਾ ਹਰੇਕ ਚੀਜ਼ ਦਾ ਟੀਕਾ ਲਵਾਉਣਾ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਜਿਲੇ ਹੱਡੀ ਦੇ ਵਿੱਚ ਟੀਕਾ ਲੱਗਦਾ ਹੈ ਮੇਲੋ ਦੇਵੀ ਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਭੈਣ
ਸਤਿ ਸ਼੍ਰੀ ਅਕਾਲ
ਮੈਂ ਪੁੱਛਣਾ ਸੀਗਾ ਭੈਣ ਮੇਰੇ ਬੇਟੇ ਦੇ ਨਾ ਅੱਖ ਦੇ ਉੱਪਰ ਜਿਵੇਂ ਬਲਿਸਟਰ ਜਿਹਾ ਹੋ ਗਿਆ ਹੁੰਦਾ
ਹਾਂਜੀ
ਹਨਾ ਏਦਾਂ ਇੱਕ ਅੱਖ ਬਹੁਤ ਜ਼ਿਆਦਾ ਸੁੱਜ ਗਈ ਰਾਈਟ ਸਾਈਡ ਦੀ ਤੇ ਇੱਕ ਲਾਲ ਦੋਵੇਂ ਅੱਖਾਂ ਬਹੁਤ ਹੋ ਗਈਆਂ ਉਹ ਦੂਸਰੀ ਸਟੇਟ ਚ ਗਏ ਸੀਗੇ ਉੱਥੇ ਆਉਂਦੇ ਆਉਂਦੇ ਇੱਕ ਮਾੜੀ ਜਿਹੀ ਖਾਜ ਜੀ ਹੋਈ ਉਹਨਾਂ ਦੇ ਅੱਖ ਤੇ ਬਸ ਉਹ ਤੋਂ ਬਾਅਦ ਹੋ ਗਿਆ
ਠੀਕ ਆ
ਤੇ ਹਾਂਜੀ ਇੱਕ ਉਹਨਾਂ ਦੇ ਦੂਸਰੇ ਇੱਕ ਬੇਬੀ ਦੇ ਉਹਦੇ ਬਲਿਸਟਰ ਜਾਂ ਜਿਵੇਂ ਆਪਾਂ ਕਹਿੰਦੇ ਨਵੀਂ ਕੋਲਡ ਸੋਰ ਹੋ ਗਿਆ ਹਨਾ
ਹਾਂਜੀ ਅੱਛਾ ਉਹਦੀ ਇੱਕ ਅੱਖ ਤੇ ਅਜੇ ਨੂੰ ਗੁੰਡ ਨਹੀਂ ਕਹਿੰਦੇ ਸੀ ਉਹ ਤਾਂ ਨਹੀਂ
ਨਹੀਂ ਉਹ ਨੀ ਹੈਗੀ
ਅੱਛਾ ਉਦਾਂ
ਨਹੀਂ ਜੇ ਆਪਣੇ ਫਿੰਸੀ ਜੀ ਮੰਗੂ ਹੋ ਜਾਂਦਾ
ਹਾਂਜੀ 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 ਠੀਕ ਹੈ
ਹਾਂ ਇਹ ਫਿੰਸੀ ਦੀ ਤਰ੍ਹਾਂ ਨਹੀਂ ਹੈਗਾ ਉਦਾਂ ਜਿਵੇਂ ਛਾਲਾ ਜਾਵੇ ਬਲਿਸਟਰ ਜਾਂ ਇਦਾਂ ਜਾਂ ਹੋ ਗਿਆ
ਠੀਕ ਹੈ
ਹਾਂ ਇੱਕ ਇੱਕ ਜਿਹੜਾ ਬੇਬੀ ਆ ਉਹਦੇ ਕੋਲਡ ਸੋਰ ਹੋਇਆ ਪਿਆ ਬਲ ਦੇ ਉੱਪਰ ਜਦੋਂ ਕਿ ਉੱਠਦਾ ਉਹ ਬਹੁਤ ਜ਼ਿਆਦਾ ਖਾਜ ਕਰਦਾ
ਚਲੋ ਕੋਲਡ ਸੋਰ ਦੀ ਤਾਂ ਦਵਾਈ ਮਿਲ ਜਾਂਦੀ ਹੈ ਹਾਂਜੀ ਹਾਂਜੀ ਸਟੋਰ ਦੇ ਵਿੱਚੋਂ ਮਿਲ ਜਾਣੀ ਵਾਲ ਕ੍ਰੀਮ ਵਗੈਰਾ ਨਾ ਉਦੋਂ ਮਿਲ ਜਾਣੀ ਤੁਹਾਨੂੰ ਕਾਊਂਟਰ ਤੋਂ।
ਚਲੋ ਠੀਕ ਆ ਜੀ,
ਠੀਕ ਆ, ਅੱਖਾਂ ਦਾ ਜਰੂਰ ਪੁੱਛ ਲਿਆ,
ਹਾਂ ਦੱਸਿਓ ਜਰੂਰ ਪੁੱਛਿਓ ਜੀ ਪਲੀਜ਼,
ਜਰੂਰ
ਨਾਲ ਬਹੁਤ ਨੇ। ਓਕੇ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਖਜੀਤ।
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ
ਭੈਣ ਜੀ, ਮੈਂ ਪੁੱਛਣਾ ਸੀ ਜੇ ਜਿਹੜੇ ਪਟਕੜੀ ਵਾਲਾ ਘਿਓ ਬਣਾਉਂਦੇ ਆ ਨਾ, ਉਹ ਆਪਾਂ ਜਿਆਦਾ ਬਣਾ ਕੇ ਰੱਖ ਸਕਦੇ ਆ, ਜਿੱਦਾਂ 400 ਗ੍ਰਾਮ ਹੁੰਦੀ ਪੈਕਟ ਦੇ ਵਿੱਚ?
ਹਾਂਜੀ ਇਹ ਬਹੁਤੇ ਨੇ ਬਣਾਈ ਹੋਈ ਹੈ ਜੀ, ਬਣਾਈ।
ਹਾਂਜੀ ਇੱਕ ਵਾਰੀ ਬਣਾ ਕੇ ਰੱਖ ਲਵੋ ਫਿਰ ਥੋੜਾ ਥੋੜਾ ਵਰਤ ਲਵੋ। ਤਾਂ ਇੱਕ ਮੈਂ ਪੁੱਛਣਾ ਸੀਗਾ ਵੀ ਜਿਹੜਾ ਫਟਕੜੀ ਦੇ ਵਿੱਚ ਬੇਸਣ ਦੇ ਵਿੱਚ ਘੇ ਪਾਈਦਾ ਆ ਫਟਕੜੀ ਵਾਲਾ, ਉਹ ਥੋੜਾ ਜਿਹਾ ਜਿਆਦਾ ਵੀ ਪੈ ਜਾਵੇ ਉਹਦਾ ਕੋਈ ਨੁਕਸਾਨ ਤਾਂ ਨੀ?
ਦੇਖੋ ਕਿਸੇ ਨੇ ਦੱਸਿਆ ਤਾਂ ਹੈ ਨੀ ਮੈਨੂੰ ਨੁਕਸਾਨ ਹੋਇਆ ਆ।
ਅੱਛਾ ਜੀ,
ਹਾਂਜੀ।
ਇੱਕ ਮੈਂ ਪੁੱਛਣਾ ਸੀ ਵੀ 18-19 ਸਾਲ ਦਾ ਬੱਚਾ ਖਾ ਸਕਦਾ?
ਉਹ ਤੇ ਸਾਰਿਆਂ ਨੂੰ ਕਹਿੰਦੇ ਖਾਣ ਨੂੰ, ਤਾਂ ਪਹਿਲਾਂ ਬੱਚਿਆਂ ਨੂੰ ਵੀ ਕਹਿੰਦੇ ਸੀ ਖਾ ਲੈਣ।
ਠੀਕ ਆ ਜੀ,
ਹਾਂਜੀ ਉਹਦਾ ਨੁਕਸਾਨ ਨੀ, ਬਹੁਤੀ ਚੀਜ਼ ਜਿਹੜੀ ਜਿਆਦਾ ਖਾ ਲੈਣੀ ਉਹ ਵੀ ਨੁਕਸਾਨ ਦੇ ਹੁੰਦੀ ਆ, ਜੇ ਤੁਸੀਂ ਕੁਛ ਵੀ ਨੀ ਖਾਂਦੇ ਉਹ ਵੀ ਨੁਕਸਾਨ ਆ ਨਾ।
ਠੀਕ ਆ ਜੀ, ਠੀਕ। ਇੱਕ ਹੋਰ ਸੀਗਾ ਜੀ, ਜਿਹੜਾ ਨਾ ਹੈਗਾ ਆ ਫਟਕੜੀ ਵਾਲਾ ਘੇ ਆ, ਉਹ ਕਿਸੇ ਹੋਰ ਵਰਤੋਂ ਵਿੱਚ ਵੀ ਲਿਆ ਸਕਦੇ ਜੀ? ਜਿੱਦਾਂ ਆਪਾਂ
ਉਹ ਤਾਂ ਕੁਛ ਨੀ ਦੱਸਿਆ ਨੀ ਕਿਸੇ ਨੇ ਕੁਛ ਵੀ, ਬਸ ਉਹ ਤਾਂ ਕੜਿਆ ਹੀ ਹੁੰਦਾ ਆ।
ਹਾਂਜੀ, ਨਹੀਂ ਜਿੱਦਾਂ ਰੋਟੀ ਚੋਪਣ ਦੇ ਕੰਮ ਵੀ ਆ ਸਕਦਾ ਜੇ ਕੋਈ ਕਿਸੇ ਨੇ ਖਾਣਾ ਚਾਹੇ, ਜਾਂ
ਪੁੱਛ ਲੈਣੇ ਆਪਾਂ
ਨਹੀਂ ਕੁਛ ਆਉਂਦਾ ਤਾਂ
ਪੁੱਛ ਲੈਣੇ।
ਹਾਂਜੀ, ਜੇ ਰੋਟੀ ਤੇ ਜ਼ਿਆਦਾ ਸਬਜ਼ੀ ਕਿਸੇ ਚੀਜ਼ ਤੇ ਥੋੜਾ ਪਾ ਕੇ।
ਠੀਕ ਆ, ਪੁੱਛ ਲੈਣੇ ਆਪਾਂ।
ਹਾਂਜੀ ਥੈਂਕ ਯੂ ਜੀ।
ਥੈਂਕ ਯੂ ਜੀ। ਦੇਖੋ ਫਟਕੜੀ ਤਾਂ ਕਹਿੰਦੇ ਹੁੰਦੇ ਸੀ ਜਾਂ ਸੱਟ ਲੱਗੀ ਆ ਨਾ, ਉਹਦੀ ਖਿੱਲ ਕਰਕੇ ਤੇ ਚੁਟਕੀ ਦੁੱਧ ਨਾਲ ਲੈਂਦੇ ਹੁੰਦੇ ਸੀਗੇ ਆਪਣੇ ਸਿਆਣੇ। ਸੋ ਉਹ ਤਾਂ ਕੀ ਹੈਗਾ ਆ, ਇਹ ਨਾ ਮੇਰੇ ਨਹੀਂ ਖਿਆਲ ਵਿੱਚ ਵੀ ਕਿ ਉਹਦੀ ਤੁਹਾਨੂੰ ਕੋਈ ਸਾਈਡ ਇਫੈਕਟ ਹੋਊਗਾ ਕੋਈ ਵੀ। ਸੁਖਵਿੰਦਰ
ਹੈਲੋ,
ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ।
ਹਾਂਜੀ
ਮੈਂ ਪੁੱਛਣਾ, ਮੈਨੂੰ ਹਫ਼ਤੇ ਤੋਂ ਨਾ ਬਾਥਰੂਮ ਜਿਹੜਾ ਯੈਲੋ ਜਿਹਾ ਹੁੰਦੇ ਆ।
ਠੀਕ ਹੈ ਜੀ,
ਕੀ ਵਜ੍ਹਾ, ਕੋਈ ਗਰਮੀ ਆਉਂਦਾ ਜੀ ਜਾਂ ਕੋਈ ਹੋਰ ਵਜ੍ਹਾ, ਨਾ ਬੁਖਾਰ ਪਿੰਡ ਨਾ ਆ ਰਿਹਾ?
ਠੀਕ, ਪੁੱਛ ਲੈਣੇ ਆਪਾਂ।
ਥੈਂਕ ਯੂ ਜੀ,
ਮਿਹਰਬਾਨੀ। ਥੈਂਕ ਯੂ ਜੀ। ਇੰਨੀਆਂ ਥੋੜੀਆਂ ਚੀਜ਼ਾਂ ਨੂੰ ਨਾ ਆਪਣਾ ਬੈਲੈਂਸ ਕਰਕੇ ਦੇਖਿਆ ਕਰੋ ਬੋਡੀ ਨੂੰ। ਜੇ ਤੁਹਾਨੂੰ ਲੱਗਦਾ ਗਰਮੀ ਹੈ ਨਾ, ਫਿਰ ਤਾਂ ਤੁਸੀਂ ਲੱਸੀ ਦਾ ਗਲਾਸ ਪੀ ਲਓ, ਤੁਹਾਨੂੰ ਮੇਰਾ ਖਿਆਲ ਹੈ ਕੁਛ ਘੰਟਿਆਂ ਦੇ ਵਿੱਚ ਹੀ ਪਤਾ ਲੱਗ ਸਕਦਾ ਹੈ ਵੀ ਕੀ ਹੈਗਾ। ਵੈਸੇ ਆਪਾਂ ਹੋਰ ਵੀ ਪੁੱਛ ਲੈਂਦੇ ਕਿਉਂ ਹੁੰਦੀਆਂ ਇੱਦਾਂ ਦੀਆਂ ਚੀਜ਼ਾਂ। ਰਣਜੀਤ ਸਿੰਘ ਜੀ।
ਹਾਂਜੀ ਹਾਂਜੀ
ਹਾਂਜੀ, ਦੱਸੋ ਜੀ।
ਮੇਰੇ ਜੀ ਇੱਥੇ ਸਾਰੇ ਆਪਣੇ ਖੱਬੇ ਪਾਸੇ ਨਾ ਚਾਲੇ ਜਿਹਾ ਹੋ ਗਿਆ ਥੱਲੇ ਨੂੰ, ਜਿੱਦਾਂ ਉਹ ਕੀ ਕਹਿੰਦੇ ਜਿੰਨੇ ਉਹ ਕਹਿੰਦੇ ਹੁੰਦੇ ਆ।
ਅੱਛਾ,
ਤੇ ਤਰਸ ਜੇ ਬਹੁਤ ਪੈਂਦੀ ਆ, ਤਾਂ ਜਿੱਦਾਂ ਸੂਏ ਕੋਈ ਮਾਰਦਾ ਹੁੰਦਾ ਏਦਾਂ ਹੁੰਦੀ।
ਠੀਕ ਆ,
ਤੇ ਉਹ ਬਾਹਰ ਆ ਗਈ ਸਾਰਾ ਏਦਾਂ, ਤੇ ਤੱਪੜ ਹੀ ਤੱਪੜ ਹੋ ਗਿਆ।
ਠੀਕ ਆ, ਚਲੋ ਪੁੱਛ ਲੈਣੇ ਕਿਸੇ ਨੂੰ, ਜੇ ਕਿਸੇ ਨੂੰ ਇਹਦੀ ਪਛਾਣ ਹੋਈ ਤਾਂ ਦੱਸ ਦਊਗਾ।
ਠੀਕ ਆ ਜੀ,
ਠੀਕ ਆ, ਥੈਂਕ ਯੂ ਜੀ। ਰਜਿੰਦਰ ਸਿੰਘ, ਰਜਿੰਦਰ ਕੌਰ ਜੀ।
ਹੈਲੋ,
ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਨਾ ਪੁੱਛਣਾ ਸੀਗਾ, ਮੇਰਾ ਕੋਲੈਸਟ੍ਰੋਲ ਬਹੁਤ ਹਾਈ ਹੈ। ਮੈਂ ਡਾਕਟਰ ਨੂੰ ਹੁਣ ਟੈਸਟ ਕਰਵਾਏ ਸੀ ਨਾ, ਪਹਿਲਾਂ ਕਰਵਾਏ ਸੀ ਤਾਂ ਮੈਂ ਉਦੋਂ ਸਾਰਾ ਕੁਝ ਖਾਣਾ ਪੀਣਾ ਛੱਡਤਾ ਸੀਗਾ, ਜਿਵੇਂ ਉਹਨਾਂ ਨੇ ਕਿਹਾ ਸੀ, ਪਰਹੇਜ਼ ਕੀਤਾ ਸੀ, ਪਰ ਗੋਲੀ ਵੀ ਖਾਧੀ ਸੀ ਨਾਲ ਇੱਕ, ਤੇ ਹੁਣ ਮੈਂ ਗੋਲੀ ਨੀ ਨਾ ਖਾਣਾ ਚਾਹੁੰਦੀ ਹੈਗੀ। 6 ਮਹੀਨੇ ਹੋ ਗਏ ਹੁਣ ਤਾਂ ਗੋਲੀ ਛੱਡੀ ਨੂੰ, ਪਰ ਹੁਣ ਜਦੋਂ ਟੈਸਟ ਕਰਵਾਏ ਆ ਤਾਂ ਹੁਣ ਮੈਨੂੰ ਡਾਕਟਰ ਕਹਿੰਦੇ ਵੀ ਬਹੁਤ ਜ਼ਿਆਦਾ ਤੇਰਾ ਹਾਈ ਹੈ ਕੋਲੈਸਟ੍ਰੋਲ ਹੈ ਨਾ, ਤੇ ਮੈਨੂੰ ਕਹਿੰਦੇ ਨਾ ਤੂੰ ਦੁੱਧ ਪੀਣਾ ਵਾ, ਮੈਂ ਵੀ ਚਾਹ ਵੀ ਨੀ ਪੀਣੀ, ਆਂਡਾ ਨੀ ਖਾਣਾ, ਕੁਛ ਵੀ ਨੀ ਹਨਾ, ਵੀ ਬਿਲਕੁਲ ਮਤਲਬ ਨੋਰਮਲ ਹੀ ਖਾਣਾ। ਤੇ ਹੁਣ ਮੈਂ ਦੁੱਧ ਵੀ ਫੈਟ ਫ੍ਰੀ ਪੀਂਦੀ ਸੀਗੀ, ਉਹ ਵੀ ਦੂਸਰਾ ਨੀ ਸੀ ਪੀਂਦੀ, 2% ਵਾਲਾ ਵੀ ਦੁੱਧ ਚਾਹ ਚ ਵੀ ਨੀ ਸੀ ਉਹ ਕਦੇ ਪਾਈਦਾ। ਤੇ ਉਹਦੇ ਨਾਲ ਨਾ ਹੁਣ ਮੈਂ ਜਦੋਂ ਤੁਰਦੀ ਵੀ ਮੈਂ ਲੱਤਾਂ ਵੀ ਮਤਲਬ ਜਿਵੇਂ ਨਾ ਲੱਤਾਂ ਥੱਲੇ ਜਾਣ ਹੀ ਨੀ ਹੁੰਦੀ, ਇਸ ਤਰ੍ਹਾਂ ਹੀ ਕੰਬੀ ਜਾਂਦੀਆਂ ਨੇ ਲੱਤਾਂ ਵੀ।
ਅਗਲੇ ਕਾਲਰ ਨੇ ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ।
ਹੈਲੋ, ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਹਾਂਜੀ, ਇੱਕ ਤਾਂ ਜਿਹੜਾ ਅੱਖਾਂ ਤੋਂ ਕਿਸੇ ਨੇ ਪੁੱਛਿਆ ਵਾ ਐਲਰਜੀ ਆ, ਜਿਵੇਂ ਹੋ ਗਏ ਰੈਸ਼ ਹੋ ਗਏ ਜਾਂ ਕੁਛ ਵੀ ਆ, ਜਾਂ ਕੋਈ ਜ਼ਖਮਾਂ ਜਾਂ ਖਾਜ ਹੁੰਦੀ ਆ, ਉਹ ਫੜਕੜੀ ਨਾ ਜਿਹੜੀ ਕੱਚੀ ਆ ਉਹਨੂੰ ਗਰਮ ਪਾਣੀ ਦੇ ਵਿੱਚ ਛੋਟੀ ਜਿਹੀ ਡਲੀ ਲੈ ਕੇ, ਕੱਪ ਕੁ ਪਾਣੀ ਦਾ ਲੈ ਕੇ, ਜਦੋਂ ਖੁਰਗੀ ਅੱਧਾ ਕੁ ਰਹਿ ਜੇ ਉਹਦਾ ਨਾ ਇਹ ਥੋੜਾ ਜਿਹਾ ਜਿੰਨਾ ਕੁ ਗਰਮ ਕੰਪਰੈਸ਼ਨ ਸਹਿ ਸਕਦੇ ਆ ਕਾਟਨ ਦਾ ਰੁਮਾਲ ਲੈ ਕੇ ਓਹਨੂੰ ਭਿਓ ਕੇ ਰੱਖਣ 10-15 ਮਿੰਟ ਉੱਤੇ ਅੱਖ ਦੇ, ਤੇ ਜਿਹੜੀ ਫਰੈਸ਼ ਐਲੋਵੇਰਾ ਜੈਲ ਹੁੰਦੀ ਆ ਉਹ ਆਪਦੀ ਕੱਟ ਕੇ ਥੋੜੀ ਜਿਹੀ ਕਿਊ ਟੇਪ ਦੇ ਨਾਲ ਪਾ ਲੈਣ ਜਾਂ ਕੱਚ ਦੇ ਸਰਮ ਚੂਨਾ ਪਾ ਲੈਣ, ਉਹਦੇ ਨਾਲ ਐਲਰਜੀ ਆ ਜਿਹੜੀ ਉਹ ਵੀ ਚਲੀ ਜਾਂਦੀ ਆ। ਬਾਕੀ ਜਿਨ੍ਹਾਂ ਨੇ ਪੁੱਛਿਆ ਸੀ ਪਿਛਲੇ ਹਫ਼ਤੇ ਬੱਚਾ ਕਿਸੇ ਦਾ ਬੋਲਦਾ ਨੀ, ਚਾਹੇ ਕਿਸੇ ਦਾ ਬੱਚਾ ਨੀ ਬੋਲਦਾ, ਚਾਹੇ ਕਿਸੇ ਨੂੰ ਸੁਣਦਾ ਨੀ ਹੈ, ਚਾਹੇ ਕਿਸੇ ਦੇ ਇਹਨੂੰ ਜਿਹੜੇ ਡਿਮੈਂਸ਼ੀਆ ਪੇਸ਼ੈਂਟ ਆ ਉਹ ਆ, ਜਾਂ ਜਿਨ੍ਹਾਂ ਨੂੰ ਕੋਈ ਮਾਈਗ੍ਰੇਨ ਆ ਉਹ ਆ, ਜਾਂ ਰੇਸ਼ਾ ਵਾ ਕੁਛ ਵੀ ਆ, ਮਾਲ ਕੰਗਣੀ ਦਾ ਤੇਲ ਮਿਲ ਜਾਂਦਾ, ਵਾਲਮਾਰਟ ਤੋਂ ਵੀ ਮਿਲ ਜਾਂਦਾ, ਤੇ ਈਵੇ ਤੋਂ ਵੀ ਮਿਲ ਜਾਂਦਾ, ਐਮਾਜੋਨ ਤੋਂ ਵੀ ਮਿਲ ਜਾਂਦਾ, ਤੇ ਉਹਦੀਆਂ ਨਾ ਤੁਸੀਂ 2-2 ਬੂੰਦਾਂ ਪਾ ਲਓ, ਤੇ ਜਿਹਨੂੰ ਕਿਸੇ ਨੂੰ ਰੇਸ਼ਾ ਵਾ ਉਹਨੂੰ ਉਹ ਵੱਡਾ ਤਾਂ 4 ਬੂੰਦਾਂ ਪਾ ਲਵੇ, ਤੇ ਜੇ ਛੋਟਾ ਤਾਂ ਉਹਦੇ ਬੱਚਾ ਛੋਟਾ ਤਾਂ ਉਹਦੇ 1 ਬੂੰਦ ਪਾ ਦਿਓ, ਉਦੋਂ ਛੋਟਾ ਜਿਹੜੇ ਥੋੜੇ ਜਿਹੇ ਬੱਚੇ ਵੱਡੇ ਆ ਉਹਨਾਂ ਦੇ 2-2 ਬੂੰਦਾਂ ਪਾ ਲਓ, 1 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਛਿੱਕਾ ਲੱਗ ਕੇ ਸਾਰਾ ਤੁਹਾਡਾ ਨਜ਼ਲਾ ਬਾਹਰ ਆ ਜੂਗਾ।
ਅੱਛਾ ਜੀ, ਇਹ ਕੰਨਾਂ ਚ ਪਾਉਣੀ ਆ ਨਾ,
ਨੱਕ ਜਿਨ੍ਹਾਂ ਨੂੰ ਰੇਸ਼ਾ ਵਾ, ਤੇ ਇਹ ਅੱਖਾਂ ਦੇ ਲਈ ਵੀ ਬਹੁਤ ਵਧੀਆ ਵਾ। ਉੱਥੇ ਬ੍ਰੈਕਟ ਦੇ ਵਿੱਚ ਲਿਖਿਆ ਹੋਊਗਾ, ਇਹਨੂੰ ਜੋਤਿਸ਼ ਮਾਟੀ ਵੀ ਤੇਲ ਆਲ ਵੀ ਕਹਿੰਦੇ, ਜੋਤੀ ਮੀਨ ਜੋਤੀ ਜਿਹੜੇ JYOTI ਜੋਤੀ SHMATI ਆਇਲ, ਇਹ ਵਾਲਮਾਰਟ ਤੋਂ ਵੀ ਮਿਲਦਾ, ਈਵੇ ਤੋਂ ਵੀ ਮਿਲਦਾ, ਐਮਾਜੋਨ ਤੋਂ ਵੀ ਮਿਲਦਾ, ਤੇ ਇਹ ਜਿਨ੍ਹਾਂ ਨੂੰ ਹੈਗਾ ਡਿਮੈਂਸ਼ੀਆ ਉਹਨਾਂ ਦੇ ਇਹ ਨੱਕ ਚ ਵੀ ਪਾ ਸਕਦੇ ਆ, ਕੰਨਾਂ ਚ ਵੀ ਪਾ ਸਕਦੇ ਆ, ਤੇ ਆਲੇ ਦੁਆਲੇ ਇਹਦੇ ਮਾਲਿਸ਼ ਵੀ ਕਰ ਸਕਦੇ ਆ, ਤੇ ਇਹਦੀ ਜਿਹੜੀ ਜਿਨ੍ਹਾਂ ਨੂੰ ਡੈਂਡਰਫ ਆ ਜਾਂ ਖੁਸ਼ਕੀ ਆ ਡਰਾਈ ਸਕਿਨ ਆ ਉਹਦੇ ਲਈ ਵੀ ਇਹ ਮਾਲ ਸਕਦੇ ਆ ਇਹ ਮਤਲਬ, ਤੇ ਬਾਕੀ ਜਿਨ੍ਹਾਂ ਨੇ ਅੱਖਾਂ ਦੀ ਪ੍ਰੋਬਲਮ ਆ ਅੱਖਾਂ ਦੀ ਨਜ਼ਰ ਲਈ ਵੀ ਇਹ ਜਿਹੜਾ ਹੈਗਾ ਬਹੁਤ ਵਧੀਆ ਵਾ, ਇਹ ਪਾ ਸਕਦੇ ਆ। ਇਹਨੂੰ ਮਾਲ ਕੰਗਣੀ ਤੇਲ ਕਹਿੰਦੇ ਆ, ਨੀ ਜੋਤਿਸ਼ ਮਾਟੀ ਆਇਲ ਕਹਿੰਦੇ ਆ, ਮਾਲ ਕੰਗਣੀ ਦੇ ਬੀਜ ਵੀ ਮਿਲਦੇ ਆ, ਜੇ ਬੀਜ ਤੁਸੀਂ ਲੈ ਕੇ ਵੀ ਖਾਣਾ ਚਾਹੁੰਦੇ ਆ, ਜਿਹੜੇ ਡਿਮੈਂਸ਼ੀਆ ਪੇਸ਼ੈਂਟ ਆ ਇੰਡੀਆ ਵਾ ਉਹਨਾਂ ਨੇ ਅੱਗੇ ਦੱਸਿਆ ਸੀਗਾ, ਤੇ ਉਹ ਖਾ ਸਕਦੇ ਆ। ਬਾਕੀ ਗੁਰਦੀਪ ਜੀ ਨੇ ਜਿਹੜੀਆਂ ਦਵਾਈਆਂ ਦੱਸੀਆਂ ਸੀ ਡਿਮੈਂਸ਼ੀਆ ਪੇਸ਼ੈਂਟ ਉਹ ਵੀ ਆਹ ਸੰਖ ਪੁੱਛ ਗਈ ਇਹ ਵੀ ਵਰਤਣ। ਜਿਹੜੇ ਆ ਕੈਂਸਰ ਦਾ ਪੁੱਛਿਆ ਇਹਨਾਂ ਨੇ, ਕੈਂਸਰ ਦਾ 1-3 ਚਮਚੇ ਇਹ ਨਾਰੀਅਲ ਦੇ ਤੇਲ ਦੇ ਲੈਣ ਜ਼ਰੂਰ ਸਵੇਰੇ ਦੁਪਹਿਰੇ ਸ਼ਾਮ, ਔਰਗੈਨਿਕ ਜਿਹੜਾ ਹੁੰਦਾ ਐਕਸਟਰਾ ਵਰਜਨ ਆਇਲ, ਜੇ 3 ਨਹੀਂ ਲੈ ਸਕਦੇ 2 ਜ਼ਰੂਰ ਲੈਣ। ਕਾਲੀ ਹਲਦੀ, ਕਾਲੀ ਹਲਦੀ ਕੱਚੀ ਵੀ ਮਿਲ ਜਾਂਦੀ ਹੈ, ਸੁੱਕੀ ਵੀ ਮਿਲ ਜਾਂਦੀ ਹੈ, ਐਮਾਜੋਨ ਤੋਂ ਜ਼ਰੂਰ ਮੰਗਵਾਉਣ, ਉਹ ਜ਼ਰੂਰ ਲੈਣ, ਅੱਧੇ ਚਮਚੇ ਤੋਂ ਸ਼ੁਰੂ ਕਰ ਲੈਣ ਪਹਿਲਾਂ, ਥੋੜ੍ਹੇ ਤੋਂ ਫਿਰ ਥੋੜ੍ਹੀ ਜਿਹੀ ਵਧਾ ਦੇਣ। ਬਾਕੀ ਜਿਹੜਾ ਵੀਟ ਗ੍ਰਾਸ ਆ, ਵੀਟ ਗ੍ਰਾਸ ਜੂਸ ਸੁੱਕਾ ਵੀ ਮਿਲ ਜਾਂਦਾ ਆਪਦਾ ਘਰੇ, ਇਹਨਾਂ ਨੇ ਉਗਾਉਣਾ ਹੈਗਾ ਉਹਨੂੰ, ਉਹਦੇ ਭਿਓ ਕੇ ਕਣਕ ਉਹਦੇ ਸਪਰਾਊਟ ਬਣਾ ਕੇ ਤੇ ਉਹਨੂੰ ਉਗਾ ਸਕਦੇ ਆ, ਤੇ ਉਹ ਵੀ ਪੀ ਸਕਦੇ ਆ ਇਹ। ਤੇ ਹਲਦੀ ਕਾਲੀ ਜ਼ਰੂਰ ਲੈਣ, ਹਲਦੀ ਕਾਲੀ ਤੇ ਨਾਰੀਅਲ ਦਾ ਤੇਲ ਆ। ਜਿਨ੍ਹਾਂ ਨੂੰ ਕੋਵਿਡ ਦੇ ਕਹਿੰਦੇ ਸੀਗੇ ਵੀ ਸਾਡੇ ਦਰਦ ਹੁੰਦਾ, ਉਹ 1-1 ਇੰਚ ਦਾ ਟੁਕੜਾ 2 ਟਾਈਮ ਜ਼ਰੂਰ ਲੈਣ ਨਾਰੀਅਲ ਦਾ, ਜੇ 3 ਟਾਈਮ ਨਹੀਂ ਲੈ ਸਕਦੇ ਸਵੇਰੇ ਸ਼ਾਮ ਜ਼ਰੂਰ ਲੈਣ। ਤੇ 1 ਅਸ਼ਵਗੰਧਾ, ਅਸ਼ਵਗੰਧਾ ਜਿਹੜਾ ਹੁੰਦਾ ਨਾ ਇਹ ਤੁਹਾਡੀ ਬੋਡੀ ਦੇ ਸਾਈਡ ਇਫੈਕਟ ਆ ਜਿਹੜੇ, ਉਹ ਕੋਈ ਵੀ ਆ ਤੁਹਾਨੂੰ ਕੋਈ ਕੋਈ ਹੋਇਆ ਵਾ ਕੋਈ ਟੋਕਸਨ ਆ ਇਹ ਕੱਢ ਦਿੰਦਾ, ਜਿਹੜੇ ਮਤਲਬ ਕੁਛ ਦਵਾਈਆਂ ਤੋਂ ਤੁਹਾਨੂੰ ਸਾਈਡ ਇਫੈਕਟ ਹੋਏ ਆ ਉਹ। ਜਿਹੜੇ ਜੈਂਟਸ ਆ ਉਹ ਤਾਂ ਅੱਧਾ ਚਮਚਾ ਵੀ ਲੈ ਸਕਦੇ ਆ, ਫੀਮੇਲ ਆ ਜਿਹੜੀਆਂ ਉਹਨਾਂ ਨੂੰ ਕਹਿੰਦੇ ਕੱਟ ਲੈਣਾ ਚਾਹੀਦਾ, ਉਹਨਾਂ ਨੂੰ 4th ਹਿੱਸਾ ਲੈਣਾ ਚਾਹੀਦਾ ਚਮਚੇ ਦਾ। ਤੇ ਬਾਕੀ ਇਹ ਤ੍ਰਿਫਲਾ ਵੀ ਲੈ ਸਕਦੇ ਆ ਜਿਹਨਾਂ ਨੂੰ ਹੈਗਾ ਨਾਰੀਅਲ ਦੇ ਤੇਲ ਚ ਤ੍ਰਿਫਲਾ ਮਿਲਾ ਕੇ 1 ਚਮਚਾ, ਉਹ ਤ੍ਰਿਫਲਾ ਵੀ ਲੈ ਸਕਦੇ ਆ। ਤ੍ਰਿਫਲਾ ਨਾ ਜਿਹੜੇ ਇਹਨਾਂ ਦੇ ਟੋਕਸਨ ਹੋਣਗੇ ਬੋਡੀ ਚੋਂ ਉਹ ਨਿਕਲ ਜਾਣਗੇ ਲੈਟਰੀਨ ਦੇ ਰਾਹੀਂ। ਤੇ ਜਿਹੜਾ ਕਹਿੰਦੇ ਗਰਮੀ ਆ, ਗਰਮੀ ਨਾਰੀਅਲ ਦਾ ਪਾਣੀ ਪੀਣ, ਜਿਹੜਾ ਤੁਕ ਮਲੰਗਾ ਉਹਨੂੰ ਕਹਿੰਦੇ ਆ ਬੇਸਲ ਸੀਡ ਵੀ ਲਿਖਿਆ ਹੁੰਦਾ, ਤੇ ਉਹਦੇ ਤੇ ਉਹਨੂੰ 1 ਚਮਚਾ ਜ਼ਰੂਰ ਭਿਓ ਕੇ 10-15 ਮਿੰਟਾਂ ਬਾਅਦ ਉਹ ਬਣ ਜਾਂਦਾ ਜਿਵੇਂ ਇਸਬਗੋਲ ਦਾ ਆਪਾਂ ਭਿਓਨੇ ਇਸ ਤਰ੍ਹਾਂ, ਉਹ ਲੈ ਲੈਣ। ਤੇ ਬਾਕੀ ਜਿਹਨਾਂ ਦੇ ਦਰਦਾਂ ਹੁੰਦੀਆਂ 1 ਹਾਲੋ ਬਰਾਬਰ ਉਨੀ ਲੈਣੀ ਆ, ਉਹਨੂੰ ਹੀ ਲੈਣੀ ਆ ਇਸਬਗੋਲ, ਤਾਂ ਕਿ ਜਿਹੜੀ ਹਾਲੋ ਦੀ ਗਰਮੀ ਆ ਉਹ ਫਿਰ ਈਸਬਗੋਲ ਆ ਜਿਹੜਾ ਉਹ ਠੀਕ ਕਰ ਦਿੰਦਾ। ਆਸੀ ਓਹਨੂੰ ਹੀ ਆਸੀ ਲੈਣੀ ਆ ਬਰਾਬਰ ਬਰਾਬਰ ਲੈ ਕੇ ਚਾਹੇ ਦੀ ਪਨੀਰੀ ਬਣਾ ਲੋ ਚਾਹੇ ਤੁਸੀਂ ਇੱਕ ਚਮਚਾ ਇਹਨੂੰ ਇਹਦਾ ਪਾਊਡਰ ਬਣਾ ਲੋ ਤੇ ਇਹਨੂੰ ਇੱਕ ਚਮਚਾ ਤੁਸੀਂ ਲੈ ਲੋ ਦੁੱਧ ਨਾ ਲੈ ਲੋ ਜਿਵੇਂ ਵੀ ਲੈਣਾ ਜਿਹੜੀ ਚੀਜ਼ ਤੁਸੀਂ ਕੋਈ ਸੁੱਕੀ ਲੈਣੇ ਆ ਨਾ ਉਹਨੂੰ ਐ ਫਾਕਾ ਨਾ ਮਾਰੋ ਉਹਦਾ ਜੀਭ ਤੇ ਰੱਖ ਲੋ ਜੀਭ ਤੇ ਰੱਖ ਕੇ ਹੌਲੀ ਹੌਲੀ ਉਹ ਮਿਲਟ ਹੋ ਜਾਂਦੀ ਆ ਅੰਦਰ ਚਲੀ ਜਾਂਦੀ ਹੈ ਜੇ ਸਿੱਧਾ ਮਾਰਦੇ ਫਾਕਾ ਆਥੂ ਆਉਂਦਾ ਤੇ ਬਾਕੀ ਜਿਹਨਾਂ ਨੇ ਮੈਂ ਸ਼ੋਰਟ ਬਸ ਫਿਨਿਸ਼ ਕਰਦੀ ਹਾਂ ਜਿਹਨਾਂ ਨੇ ਹੜਕੜੀ ਬਾਰੇ ਘਿਓ ਬਾਰੇ ਪੁੱਛਿਆ ਨਾ ਉਹ ਘਿਓ ਲੈ ਸਕਦੇ ਆ ਉਹਦੇ ਨਾਲ ਬੀ ਪੀ ਨੀ ਵੱਧਦਾ ਜੇ ਹੋਰ ਹੁਣ ਤੁਸੀਂ ਕਈ ਕਹਿੰਦੇ ਵੀ ਘਿਓ ਨਾ ਸਾਡਾ ਕੋਲੈਸਟ੍ਰੋਲ ਵੱਧਦਾ ਬੀ ਪੀ ਵੱਧਦਾ ਜਿਹੜਾ ਫੜਕੜੀ ਵਾਲਾ ਸਟੀਮ ਘਿਓ ਆ ਉਹ ਤੁਸੀਂ ਦਾਲ ਚ ਪਾ ਕੇ ਵੀ ਲੈ ਸਕਦੇ ਜਿਵੇਂ ਵੀ ਤੁਸੀਂ ਯੂਜ ਕਰਨਾ ਚਾਹੋ ਇੱਕ ਚਮਚਾ ਲੈ ਸਕਦੇ ਹੋ ਉਹ ਵਧੀਆ ਵਾ ਜੇ ਨਹੀਂ ਵੀ ਪੀਣ ਦੀ ਬਣਾਉਣ ਓਕੇ ਜੀ ਥੈਂਕ ਯੂ
ਬਲਵਿੰਦਰ ਜੀ ਬਹੁਤ ਬਹੁਤ ਧੰਨਵਾਦ ਅਗਲੇ ਕਾਲ ਨੇ ਸਤਵੀਰ ਸਤਵੀਰ ਸਤਿ ਸ੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਭੈਣ ਜੀ ਮੇਰੀ ਨਾ ਭਰਜਾਈ ਆ ਇੰਡੀਆ ਚ ਉਹਦੇ ਟੀਚਰ ਵੀ ਲੱਗੇ ਸੀ ਓਦਾਂ ਉਦੋਂ ਹੀ ਜਦੋਂ ਕੋਵਿਡ ਹੋਇਆ ਸੀ ਦੋ ਲੱਗੇ ਸੀ ਲਵਾਉਣੇ ਪਏ ਸੀ ਉਹ ਟੀਚਰ ਹੈਗੀ ਆ ਤੇ ਉਹਦੀਆਂ ਨਾ ਹੁਣ ਪਹਿਲੇ ਧੌਣ ਸੁੱਜਦੀ ਸੀ ਤੇ ਹੁਣ ਉਹਦੀਆਂ ਲੱਤਾਂ ਏਦਾਂ ਸੁੱਜ ਜਾਂਦੀਆਂ ਇੱਕਦਮ ਸੁੱਜ ਜਾਂਦੀਆਂ ਆ ਫਿਰ ਉਹ ਤੋਂ ਖੜੀ ਨੀ ਹੁੰਦਾ ਦਰਦ ਹੋਣ ਦੀਆਂ ਤੇ ਦਵਾਈ ਵੀ ਖਾਂਦੇ ਆ ਫਰਕ ਨੀ ਪੈਂਦਾ ਹੁਣ ਕਿਤੇ ਉਹਨਾਂ ਨੇ ਉਹ ਜਿੱਦਾਂ ਸੇਕ ਦਿੰਦੇ ਆ ਡਾਕਟਰ ਦੇ ਕੇ ਉਹਨਾਂ ਨੇ ਏਦਾਂ ਨਾ ਪਤਾ ਨੀ ਕਾਹਦੇ ਨੇ ਨਾਲ ਉਹਨੂੰ ਫਿਰ ਤੋਂ ਦਵਾਈ ਦਿੱਤੀ ਉਹਨਾਂ ਥੋੜਾ ਜਿਹਾ ਫਰਕ ਪਿਆ ਜਦੋਂ ਦਵਾਈ ਛੱਡ ਦਿੱਤੀ ਫਿਰ ਮੁੜ ਕੇ ਥੋੜਿਆਂ ਦਿਨਾਂ ਦੀ ਉਹਨਾਂ ਦੀ ਹਾਲਤ ਜ਼ਿਆਦਾ ਹੀ ਖਰਾਬ ਆ ਇੱਕ ਸਾਈਡ ਦੀ ਲੱਤ ਸੁੱਜ ਜਾਂਦੀ ਸਾਰੀ ਦੂਜੀ ਸਾਈਡ ਦੀ ਉੱਪਰੋਂ ਬਾਂਹ ਸੁੱਜ ਜਾਂਦੀ ਆ ਬੜੇ ਪਰੇਸ਼ਾਨ ਆ ਸਮਝ ਨੀ ਆਉਂਦੀ ਹੈਗੀ ਕੀ ਪ੍ਰੋਬਲਮ ਆ ਇਹ
ਡਾਕਟਰ ਨੂੰ ਦਿਖਾਇਆ ਸੀ ਉਹਨੇ ਉੱਥੇ
ਹਾਂਜੀ ਟੈਸਟ ਕਰਵਾਏ ਆ ਡਾਕਟਰ ਨੂੰ ਵੀ ਦਿਖਾਇਆ
ਠੀਕ ਆ ਠੀਕ ਹੈ ਲੱਤ ਕਿਉਂ ਸੁੱਜਦੀ
ਬਾਹਰ ਵੀ ਨਹੀਂ ਹੁੰਦਾ ਹੈਗਾ ਦੋਨੇ ਲੱਤਾਂ ਸੁੱਜ ਗਈਆਂ ਤੇ ਬਹੁਤ ਜ਼ਿਆਦਾ ਹਾਲਤ ਜਿੱਦਾਂ ਹਰ ਖਰਾਬ ਆ
ਵੈਸੇ ਉਹਨੇ ਕਿਡਨੀਆਂ ਕੁਡਨੀਆਂ ਉਹਨਾਂ ਨੂੰ ਕਹਿਣਾ ਸੀ ਚੈੱਕ ਕਰਾਓ ਤੇ ਫੇਰ ਆਪਾਂ ਵੀ ਪੁੱਛ ਲੈਨੇ ਆ
ਹਾਂਜੀ ਉਹਨੇ ਟੈਸਟ ਦਾ ਕਰਾਏ ਸੀ ਸਾਰੇ ਕਹਿੰਦੇ ਠੀਕ ਆ ਉਹਦਾ ਕੋਈ ਏਡੀ ਪ੍ਰੋਬਲਮ ਨਹੀਂ ਹੈਗੀ
ਠੀਕ ਹੈ
ਪਰ ਇਹ ਨਹੀਂ ਪਤਾ ਕਿਉਂ ਇਹ ਸੁੱਜਦੇ ਹੈਗੇ
ਚਲੋ ਪੁੱਛਦੇ
ਪਹਿਲੇ ਉਹਦਾ ਮੂੰਹ ਸੁੱਜ ਗਿਆ ਪਹਿਲਾਂ ਮੂੰਹ ਸੁੱਜ ਗਿਆ ਧੌਣ ਸੁੱਜ ਗਈ ਫਿਰ ਦਵਾਈ ਦੁੱਖਾਂ ਅੰਦਰ ਕੋਈ ਜਗ੍ਹਾ ਛੱਡੀ ਨੀ ਜਲੰਧਰ ਵੀ ਹੁਸ਼ਿਆਰਪੁਰ ਵੀ ਜਾ ਸਾਰੇ ਜਿੱਦਾਂ ਹਨ ਤੇ ਫਿਰ ਉਹ ਥੋੜੇ ਜਿਹਾ ਠੀਕ ਹੋਇਆ ਤਾਂ ਹੁਣ ਯਕਦਮ ਲੱਤਾਂ ਹੋ ਗਈਆਂ
ਠੀਕ ਹੈ
ਹਾਂਜੀ ਜ਼ਰੂਰ ਦੱਸਿਓ ਕੋਈ ਕਿਸੇ ਨੂੰ ਪਤਾ ਹੋਵੇ
ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਅਗਲੇ ਕਾਲ ਨੇ ਸੁਰਿੰਦਰ ਕੌਰ ਜੀ
ਸਤਿ ਸ੍ਰੀ ਅਕਾਲ ਭੈਣ ਜੀ
ਸਤਿ ਸ੍ਰੀ ਅਕਾਲ
ਇੰਜ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ
ਥੈਂਕ ਯੂ
ਮੈਨੂੰ ਨਾ ਅੱਖਾਂ ਦੇ ਵਿੱਚ ਜਿਹੜਾ ਆਪਾਂ ਨਿੰਬੂ ਤੇ ਸ਼ਹਿਦ ਤੇ ਇਹ ਦੋ ਚੀਜ਼ਾਂ ਹੋਰ ਜਿਹੜੀਆਂ ਪਾਉਣੀਆਂ ਉਹ ਮੈਨੂੰ ਜ਼ਰੂਰ ਦੱਸਿਓ
ਠੀਕ ਹੈ ਪੁੱਛ ਲੈਂਦੇ ਆਪਾਂ
ਹਾਂਜੀ
ਥੈਂਕ ਯੂ ਜੀ ਸਤਿ ਸ੍ਰੀ ਅਕਾਲ ਗੈਰੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਲਵਿੰਦਰ ਭੈਣ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ
ਭੈਣ ਜੀ ਮੈਨੂੰ ਨਾ ਪਿਛਲੇ ਸਾਲ ਮੇਰੇ ਬਲੈਡਰ ਵਿੱਚ ਥੋੜਾ ਪਿਸ਼ਾਬ ਚ ਖੂਨ ਆਇਆ ਤੇ ਮੈਂ ਚੈੱਕ ਕਰਾਇਆ ਤੇ ਉਹ ਕਹਿੰਦੇ ਵੀ ਤੇਰੇ ਪਹਿਲੀ ਸਟੇਜ ਤੇ ਕੈਂਸਰ ਆ ਬਲੈਡਰ ਦੇ ਵਿੱਚ
ਅੱਛਾ
ਉਹਨਾਂ ਨੇ ਫਿਰ ਮੈਨੂੰ ਉਹ ਜਿਹੜੀ ਇੱਥੇ ਕੀ ਕਹਿੰਦੇ ਇੰਗਲਿਸ਼ ਵਿੱਚ ਟਰਪ ਕਹਿੰਦੇ ਉਹ ਇਹਨਾਂ ਨੂੰ ਕਲੀਨ ਕਰਤਾ
ਅੱਛਾ
ਫਿਰ ਮੈਨੂੰ ਉਹਨਾਂ ਨੇ ਟ੍ਰੀਟਮੈਂਟ ਦਿੱਤੀ ਸੀ 6 ਹਫ਼ਤੇ ਦੀ ਹਰ ਹਫ਼ਤੇ ਨਾ ਮੇਰੇ ਉਹ ਵਿੱਚ ਦਵਾਈ ਪਾ ਕੇ ਧੋਂਦੇ ਸੀ ਬਲੈਡਰ ਨੂੰ ਫਿਰ ਕੱਢ ਦਿੰਦੇ ਸੀ 2 ਘੰਟੇ ਬਾਅਦ ਤੋਂ 6 ਹਫ਼ਤਿਆਂ ਬਾਅਦ ਉਹਨਾਂ ਨੇ ਪਿਛਲੇ ਵੀਕ ਉਹਨਾਂ ਨੇ ਚੈੱਕ ਕੀਤਾ ਤੇ ਉਹ ਬੜਾ ਕਲੀਅਰ ਆਇਆ ਵੀ ਕਲੀਨ ਹੋ ਗਿਆ ਮਾੜਾ ਜਿਹਾ ਵਿੱਚ ਇੱਕ ਰਹਿ ਗਿਆ ਛੋਟਾ ਜਿਹਾ ਦਾਣਾ ਜਿਹਾ ਉਹ ਮੇਰੀ ਅਗਲੇ ਹਫ਼ਤੇ ਉਹਨਾਂ ਨੇ ਕੱਢ ਕੇ ਦੇਖਣਾ ਵੀ ਕੀ ਚੀਜ਼ ਆ ਉਹ ਮੇਰਾ ਕੁਐਸਚਨ ਇਹ ਹੈ ਜੀ ਵੀ ਕੋਈ ਹੋਰ ਵੀ ਏਦਾਂ ਕੋਈ ਦੇਸੀ ਇਲਾਜ ਹੈ ਤਾਂ ਜੋ ਮੈਂ ਇਹਨੂੰ ਨੈਕਸਟ ਟਾਈਮ ਲਈ ਰੋਕ ਸਕਾਂ ਦੁਬਾਰਾ ਨਾ ਆਵੇ ਤਾਂ ਜੋ ਮੈਂ ਕੁਛ ਨਾਲ ਖਾਂਦਾ ਰਵਾਂ ਕੋਈ ਦੇਸੀ ਦਵਾਈ ਕੋਈ ਭੈਣ ਭਾਈ ਦੱਸ ਦੇਵੇ ਤਾਂ ਬਹੁਤ ਮਿਹਰਬਾਨੀ ਹੋਵੇਗੀ
ਹਾਂਜੀ ਠੀਕ ਹੈ ਜੀ ਵੈਸੇ ਤਾਂ ਉਹ ਦੱਸ ਕੇ ਵੀ ਗਏ ਹੈਗੇ ਆ ਤੁਸੀਂ ਦੁਬਾਰਾ ਵੀ ਇਹਨੂੰ ਪੋਡਕਾਸਟ ਤੇ ਵੀ ਸੁਣ ਸਕਦੇ ਆ ਵੈਸੇ ਦੱਸੇ ਹੈਗੇ ਆ ਹੁਣੇ ਥੋੜੀ ਦੇਰ ਪਹਿਲਾਂ ਦੱਸੇ ਆ
ਜੀ ਜੀ
ਕਿਹੜੀ ਚੀਜ਼ ਲੈਣੀ ਹਾਂਜੀ ਤੇ ਫਿਰ ਹੋਰ ਵੀ ਪੁੱਛ ਲੈਨੇ ਆਪਾਂ
ਮਿਹਰਬਾਨੀ ਬਲਵਿੰਦਰ ਭੈਣ
ਥੈਂਕ ਯੂ ਥੈਂਕ ਯੂ ਕਈ ਬਿਮਾਰੀਆਂ ਆ ਜਿਹੜੀਆਂ ਉਹ ਤੁਹਾਡਾ ਨਹੀਂ ਕੰਟਰੋਲ ਜੇ ਹੁੰਦਾ ਨਾ ਉਹਨਾਂ ਨੂੰ ਤੁਸੀਂ ਡਿਲੇ ਕਰ ਸਕਦੇ ਆ ਉਹਨਾਂ ਨੂੰ ਡਿਲੇ ਕਰ ਸਕਦੇ ਆ ਉਹਨਾਂ ਨੂੰ ਵਧਣ ਤੋਂ ਰੋਕ ਸਕਦੇ ਆ ਉਹ ਤੁਹਾਡੇ ਕੋਲ ਹੁੰਦਾ ਆ ਜੇ ਤੁਸੀਂ ਉਸ ਚੀਜ਼ ਨੂੰ ਪ੍ਰੋਸੀਜਰ ਨੂੰ ਫੋਲੋ ਕਰ ਲਓ ਤਾਂ ਕਿ ਉਹਨਾਂ ਨੂੰ ਡਿਲੇ ਕੀਤਾ ਜਾਂਦਾ ਆ ਉਹਨਾਂ ਨੂੰ ਸਟੋਪ ਕੀਤਾ ਜਾਂਦਾ ਆ ਤਾਂ ਕਿ ਉਹ ਅੱਗੇ ਤੋਂ ਅੱਗੇ ਨਾ ਵਧੇ ਨਾ ਫੈਲੇ ਇਹਦੇ ਇਲਾਜ ਕੀ ਇਸਦੇ ਫੀਡਬੈਕ ਵੀ ਬਹੁਤ ਆਏ ਆ ਤੇ ਆਪਾਂ ਹੋਰ ਵੀ ਪੁੱਛਦੇ ਹਾਂ ਕਿ ਨਾਮਰਾਦ ਬਿਮਾਰੀਆਂ ਜਿਹੜੀਆਂ ਉਹਨਾਂ ਤੋਂ ਕਿਵੇਂ ਬਚਿਆ ਜਾਵੇ, ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ ਤੁਹਾਨੂੰ ਨਹੀਂ ਵੀ ਕੈਂਸਰ, ਉਹ ਚੀਜ਼ਾਂ ਲੈਂਦੇ ਰਹੋ ਤੇ ਉਹ ਫਿਰ ਚੀਜ਼ ਜਿਹੜੀ ਆ ਉਹ ਲਾਗੇ ਨਹੀਂ ਆਉਂਦੀ। ਨਾਮਰਾਦ ਬਿਮਾਰੀ ਜਿਹਨੂੰ ਪੈ ਜਾਂਦੀ ਆ ਉੱਥੇ ਕਿਸੇ ਦਾ ਕੋਈ ਵੀ ਬਸ ਨਹੀਂ ਹੁੰਦਾ। 408-272-5500 ਸੁਖਵਿੰਦਰ ਕੌਰ ਜੀ ਸਰ ਤੁਹਾਡੀਆਂ ਕਾਲਸ ਵੱਲ। ਅਗਲੇ ਕਾਲਰ ਨੇ ਸਾਡੇ ਹਰਪ੍ਰੀਤ।
ਹੈਲੋ, ਸਤਿ ਸ੍ਰੀ ਅਕਾਲ ਭੈਣ।
ਸਤਿ ਸ੍ਰੀ ਅਕਾਲ
ਭੈਣ ਜੀ। ਮੈਂ ਪੁੱਛਣਾ ਜੀ, ਤੁਹਾਨੂੰ ਪਤਾ ਵੀ ਸ਼ੂਗਰ ਤੋਂ ਬਾਅਦ ਨਾ ਜਦੋਂ ਲੱਤਾਂ ਤੇ ਬਾਹਾਂ ਸੁੱਕਣ ਜੀ ਲੱਗ ਜਾਂਦੀਆਂ ਤੇ ਲੱਤਾਂ ਚ ਜਾਨ ਜੀ ਨੀ ਰਹਿੰਦੀ, ਮਸਲ ਸੁੱਕਣ ਲੱਗ ਜਾਂਦੇ ਆ, ਇਹਦੀ ਕੋਈ ਹੈ ਦਵਾਈ ਜੇ ਕਿਸੇ ਨੂੰ ਪਤਾ ਤਾਂ?
ਮਸਲ ਸੁੱਕਦੇ ਆ, ਲੰਬਾ ਟਾਈਮ ਹੋ ਗਿਆ ਨਾ ਸ਼ੂਗਰ, ਲੰਬਾ ਟਾਈਮ ਹੋ ਗਈ
ਸ਼ੂਗਰ ਨੂੰ? ਹਾਂਜੀ, 9 ਸਾਲ ਹੋਏ ਜੀ।
ਠੀਕ ਹੈ ਠੀਕ ਆ, ਫੇਰ ਤਾਂ ਬਹੁਤਾ ਚਿਰ ਨੀ ਹੋਇਆ। ਗੋਲੀ ਦੇ ਉੱਤੇ ਹੀ ਕਹਿੰਦੇ ਵੀ 80 ਸਾਲ ਦੀ
ਕਿਡਨੀ
ਕੱਢ ਜਾਂਦੇ। ਅੱਛਾ
ਜੀ, ਨਾਲੇ ਕਿਡਨੀ ਸਾਰਾ ਕੁਝ ਮੇਰਾ ਠੀਕ ਹੈ ਜੀ, ਮੈਂ ਚੈੱਕ ਕਰਾਇਆ।
ਅੱਛਾ, ਤੁਹਾਡੇ ਮਸਲ ਸੁੱਕਣ ਲੱਗ ਪਿਆ? ਠੀਕ ਹੈ।
ਹਾਂਜੀ ਹਾਂਜੀ, ਬਾਹਾਂ ਤੇ ਲੱਤਾਂ ਦੇ।
ਠੀਕ ਹੈ ਜੀ,
ਜਾਂ ਵੀਰ ਜੀ ਬਹਾਦਰ ਹੋਣ ਜਾਂ ਆਪਣੇ ਦੂਜੇ ਨੂੰ,
ਠੀਕ ਹੈ,
ਜਾਂ ਕਿਸੇ ਹੋਰ ਸਰੋਤ ਨੂੰ ਪਤਾ ਹੋ।
ਦਰਦ ਵੀ ਹੁੰਦੀ ਆ, ਪੈਰ ਵੀ ਦੁਖਦੇ ਆ, ਉਤੋਂ ਵੀ ਦੁਖਦੇ ਆ, ਥੱਲਿਓ ਵੀ ਦੁਖਦੇ ਆ, ਬਹੁਤ ਵਾਰੀ ਵੈਸੇ ਕਾਲਸ ਵੀ ਆਈਆਂ। ਸੁਰਿੰਦਰ ਕੌਰ ਜੀ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
ਹਾਂਜੀ
ਹਾਂਜੀ, ਮੈਂ ਇਹ ਪੁੱਛਣਾ ਸੀਗਾ, ਮੇਰਾ ਨਾ ਪਲਸ ਜਿਹੜੀ ਨਬਜ ਜਿਹੜੀ ਬਹੁਤ ਹੌਲੀ ਹੋ ਜਾਂਦੀ ਆ 48-50 ਦੇ ਵਿੱਚ ਵਿੱਚ, ਜਦੋਂ ਫਿਰ ਮੈਂ ਵਾਕ ਬੁੱਕ ਕਰਦੀ ਹਾਂ ਉਹਨਾਂ ਫਿਰ ਠੀਕ ਹੋ ਜਾਂਦੀ। ਜਦੋਂ ਪਲਸ ਹੌਲੀ ਹੁੰਦੀ ਆ ਉਦੋਂ ਬਲੱਡ ਪ੍ਰੈਸ਼ਰ ਵੱਧਦਾ, ਜਦੋਂ ਪਲਸ ਵਧੀ ਹੁੰਦੀ ਉਦੋਂ ਬਲੱਡ ਪ੍ਰੈਸ਼ਰ ਠੀਕ ਹੁੰਦਾ। ਉੱਦਾਂ ਮੈਂ ਮੈਡੀਸਨ ਤਾਂ ਲੈਂਦੀ ਹਾਂ, ਮੈਂ ਤਾਂ ਸ਼ਾਇਦ ਕਿਸੇ ਨੂੰ ਕੋਈ ਦੇਸੀ ਇਲਾਜ ਇਹਦੇ ਬਾਰੇ ਪਲਸ ਬਾਰੇ ਪਤਾ ਹੋਵੇ ਵੀ ਨਬਜ਼ ਬਾਰੇ ਵੀ ਉਹ ਕਿਹੜੀ ਚੀਜ਼ ਖਾਵਾਂ ਤਾਂ ਜ਼ਿਆਦਾ ਤੇਜ਼ ਹੋ ਸਕਦੀ ਆ, ਨਾਲੇ ਮੈਨੂੰ ਗਰਮ ਚੀਜ਼ ਨਹੀਂ ਪਚਦੀ, ਹਨਾ?
ਠੀਕ ਆ।
ਇੱਕ ਮੈਂ ਦੂਜੀ ਗੱਲ ਇਹ ਪੁੱਛਣੀ ਸੀ ਵੀ ਮੇਰੇ ਨਾ ਹਰਨੀਆਂ ਹੋਈਆਂ ਸੀ, ਉਹਦੀ ਸਰਜਰੀ ਹੋਈ ਸੀ, ਉਹ ਵੀ ਹਰਨੀਆਂ ਇੰਨੀ ਵੱਧ ਗਈ ਸੀ, ਉਹ ਮੇਰੀਆਂ ਟੈਸਟ ਦੇ ਵਿੱਚ ਜਿਹੜੀ ਟੋਇਲਟ ਪਾਈਪ ਆ ਉਹਦੇ ਵਿੱਚ ਫਸ ਗਈਆਂ ਸੀ।
ਅੱਛਾ,
ਉਹ ਫਿਰ ਮੇਰੀ ਥੋੜੀ ਜਿਹੀ ਉਹਨਾਂ ਨੇ ਪਾਈਪ ਵੀ ਥੋੜੀ ਕੱਟੀ ਸੀਗੀ, ਪਰ ਓਦਾਂ ਮੈਂ ਹੁਣ ਠੀਕ ਆ। ਤੇ ਪਰ ਮੈਨੂੰ ਕਰੋਨ ਡਿਜ਼ੀਜ਼ ਵੀ ਆ, ਜਿੱਦਾਂ ਕਰੋਨ ਵੀ ਆ ਮੈਨੂੰ, ਤਾਂ ਉਹਨਾਂ ਦੀ ਮੈਨੂੰ ਹਾਲੇ ਪ੍ਰੋਬਲਮ ਤਾਂ ਕੋਈ ਨਹੀਂ, ਪਰ ਮੈਂ ਮੈਡੀਸਨ ਫਿਰ ਵੀ ਲੈਂਦੀ ਹਾਂ ਇੱਕ ਇੱਕ ਗੋਲੀ। ਪਰ ਜੇ ਮੈਂ ਕਿਹਾ ਕਿਸੇ ਨੂੰ ਦੇਸੀ ਚੀਜ਼ ਦਾ ਪਤਾ ਹੋਵੇ ਵੀ ਕਰੋਨ ਦਾ ਦੇਸੀ ਇਲਾਜ, ਪਰ ਗਰਮ ਚੀਜ਼ ਨਹੀਂ ਮੈਂ ਖਾ ਸਕਦੀ, ਹਨਾ?
ਠੀਕ ਹੈ
ਹਾਂਜੀ, ਤੇ ਇਹ ਮੇਰੇ ਤੋਂ 2-3 ਮੇਰੀਆਂ ਕੰਪਲੇਂਟਾਂ ਆਈਆਂ। ਥੈਂਕ ਯੂ ਤੁਹਾਡਾ ਭੈਣ ਜੀ,
ਥੈਂਕ ਯੂ ਜੀ।
ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ।
ਜ਼ਰੂਰ ਪੁੱਛਦੇ ਆ ਜੀ, ਜ਼ਰੂਰ ਪੁੱਛਦੇ ਆ।
ਹਾਂਜੀ, ਇੱਕ ਪਲਸ ਬਾਰੇ ਤੇ ਇੱਕ ਕਰੋਨ ਬਾਰੇ ਵੀ, ਕਰੋਨ ਜੇ ਹੋਣ ਤਾਂ ਉਹਦੇ ਲਈ ਕੀ ਮੈਨੂੰ ਖਾਣਾ ਚਾਹੀਦਾ, ਪਰ ਗਰਮ ਚੀਜ਼ ਨਹੀਂ ਮੈਂ ਖਾ ਸਕਦੀ, ਹੈ? ਓਕੇ ਭੈਣ ਜੀ, ਓਕੇ,
ਥੈਂਕ ਯੂ ਜੀ, ਥੈਂਕ ਯੂ। ਹਾਂ, ਜਿਹੜੀਆਂ ਦੇਸੀ ਚੀਜ਼ਾਂ ਗਰਮ ਵੀ ਦੱਸੀਆਂ ਜਾਂਦੀਆਂ, ਥੋੜੀ ਜਿਹੀ ਸੌਂਫ ਪਾ ਲਿਆ ਕਰੋ, ਉਹਦੀ ਤਸੀਰ ਠੰਡੀ ਆ ਵੈਸੇ। ਸੋ ਹੁੰਦੀਆਂ ਕਈ ਚੀਜ਼ਾਂ ਗਰਮ ਵੀ ਹੁੰਦੀਆਂ। ਮਲਕੀਤ ਸਿੰਘ ਜੀ, ਆਪਣੇ ਪਹਿਲਾਂ ਵੀ ਪੁੱਛ ਕੇ ਗਏ ਆ, ਆਪਣੇ ਜਿਨ੍ਹਾਂ ਨੂੰ ਉਧਰੋਂ ਬਲਵੰਤ ਕੌਰ ਵੀ ਪੁੱਛ ਕੇ ਗਏ ਆ, ਬਸ ਇਹ ਬਲੈਡਰ ਦੀ ਪ੍ਰੋਬਲਮ ਹੁੰਦੀ ਆ ਕਿ ਬਲੈਡਰ ਕਮਜ਼ੋਰ ਹੋ ਜਾਂਦਾ। ਬਹੁਤੀ ਵਾਰ ਤਾਂ ਕਈ ਲੋਕਾਂ ਦੇ ਨਾ ਜੌਂ ਉਬਾਲ ਕੇ ਪੀਣ ਦੇ ਨਾਲ ਉਹ ਠੀਕ ਹੋ ਜਾਂਦੇ ਆ, ਕਿ ਬਲੈਡਰ ਦੀ ਪ੍ਰੋਬਲਮ ਆ। ਬਾਕੀ ਜਿਨ੍ਹਾਂ ਨੂੰ ਇਸ ਤਰ੍ਹਾਂ ਹੁੰਦਾ ਆ ਉਹਦੇ ਇਲਾਜ ਤੇ ਹੋਰ ਵੀ ਦੱਸੇ ਗਏ ਆ, ਜਿਨ੍ਹਾਂ ਨੇ ਲਿਖਿਆ ਹੋਇਆ ਆ ਤੁਸੀਂ ਉਹ ਸ਼ੇਅਰ ਕਰ ਸਕਦੇ ਆ। 408-272-5500। ਜਰਨੈਲ ਸਿੰਘ ਜੀ,
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ
ਭੈਣ ਜੀ, ਮੇਰੀ ਲੜਕੀ ਆ ਇੰਗਲੈਂਡ, 34-35 ਸਾਲ ਦੀ ਉਮਰ ਆ ਗੁੱਡੀ ਦੀ।
ਹਾਂਜੀ,
ਤੇ ਉਹਦੇ ਨਾ ਥਾਇਰਾਇਡ ਖੂਨ ਵਿੱਚ ਆਉਂਦਾ ਨੀਗਾ ਤੇ ਗਲ ਸੁੱਜ ਗਿਆ ਵਾ, ਬਾਹਰੋਂ ਫੁੱਲ ਗਿਆ ਉਹਦਾ ਥੋੜੇ ਨੂੰ, ਤੇ ਡਾਕਟਰਾਂ ਨੇ ਕਿਹਾ ਵੀ ਜਲਦੀ ਆਪਰੇਸ਼ਨ ਕਰਾਉਣਾ ਪਊਗਾ, ਅਜੇ ਵੀ ਅਜੇ ਠੀਕ ਠਾਕ ਆ, ਕੋਈ ਨੋ ਸ਼ੋਰ ਨੀਗਾ। ਤੇ ਉਹ ਭੈਣ ਜੀ ਕੋਈ ਹੈ ਕੋਈ ਇਲਾਜ ਦੇਸੀ ਆਪਣੇ, ਉਹ ਜਿਹੜਾ ਥਾਇਰਾਇਡ ਦਾ ਉਹ ਗਲ ਜਾ ਬਾਹਰ ਫੁੱਲਿਆ ਜ਼ਿਆਦਾ ਵਾ ਤੇ ਉਹ ਠੀਕ ਹੋ ਜਾਵੇ?
ਅੱਛਾ, ਥਾਇਰਾਇਡ ਹੋ ਗਿਆ ਜ਼ਿਆਦਾ ਹੋਇਆ, ਠੀਕ ਆ।
ਹਾਂਜੀ, ਖੂਨ ਵਿੱਚ ਨਹੀਂ ਭੈਣ ਜੀ ਆਉਂਦਾ ਥਾਇਰਾਇਡ,
ਠੀਕ
ਆ, ਉਹ ਇਲਾਜ ਦਾ ਥਾਇਰਾਇਡ ਵਾ ਇਹ।
ਠੀਕ ਆ
ਹਾਂਜੀ, ਉਹ ਸਾਜੀ ਕਿਵੇਂ ਕਾਉਣੀ ਪਊਗੀ ਇਹ ਭੈਣ ਜੀ ਦੱਸੋ, ਵੀ ਦੇਸੀ ਇਲਾਜ ਹੋਵੇ ਤਾਂ ਵਧੀਆ ਆ, ਹਨਾ?
ਚਲੋ ਪੁੱਛ ਲੈਨੇ ਆਪਾਂ। ਕਲੌਂਜੀ ਦਾ ਤੇਲ ਮਲਣਾ ਇਸ ਤਰ੍ਹਾਂ ਕੁਛ ਦੱਸਿਆ ਜਾਂਦਾ, ਕਿਉਂਕਿ ਸਾਰੇ ਯਾਦ ਨਹੀਂ ਰਹਿ ਸਕਦੇ, ਤੁਸੀਂ ਜੇ ਕਿਸੇ ਨੇ ਇਸ ਦਾ ਇਲਾਜ ਕੀਤਾ ਹੋਏਗਾ ਤੇ ਜਰੂਰ ਸ਼ੇਅਰ ਕਰ ਲੋ 408-272-5200। ਅੱਗੇ ਜੁੜੇ ਨੇ ਪਰਮਜੀਤ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹਾਂ ਜਿਹੜੇ ਪਿਸ਼ਾਬ ਵਾਸਤੇ ਦੱਸ ਕੇ ਗਏ ਨੇ, ਵਾਕਈ ਤੁਸੀਂ ਜੋ ਕਿਹਾ ਬਿਲਕੁਲ ਠੀਕ ਹੈਗਾ। ਤੇ ਨਹੀਂ ਤਾਂ ਆਪਾਂ ਦੱਸਿਆ ਸੀਗਾ ਵੀ ਇਮਲੀ ਦੇ ਪੱਤੇ ਉਬਾਲ ਕੇ 15-20 ਮਿੰਟ ਤੇ ਉਹਦੀ ਚਾਹ ਜਿੱਦਾਂ ਬਣਾਈ ਦੀ ਆ ਉਹ ਲੈਣ, ਨਹੀਂ ਤਾਂ ਇਮਲੀ ਦੀ 2 ਡੱਲੀਆਂ ਲੈ ਕੇ 2 ਕੱਪ ਪਾਣੀ ਵਿੱਚ ਘੋਲ ਕੇ ਔਰ ਉਹਨੂੰ ਉਬਾਲਣ ਚੰਗੀ ਤਰ੍ਹਾਂ ਤੇ ਕੋਸਾ ਜਿਹਾ ਕਰਕੇ ਉਹਨੂੰ ਪੀਣ, ਤੇ ਤਾਂ ਕਿ ਉਹ ਜਿਹੜਾ ਪਿਸ਼ਾਬ ਬਾਰ ਬਾਰ ਆਉਂਦਾ ਯਾਨੀ ਇੱਕ ਵਾਰੀ ਖੁੱਲ ਕੇ ਆ ਜਾਵੇ, ਹਨਾ। ਉਹਦੇ ਚ ਨਿੰਬੂ ਵੀ ਪਾ ਸਕਦੇ ਪਰ ਇਮਲੀ ਵੈਸੇ ਬਹੁਤ ਸਵਾਦ ਬਣਦਾ ਆ, ਮੈਂ ਇਹਦੀ ਟਰਾਈ ਵੀ ਕੀਤੀ ਆ ਤੇ ਅੱਛਾ ਹੈ। ਦੂਸਰਾ ਬਲਵਿੰਦਰ ਕੌਰ ਜੀ ਇੱਕ ਉਹ ਦੱਸ ਕੇ ਗਏ ਨੇ ਗੋਡਿਆਂ ਦੇ ਵਿੱਚ ਸੋਜ ਹੈਗਾ ਜਾਂ ਦਰਦ ਹੈਗਾ, ਹਨਾ, ਕਿੜਿਕ ਕਿੜਿਕ ਕਰਦੇ ਨੇ, ਹਨਾ। ਮੈਂ ਉਹਦੇ ਤੇ ਆਪ ਹੀ ਤਜਰਬਾ ਕੀਤਾ ਇਸ ਗੱਲ ਦਾ, ਮੈਂ ਵੀ ਤੁਹਾਨੂੰ ਦੱਸਿਆ ਸੀ ਨਾ ਵੀ ਬੂਸਟ ਲਵਾਉਣ ਤੋਂ ਬਾਅਦ ਬਹੁਤ ਹੀ ਬੂਸਟ ਹੋ ਗਈ। ਤੇ ਉਹਦੇ ਲਈ ਮੈਂ ਇਹ ਕੀਤਾ ਵੀ ਪਹਿਲਾਂ ਤਾਂ ਮੈਂ ਸੇਕ ਦਿੰਦੀ ਰਹੀ ਹਾਂ ਕਿਉਂਕਿ ਸਰਦੀਆਂ ਸੀ। ਦੂਸਰਾ ਦੁੱਧ ਦੇ ਨਾਲ ਮੈਂ ਜੈਫਲ ਲਿਆ ਔਰ ਹਫਤੇ ਦੇ ਵਿੱਚ 2-3 ਵਾਰੀ ਲਿਆ ਔਰ ਵਾਕਈ ਹੀ 2 ਹਫ਼ਤਿਆਂ ਬਾਅਦ ਸੋਜ ਮੇਰੀ ਘਟਣੀ ਸ਼ੁਰੂ ਹੋ ਗਈ ਔਰ ਮੈਂ ਠੀਕ ਹੋ ਗਈ ਹਾਂ, ਬਿਲਕੁਲ ਹੁਣ ਸੋਜ ਨਹੀਂ ਹੈਗੀ। ਹਫਤੇ 'ਚ 2-3 ਵਾਰੀ, ਇਹਦਾ ਕੋਈ ਅੱਡਾ ਵੀ ਹੈ ਨਹੀਂ ਕਿ ਮੰਤਰ ਪੜ੍ਹਨਾ ਆ। ਜੈਫਲ ਨੂੰ ਲਵੋ, ਉਹਦੇ 5-7 ਟੋਟੇ ਕਰ ਲਓ, ਦੁੱਧ ਉਬਾਲੋ 1 ਕੱਪ ਔਰ ਉਹ ਜੈਫਲ ਨੂੰ ਮੂੰਹ ਨਾਲ ਚੱਬ ਲਓ ਤੇ ਕੋਸਾ ਦੁੱਧ ਪੀ ਲਓ। ਇਹ ਨਹੀਂ ਕਿ ਆਪਾਂ ਪੀਸ ਕੇ ਡੱਬੀ 'ਚ ਰੱਖਣਾ ਜਾਂ ਹੋਰ ਕੋਈ ਕਰਨਾ, ਕੁਛ ਕਰਨ ਦੀ ਲੋੜ ਨਹੀਂ। ਮੈਂ ਇਸੇ ਤਰ੍ਹਾਂ ਕੀਤਾ, ਬਿਲਕੁਲ ਠੀਕ ਹੈਗਾ ਆ ਔਰ ਕਰਕੇ ਵੇਖਣ। ਇਹ ਜੇ ਇਹ ਕਹਿੰਦੇ ਨੇ ਕਿ ਸਾਨੂੰ ਗਰਮੀ ਹੈਗੀ ਆ, ਜੈਫਲ ਕਈਆਂ ਨੂੰ ਗਰਮ ਲੱਗਦਾ ਆ, ਪਰ ਇਹਦੇ ਬਹੁਤ ਅੱਛੇ ਰਿਜ਼ਲਟ ਨੇ ਜੈਫਲ ਖਾਣ ਦੇ। ਤਾਂ ਜਿੱਦਾਂ ਤੁਸੀਂ ਦੱਸਿਆ ਆ ਗਰਮੀ ਤੇ ਸੀਦ ਵਾਲੇ, ਫਿਰ ਇਲਾਇਚੀ ਤੇ ਸੌਂਫ ਵਗੈਰਾ ਆਪਣੇ ਪਾਣੀ ਉਬਾਲ ਕੇ ਵੀ ਪੀ ਸਕਦੇ, ਪੀ ਸਕਦਾ। ਜਿੱਦਾਂ ਰਾਣੀ ਭੈਣ ਜੀ ਦੱਸ ਕੇ ਗਏ ਨੇ ਖਾਂਸੀ ਵਾਸਤੇ ਅਮਰੂਦ ਦੇ ਪੱਤੇ ਔਰ ਜੇ ਕਿਸੇ ਨੂੰ ਹੋਰ ਵੀ ਉਹ ਵਧੀਆ ਕਰਨਾ ਹੋਵੇ ਗਲ ਦੇ ਲਈ ਤਾਂ ਜਾਂ ਰੇਸ਼ਾ ਖਤਮ ਕਰਨ ਲਈ ਖਾਂਸੀ ਦੇ ਲਈ ਸੁੱਕੀ ਜਾਂ ਰੇਸ਼ੇ ਵਾਲੀ ਖਾਂਸੀ, ਤਾਂ ਕਿਤੇ ਅਮਰੂਦ ਕੱਚਾ ਪਿਆ ਹੋਵੇ, ਡਿੱਗਿਆ ਹੋਵੇ, ਜਾਂ ਕਈ ਵਾਰੀ ਸਾਡੇ ਥੱਲੇ ਦਰਖਤਾਂ ਦੇ ਸੁੱਕੇ ਵੀ ਪਏ ਹੁੰਦੇ ਨੇ, ਉਹਨੂੰ ਤੁਸੀਂ ਧੋ ਧਾ ਕੇ ਲਵੋ ਔਰ ਉਹਨੂੰ ਗੈਸ ਦੇ ਉੱਤੇ ਕਰਕੇ ਉਹਦੀ ਰੱਖ ਬਣਾ ਲਓ, ਸਾੜ ਲਓ, ਬਿਲਕੁਲ ਸਾੜ ਕੇ ਉਹਦਾ ਪਾਊਡਰ ਬਣਾ ਲਓ ਔਰ ਉਸ ਪਾਊਡਰ ਨੂੰ ਸ਼ਹਿਦ ਚ ਮਿਲਾ ਕੇ ਜਿਸ ਤਰ੍ਹਾਂ ਚਮਨਪੁਰਾਸ਼ ਬਣਿਆ ਹੁੰਦਾ ਉਸ ਹਿਸਾਬ ਦਾ, ਤੁਸੀਂ ਉਹਨੂੰ ਵੀ ਜੇਕਰ 1/4 ਚਮਚੇ ਚਮਚੇ ਦਾ ਲਓਗੇ ਉਹ ਤੁਹਾਨੂੰ ਫਾਇਦਾ ਦੇਗਾ ਤੁਹਾਡੇ ਗਲੇ ਦੀ ਸਫਾਈ ਲਈ, ਤੁਹਾਡੀ ਸਟਮਕ ਦੀ ਜਿਹੜੀ ਫੂਡ ਪਾਈਪ ਜਾਂਦੀ ਹੈ ਉਹਨੂੰ ਵੀ ਠੀਕ ਕਰਨ ਵਾਸਤੇ। ਔਰ ਤੀਸਰਾ ਦੱਸਿਆ ਸੀ ਜੀ ਇੱਕ ਕਹਿੰਦੇ ਲਾਲੀ ਅੱਖਾਂ ਵਿੱਚ ਆ ਗਈ ਆ, ਤੋ ਬਹੁਤ ਵਾਰੀ ਦੱਸਿਆ ਸੀ ਵੀ ਆਪਾਂ ਸ਼ਹਿਦ ਵੀ ਇਸਤੇਮਾਲ ਕਰ ਸਕਦੇ ਹਾਂ। ਲਾਲੀ ਸ਼ਹਿਦ ਦੇ ਬਹੁਤ ਪੱਕਾ ਹੀ ਇਹਦਾ ਅਸਰਦਾਰ ਅਸਰ ਹੁੰਦਾ ਹੈ ਅੱਖਾਂ ਦੀ ਲਾਲੀ ਗਾਇਬ ਕਰਨ ਵਾਸਤੇ। ਥੋੜਾ ਜਿਹਾ ਤੁਸੀਂ ਸੁਰਮੁਚ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਤੇ ਉਹਨੂੰ ਤੁਸੀਂ ਸ਼ਹਿਦ ਦਾ ਦੇ ਵਿੱਚ ਡਬੋ ਲਓ। ਮੈਂ ਤਾਂ ਇੱਦਾਂ ਕਰਦੀ ਹਾਂ, ਮੈਂ ਅਲੱਗ ਬੋਤਲ 'ਚ ਤਾਂ ਪਾਉਂਦੀ ਕੋਈ ਨਹੀਂ, ਸੂਰਮਚੂ ਨੂੰ ਧੋ ਲੈਂਦੀ ਹਾਂ, ਧੋ ਕੇ ਉਹਨੂੰ ਸ਼ਹਿਦ ਇੱਕ ਚਮਚੇ 'ਚ ਪਾ ਕੇ ਜਾਂ ਜੇ ਬੋਤਲ 'ਚ ਤੱਕ ਜਾਂਦਾ ਤਾਂ ਠੀਕ ਹੈ, 2 ਡਰੋਪ ਇਹਦੇ ਪਾ ਕੇ ਤੇ ਉਹਨੂੰ ਮਾੜਾ ਜਿਹਾ ਲਾ ਲਓ ਤੇ ਅੱਖਾਂ ਵਿੱਚ ਪਾ ਲਓ, ਉਹ ਲਾਲੀ ਖਤਮ ਹੋ ਜਾਂਦੀ ਹੈ। ਦਿਨ 'ਚ 2 ਕੁ ਵਾਰੀ ਲਾਉਣ, ਫਿਰ ਉਹਨੂੰ ਕੋਸੇ ਪਾਣੀ ਦੇ ਨਾਲ ਜਾਂ ਜ਼ਿਆਦਾ ਠੰਡਾ ਪਾਣੀ ਨਾ ਹੋਵੇ ਤੇ ਜ਼ਿਆਦਾ ਵਾਰਮ ਨਾ ਹੋਵੇ, ਮੀਡੀਅਮ ਜਿਹਾ ਪਾਣੀ ਲੈ ਕੇ ਛੱਟੇ ਮਾਰੋ, ਅੱਖਾਂ ਸਾਫ਼ ਹੋ ਜਾਂਦੀਆਂ, ਲਾਲੀ ਚੱਲ ਜਾਂਦੀ ਹੈ। ਤੇ ਇਹ ਕੀਤੇ ਹੋਏ ਨੇ ਸਾਰੇ ਤਜਰਬੇ, ਕਰਕੇ ਦੇਖਣ। ਔਰ ਅੱਖਾਂ ਦੀ ਫਿੰਸੀ ਵਾਸਤੇ ਵੀ ਦੱਸਿਆ ਗਿਆ ਸੀਗਾ ਵੀ ਲਸਣ ਲਗਾਉਣ ਪਰ ਉਸ ਜਗ੍ਹਾ ਤੇ ਲਾਉਣ। ਹੁਣ ਜਿਹੜਾ ਬੱਚਾ ਹੈਗਾ ਉਹ ਜਿਹੜਾ ਦੱਸਦੇ ਨੇ ਨਾ ਵੀ ਕੀ ਹੋਇਆ ਹੈਗਾ, ਜੇ ਤਾਂ ਉਹ ਮੌਕੇ ਦੀ ਸ਼ਕਲ ਦਾ ਛੋਟਾ ਜਿਹਾ ਹੋਇਆ, ਵਰਿੰਦਰ ਕੌਰ ਇਹ ਹੁੰਦਾ ਹੁੰਦਾ ਕਈ ਵਾਰੀ ਗਰਦਨ ਦੇ ਥੱਲੇ ਜੇ ਨਾਲ ਕਰਕੇ ਤੇ ਜਾਂ ਕੰਨ ਦੇ ਪਿੱਛੇ ਤੇ ਜਾਂ ਆ ਨੱਕ ਦੀਆਂ ਜਿਹੜੀਆਂ ਸਾਈਡਾਂ ਹੈਗੀਆਂ ਨੇ ਛੋਟੀ ਜਿਹੀ ਫਿੰਸੀ ਹੋ ਜਾਂਦੀ, ਉਹ ਇੰਜ ਲੱਗਦਾ ਕਿ ਜਿਹਦਾ ਮੌਕਾ ਹੈਗਾ। ਉਹਦਾ ਬਹੁਤ ਹੀ ਸੌਖਾ ਇਲਾਜ ਸੀ, ਮੈਂ ਆਪ ਕਰਕੇ ਉਹਨੂੰ ਦੇਖਿਆ ਆ, ਮੇਰੇ ਆ ਨੱਕ ਦੇ ਥੱਲੇ 2 ਫਿੰਸੀਆਂ ਨਿਕਲ ਆਈਆਂ ਸੀਗੀਆਂ ਤੇ ਇੱਕ ਅੱਖ ਤੇ। ਉਹ ਸਿਰਫ ਕੀ ਕਰਨਾ, ਜਿਹੜਾ ਬੇਕਿੰਗ ਪਾਊਡਰ ਹੈ ਨਾ ਉਹਦੀ ਇੱਕ ਚੁਟਕੀ ਆਪਣੀ ਤਲੀ ਦੇ ਉੱਤੇ ਰੱਖੋ, ਆਪਣੀ ਉਂਗਲੀ ਨੂੰ ਪਾਣੀ ਦੇ ਨਾਲ ਭਿਓਵੋ ਤੇ ਉਹ ਬੇਕਿੰਗ ਪਾਊਡਰ ਨੂੰ ਲਗਾਓ ਔਰ ਲਾ ਕੇ ਉਹਨੂੰ ਹਲਕਾ ਜਿਹਾ ਪੋਲਾ ਜਿਹਾ ਚੰਗੀ ਤਰ੍ਹਾਂ ਇੱਦਾਂ ਮਲ ਦਿਓ ਤੇ ਥੋੜੀ ਦੇਰ ਵਾਸਤੇ ਛੱਡ ਦਿਓ ਔਰ ਫਿਰ ਉਹਨੂੰ ਸਾਫ਼ ਕਰ ਲਓ। ਇਸ ਤਰ੍ਹਾਂ ਤੁਸੀਂ 2 ਵਾਰੀ ਕਰੋਗੇ ਆਪੇ ਝੜ ਜਾਂਦਾ, ਬਿਲਕੁਲ ਹੀ ਝੜ ਗਿਆ। ਇੱਕ ਹੋਰ ਵੀ ਕਿਸੇ ਵੀਰ ਜੀ ਨੇ ਪਹਿਲਾਂ ਨਾ ਦੱਸਿਆ ਸੀ, ਮੈਨੂੰ ਲੱਗਦਾ 2 ਮਹੀਨੇ ਹੋ ਗਏ ਨੇ ਕਿ ਮੇਰੇ ਛੋਟੇ ਛੋਟੇ ਮੌਕੇ ਮੇਰੇ ਮੂੰਹ ਤੇ ਨਿਕਲ ਆਏ ਨੇ, ਹਨਾ, ਸਾਈਡਾਂ ਤੇ ਨਿਕਲ ਆਏ ਨੇ, ਉਹ ਵੀ ਇਸੇ ਹੀ ਕਰਨ, ਬਿਲਕੁਲ ਹੀ ਝੜ ਗਏ, ਬਿਲਕੁਲ ਉਹ ਰਿਹਾ ਹੀ ਨੀ ਮੌਕਾ। ਲੇਕਿਨ ਉਹਨੂੰ ਲੱਗ ਗਏ 15-ਕੁ ਦਿਨ, ਲਾਇਆ ਸਿਰਫ 2 ਵਾਰੀ ਸੀਗਾ ਪਰ 15 ਦਿਨਾਂ ਦੇ ਵਿੱਚ ਉਹ ਥੱਲੇ ਬੈਠ ਗਿਆ ਬਿਲਕੁਲ, ਉਹ ਬੈਠ ਕੇ ਫਿਰ ਉਹ ਆਪੇ ਹੀ ਝੜ ਗਿਆ, ਉਹ ਕੁਛ ਨੀ ਕਰਨਾ ਪਿਆ। ਬਹੁਤ ਧੰਨਵਾਦ ਤੁਹਾਡਾ ਸੁਣਨ ਵਾਲਿਆਂ ਦਾ, ਜਿਹੜੇ ਇਸਤੇਮਾਲ ਕਰਕੇ ਦੱਸਣਾ। ਹਾਂਜੀ ਇੱਕ ਉਸ ਗਿੱਟੇ ਸੁਧਨ ਦਾ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਜੈਫਲ ਵਗੈਰਾ ਪਰ ਇਹ ਸੇਕ ਦੇਣ। ਔਰ ਦੂਸਰਾ ਇਹ ਹੈ ਕਿ ਆਪਣਾ ਇਹ ਟੈਸਟ ਕਰਵਾ ਲੈਣ। ਕਈ ਵਾਰ ਕੀ ਹੁੰਦਾ ਜਦੋਂ ਆਇਰਨ ਦਾ ਤੇ ਪ੍ਰੋਟੀਨ ਦਾ ਬਿਜ਼ਨਸ ਜਾਂ ਕੀ ਹੁੰਦਾ ਬੈਲੈਂਸ ਜਾਂ ਖਰਾਬ ਹੋ ਜਾਂਦਾ ਸਰੀਰ ਦੇ ਵਿੱਚ, ਉਸ ਵੇਲੇ ਵੀ ਗਿੱਟੇ ਗੋਡੇ ਜਿਹੜੇ ਨੇ ਸੁੱਜਣੇ ਸ਼ੁਰੂ ਹੋ ਜਾਂਦੇ ਨੇ। ਆਪਣੀ ਖੁਰਾਕ ਦਾ ਖਿਆਲ ਕਰਨ ਕਿ ਖੂਨ ਟੈਸਟ ਕਰਾ ਲੈਣ ਕਿ ਉਹਨਾਂ ਦੀ ਆਇਰਨ ਜ਼ਿਆਦਾ ਹੈਗਾ ਜੀ, ਕਿਹੜੀ ਚੀਜ਼ ਵੱਧ ਘੱਟ ਹੈਗੀ ਆ, ਤੇ ਉਹਦਾ ਉਹ ਕਰ ਸਕਦੇ ਨੇ, ਟੈਸਟ ਕਰਾ ਸਕਦੇ ਨੇ ਜੀ। ਓਕੇ ਜੀ,
ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੇਖੋ ਸਾਡੇ ਸਰੋਤੇ ਆ ਪਿਛਲੇ 12-13 ਸਾਲਾਂ ਤੋਂ ਪ੍ਰੋਗਰਾਮ ਸੁਣਦੇ ਆ, ਦੱਸਦੇ ਆ, ਪੜ੍ਹਦੇ ਆ, ਖਿਆਲ ਕਰਦੇ ਆ, ਖੁਦ ਹੀ ਡਾਕਟਰ ਹੀ ਬਣ ਗਿਆ। ਸਿਰਫ ਤੇ ਸਿਰਫ ਇੱਕ ਲਾਇਸੈਂਸ ਹੈ ਨਹੀਂ ਹੈ। ਦੇਖੋ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਸਾਡੇ ਬਜ਼ੁਰਗ ਵਰਤਦੇ ਸੀ, ਉਹਨਾਂ ਦੀ ਹੀ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਉਹ ਉਹਨਾਂ ਤੋਂ ਉਹਨਾਂ ਨੂੰ ਆਰਾਮ ਆਉਂਦਾ ਸੀ, ਤੇ ਇਹ ਤੇ ਆਪਾਂ ਨੂੰ ਵੀ ਆਉਣਾ ਚਾਹੀਦਾ ਆ। ਹਰਵੰਸ ਸਿੰਘ ਕੌਰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਲਵਿੰਦਰ।
ਹਾਂਜੀ
ਬਲਵਿੰਦਰ, ਇੱਕ ਫਰੈਂਡ ਆ ਮੇਰੀ, ਉਹ 55 ਕਿਲੋ ਓਲਡ ਆ।
ਹਾਂਜੀ,
ਉਹਨੂੰ ਜਿੱਦਾਂ ਚੱਕਰ ਆਉਂਦਾ ਜਿੱਦਾਂ ਇੱਕਦਮ ਘੁੰਮ ਜਾਂਦਾ ਸਾਰਾ ਕੁਛ ਬੈਠੀ ਬੈਠੀ ਦਾ, ਤਾਂ ਫੇਰ ਜਿੱਦਾਂ ਦਿਲ ਬੁਖਾਲਾ ਪੈਣ ਲੱਗ ਜਾਂਦਾ।
ਠੀਕ ਆ,
ਤਾਂ ਹੁੰਦਾ ਜਿੱਦਾਂ ਕਦੀ ਕਦੀ ਆ, ਜਾਂ ਡਾਕਟਰ ਕੁਛ ਨੀ ਦੱਸਦੇ।
ਅੱਛਾ, ਉਹਦਾ ਚੈੱਕਅਪ ਕਰਾਉਂਦੇ ਆ?
ਹਾਂਜੀ ਹਾਂਜੀ, ਚੈੱਕਅਪ ਕਰਾਉਂਦੇ ਆ।
ਠੀਕ ਆ ਜੀ, ਪੁੱਛ ਲੈ,
ਕਿਸੇ ਮੇਰੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਦੱਸੇ ਇਹਦੇ ਬਾਰੇ ਕੁਛ।
ਠੀਕ ਆ ਜੀ, ਅਗਲੇ ਕਾਲਰ ਨੇ ਗੁਰਕਵਾਲ ਸਿੰਘ। ਗੁਰਕਵਾਲ ਸਿੰਘ ਜੀ,
ਹਾਂਜੀ, ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ,
ਹਾਂਜੀ, ਤੁਹਾਡਾ ਮੈਂ ਫਸਟ ਟਾਈਮ ਸੁਣ ਰਿਹਾ ਜੀ ਪ੍ਰੋਗਰਾਮ, ਤੇ ਮੈਨੂੰ ਦੱਸੋਗੇ ਥੋੜਾ ਜਿਹਾ, ਤੁਸੀਂ ਆਯੁਰਵੈਦਿਕ ਦੇ ਹੋ ਜਾਂ ਹੋਮਿਓਪੈਥਿਕ ਦੇ?
ਨਹੀਂ, ਇੱਥੇ ਡਾਕਟਰ ਕੋਈ ਨੀ ਜੀ।
ਅੱਛਾ ਜੀ,
ਆਯੁਰਵੈਦਿਕ ਦਾ ਹੀ ਵੈਸੇ ਲੋਕੀ ਪੁੱਛਦੇ ਆ, ਤੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਬਾਰੇ ਹੀ ਦੱਸਦੇ ਆ।
ਠੀਕ ਹੈ, ਠੀਕ ਹੈ ਜੀ। ਮੈਂ ਇੱਕ ਪੁੱਛਣਾ ਸੀ ਕਿ ਮੇਰੇ ਕਿਡਨੀਆਂ ਦੀ ਪ੍ਰੋਬਲਮ ਹੈ, 30% ਰਹਿ ਗਈਆਂ।
ਅੱਛਾ, ਘਟ ਗਈਆਂ? ਠੀਕ ਆ,
ਹਾਂਜੀ ਹਾਂਜੀ,
ਠੀਕ ਆ।
ਤੇ ਇੱਕ ਸ਼ੂਗਰ ਬਾਰੇ ਮੈਂ ਪੁੱਛਣਾ ਸੀ ਕਿ ਸ਼ੂਗਰ ਜਿਹੜੀ ਇਹ, ਕਿਉਂਕਿ ਕਈ ਮੈਂ ਯੂਟਿਊਬ ਤੇ ਟਿਕਟੋਕ ਤੇ ਵੀ ਲੋਕਾਂ ਨੇ ਮੈਂ ਜੀ ਫਲਾਣਾ ਖਾ ਲਓ, ਆਹ ਖਾ ਲਓ, ਸ਼ੂਗਰ ਤੁਹਾਡੀ ਠੀਕ ਹੋ ਜਾਂਦੀ, ਠੀਕ ਹੈ, ਰਿਕਵਰੇਬਲ ਹੁੰਦੀ ਸ਼ੂਗਰ, ਠੀਕ ਹੋ ਸਕਦੀ ਨਹੀਂ ਹੋ ਸਕਦੀ? ਦੂਸਰਾ ਜਿਹੜਾ ਸ਼ੂਗਰ ਹੈ, ਸ਼ੂਗਰ ਦੇ ਵਿੱਚ ਮਿੱਠਾ ਖਾਣਾ ਠੀਕ ਹੈ ਜਾਂ ਨਹੀਂ ਠੀਕ? ਮਤਲਬ ਮੈਂ ਤਾਂ ਨੋਰਮਲ ਖਾ ਰਿਹਾ, ਸ਼ੂਗਰ ਵੀ ਠੀਕ ਰਹਿੰਦੀ, ਦਵਾਈਆਂ ਖਾ ਕੇ ਸ਼ੂਗਰ ਠੀਕ ਰਹਿੰਦੀ ਹੈ ਮੇਰੀ, ਤੇ ਮਿੱਠਾ ਵੀ ਨੋਰਮਲ ਹੀ ਖਾ ਰਿਹਾ ਮੈਂ।
ਨੋਰਮਲ ਕਿੰਨਾ, ਮਿੱਠੇ ਦੀ ਕੋਈ ਹੱਦ ਥੋੜੀ ਆ?
ਨੋਰਮਲ ਤੁਸੀਂ ਲਾ ਲਓ ਵੀ ਚਾਹ ਚ ਮੈਂ ਬਿਲਕੁਲ ਬੰਦ ਕਰਤਾ ਜੇ, 2-3 ਕੱਪ ਚਾਹ ਪੀਨਾ, ਪਹਿਲਾਂ ਦੇ 6 ਚਮਚੇ ਜੇ ਉਹਦੇ ਵਿੱਚ ਹੀ ਹੋ ਜਾਂਦੇ ਸੀ, ਤੇ ਹੁਣ ਮੈਂ ਪੀ ਰਿਹਾ ਜਿਹੜੀ ਉਹ ਸ਼ੂਗਰ ਫ੍ਰੀ ਹੁੰਦੀ ਨਾ ਇਕੁਅਲ ਦੀ, ਉਹ ਪੀ ਰਿਹਾ ਮੈਂ, ਉਹ ਚਾਹ ਚ ਬਿਲਕੁਲ ਬੰਦ ਕਰਤਾ ਮੈਂ, 4 ਸਾਲ ਹੋ ਗਏ, 4-5 ਸਾਲ।
ਠੀਕ ਆ,
ਤੇ ਬਾਕੀ ਬਾਕੀ ਮਿੱਠਾ ਵਾਲਾ ਖਾਂਦਾ ਰਹਿੰਦਾ, ਜਿਸ ਤਰ੍ਹਾਂ ਗੁਰਦੁਆਰੇ ਜਾਂ ਪ੍ਰਸ਼ਾਦ ਲੈ ਰਿਹਾ, ਸੇਵੀਆਂ ਖਾ ਲਈਆਂ, ਖੀਰ ਖਾ ਲਈ,
ਜਲੇਬੀਆਂ ਵੀ ਬਣਦੀਆਂ ਉੱਥੇ,
ਹਾਂਜੀ, ਮਿਲ ਕੇ ਖਾ ਲਏ, ਆਹ ਚੀਜ਼ਾਂ ਬਾਕੀ ਖਾਂਦਾ ਰਹਿੰਦਾ ਮੈਂ।
ਠੀਕ ਆ, ਚਲੋ ਆਪਾਂ ਪੁੱਛ ਲੈਂਦੇ ਆ। ਠੀਕ ਹੈ, ਸੁਣਦੇ ਰਹੋ ਜੀ, ਹਰੇਕ ਮੰਗਲਵਾਰ ਪ੍ਰੋਗਰਾਮ ਹੁੰਦਾ, ਵੀਰਵਾਰ ਵੀ। ਓਕੇ ਜੀ, ਥੈਂਕ ਯੂ ਗੁਰਕਵਾਲ ਜੀ, ਥੈਂਕ ਯੂ ਜੀ, ਥੈਂਕ ਯੂ। ਲਓ ਜੀ, ਸ਼ੁਕਰ ਦਾ ਇਹਨਾਂ ਨੂੰ ਦੱਸਿਓ ਜੀ। ਅਗਲੇ ਕਾਲਰ ਨੇ ਬਹਾਦਰ ਸਿੰਘ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਮੰਗਲਵਾਰ ਨੂੰ ਇਹ ਪ੍ਰੋਗਰਾਮ ਹੁੰਦਾ ਤੇ ਐਤਵਾਰ ਨੂੰ ਗੁਰਦੁਆਰੇ ਪ੍ਰੋਗਰਾਮ ਹੁੰਦਾ ਜੀ?
ਇੱਕ ਦਿਨ ਹੀ ਭਾਈ ਦਾ ਵਿੱਚ, ਅਸੀਂ 2 ਦਿਨ ਹੀ ਬਸ ਨਾ, ਬਸ।
ਹਾਂਜੀ, ਤੇ ਚਾਹ ਫਿੱਕੀ ਪੀਣੀ ਹੈਗੀ ਆ, ਤੇ
ਨਾਲ ਜਲੇਬੀ ਲੈਣੀ ਆ,
5-4 ਗੁਲਾਬ ਜਾਮਣਾ, ਤੇ ਬਹੁਤ ਵਧੀਆ, ਫੇਰ ਸ਼ੂਗਰ ਠੀਕ ਹੋ ਸਕਦੀ ਆ। ਮਿੱਠਾ ਬਿਲਕੁਲ ਬੰਦ ਕਰਨਾ ਪੈਣਾ ਭੈਣ ਜੀ, ਜਿਹੜੀ ਸ਼ੂਗਰ ਹੈਗੀ ਆ ਇਹਨੂੰ ਥੋੜਾ ਚਿਰ ਬੰਦ ਕਰਕੇ ਦੇਖੋ, ਸਾਡਾ ਇਮਿਊਨ ਸਿਸਟਮ ਠੀਕ ਹੋ ਜਾਂਦਾ।
ਜਿਹੜਾ ਬਹਾਦਰ ਸਿੰਘ ਜੀ, ਇਕੁਅਲ ਵਗੈਰਾ ਉਹ ਜਿਹੜੀਆਂ, ਉਹ ਵੀ ਇਮਿਊਨ ਸਿਸਟਮ ਨੂੰ ਬਹੁਤ ਡਾਊਨ ਕਰਦੀਆਂ ਚੀਜ਼ਾਂ
ਜੀ। ਇੰਡੀਆ ਦੇ ਵਿੱਚ ਇਹ ਬੰਦ ਕਰ ਦਿੱਤੀ ਸੀ, ਇਹਦੇ ਨਾਲ ਕੈਂਸਰ ਹੁੰਦਾ ਸੀਗਾ।
ਇੱਥੇ ਲੋਕੀ ਪੀਂਦੇ ਆ ਇਹਨੂੰ,
ਇੱਥੇ ਪੀਂਦੇ ਨੇ, ਦਿੱਤੀ ਜਾਂਦੀ ਹੈ, ਕਿਉਂਕਿ ਪੈਸੇ ਫਿਰ ਹੋਰ ਕਿਸੇ ਤਰੀਕੇ ਨਾਲ ਬਣਦੇ ਨੀ ਗੇ ਭੈਣ ਜੀ। ਖੰਡ ਵੱਧ ਤੋਂ ਵੱਧ ਦਿੱਤੀ ਜਾਂਦੀ ਆ, ਖੰਡ ਅਸਲ ਦੇ ਵਿੱਚ ਜਦੋਂ ਕਿਸੇ ਨੂੰ ਕੈਂਸਰ ਹੋਵੇ, ਉਹਦੀ ਖੰਡ ਬਿਲਕੁਲ ਬੰਦ ਕਰ ਦਿੱਤੀ ਜਾਵੇ, ਤਾਂ ਉਹਦਾ ਕੈਂਸਰ ਉੱਥੇ ਹੀ ਸਟਾਪ ਹੋ ਜਾਂਦਾ ਜੀ। ਹਾਂਜੀ, ਥੋੜਾ ਚਿਰ ਕਰਕੇ ਦੇਖੋ, ਸਾਰੇ ਕਰਕੇ ਦੇਖੋ, ਜਿੰਨੇ ਵੀ ਸਰੋਤੇ ਨੇ ਸਾਰੇ ਖੰਡ ਨੂੰ, ਕਿਸੇ ਵੀ ਤਰ੍ਹਾਂ ਦੀ ਖੰਡ ਨੂੰ ਬੰਦ ਕਰਕੇ ਦੇਖੋ, ਉਹਨਾਂ ਦੀਆਂ ਪ੍ਰੋਬਲਮ ਸਾਰੀਆਂ ਠੀਕ ਹੋ ਜਾਣਗੀਆਂ। ਮਿੱਠੇ ਦੀ ਜਗ੍ਹਾ ਤੇ ਕੀ ਲੈਣਾ? ਸ਼ਹਿਦ, ਤੁਸੀਂ ਚਾਹ ਚ ਵੀ ਸ਼ਹਿਦ ਪਾਓ, ਦੁੱਧ ਚ ਵੀ ਸ਼ਹਿਦ ਪਾਓ, ਸੇਵੀਆਂ ਚ ਵੀ ਸ਼ਹਿਦ ਪਾਓ, ਤੇ ਦੇਖੋ ਜੀ ਟਰਾਈ ਕਰਕੇ। ਜਿਹਨੂੰ ਸਿਖਾਉਂਦਾ ਹੈਗਾ ਜਰੂਰ ਲੈਣਾ ਚਾਹੀਦਾ, ਬਹੁਤ ਘੱਟ ਬੰਦੇ ਨੇ ਜਿਹੜੇ ਜਿਹਨਾਂ ਨੂੰ ਨਹੀਂ ਸਿਖਾਉਂਦਾ, ਮਤਲਬ ਲੈ ਨਹੀਂ ਸਕਦੇ, ਜਾਂ ਕਹਿ ਦਿੰਦੇ ਨੇ ਗਰਮ ਆ, ਇਹ ਗਰਮ ਨਹੀਂ ਹੁੰਦਾ ਜੀ।
ਹਾਂ, ਆਮ ਇਹਦਾ ਇਹੀ ਪਿਆ ਗਰਮ ਹੈ,
ਨਹੀਂ ਗਰਮ ਹੈਗਾ ਜੀ। ਭੈਣ ਜੀ ਮੈਂ ਤੁਹਾਨੂੰ ਦੱਸਦਾ, ਵੈਸੇ ਮੈਂ ਦੱਸਣਾ ਤਾਂ ਚਾਹੀਦਾ ਸੀ, 60 ਪਾਉਂਡ ਤਕਰੀਬਨ 30-32 ਕਿਲੋ ਹੋ ਜਾਂਦਾ, ਅਸੀਂ 6-7 ਮਹੀਨੇ ਦੇ ਵਿੱਚ ਖਤਮ ਕਰ ਦਿੰਦੇ ਆ ਜੀ ਬਾਲਟੀ।
ਅੱਛਾ ਜੀ,
60 ਪਾਉਂਡ ਦੀ ਬਾਲਟੀ ਹੁੰਦੀ ਆ।
ਹਾਂਜੀ ਹਾਂਜੀ,
ਇੰਨਾ ਮੈਂ ਲੈ ਕੇ ਆਉਣਾ ਤੇ ਮੇਰੇ ਕੋਲ ਬਾਲਟੀਆਂ ਹੀ ਮੇਰੇ ਜਿਹੜੇ ਪਿਆਰ ਵਾਲੇ ਲੈ ਕੇ ਜਾਂਦੇ ਨੇ, ਔਰਗੈਨਿਕ ਸ਼ਹਿਦ ਹੁੰਦਾ ਤੇ ਰਾ ਸ਼ਹਿਦ ਹੁੰਦਾ ਜੀ, ਤੇ ਅਸੀਂ 5-6 ਜੀ ਸੀਗੇ, ਹੁਣ ਮਾਤਾ ਚੜਾਈ ਕਰ ਗਏ ਤੇ ਅਸੀਂ 7 ਮਹੀਨੇ ਚ ਸਾਰੀ ਖਤਮ ਕਰ ਦਿੰਦੇ ਸੀਗੇ ਜੀ। ਸੋਰੀ, ਆਪਾਂ ਦੂਸਰੇ ਪਾਸੇ ਚਲੇ ਗਏ। ਭੈਣ ਜੀ, ਅਗਰ ਦਿਲ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ, ਦਿਲ ਦੇ ਵਿੱਚ ਸ਼ੇਕ ਹੋਵੇ ਜਾਂ ਫਿਰ ਬਲੋਕੇਜ ਹੋਵੇ ਤੇ ਜਾਂ ਦਿਲ ਨੂੰ ਸੋਜ ਹੋਵੇ, ਭੈਣ ਜੀ ਆਪਾਂ ਨੂੰ ਸਰਜਰੀ ਤੋਂ ਪਹਿਲਾਂ ਜ਼ਰੂਰ ਡਾਕਟਰ ਹੋਮਿਓਪੈਥੀ ਦੇ ਕਿਸੇ ਵੀ ਡਾਕਟਰ ਦੇ ਨਾਲ ਜਿਹੜਾ ਵੀ ਨੇੜੇ ਹੋਵੇ ਇੰਡੀਆ ਚ ਜਾਂ ਕਿਤੇ ਵੀ ਹੈਗਾ ਉਹਦੇ ਨਾਲ ਸਲਾਹ ਕਰਨੀ ਚਾਹੀਦੀ ਆ। ਬਹੁਤ ਵਧੀਆ ਕੰਬੀਨੇਸ਼ਨ ਆਉਂਦੇ ਨੇ ਜਿਹੜੇ ਦਿਲ ਦੀਆਂ ਪ੍ਰੋਬਲਮਾਂ ਨੂੰ ਹੱਲ ਕਰ ਦਿੰਦੇ ਨੇ ਜੀ। ਜਨੇਊ ਕਦੇ ਵੀ ਐਂਟੀਬਾਇਓਟਿਕ ਨਾਲ ਠੀਕ ਨਹੀਂ ਹੁੰਦਾ, ਪ੍ਰੋਪਰ ਠੀਕ ਨਹੀਂ ਹੁੰਦਾ, ਇਹ ਪਿੱਛੇ ਮੁੜ ਜਾਂਦਾ, ਅੰਦਰ ਚਲਾ ਜਾਂਦਾ, ਫਿਰ ਇਹ ਉਸੇ ਤਰੀਕੇ ਨਾਲ ਦਰਦ ਵੀ ਕਰਦਾ, ਇਹ ਜਲਣ ਵੀ ਕਰਦਾ, ਇਹਦੀ ਜਲਣ ਤੇ ਦਰਦ ਬਹੁਤ ਟਾਈਮ ਲੈ ਜਾਂਦੇ ਨੇ, ਠੀਕ ਨਹੀਂ ਹੁੰਦੇ, ਫਿਰ ਵੀ ਸਾਨੂੰ ਹੋਮਿਓਪੈਥੀ ਹੀ ਲੈਣੀ ਪੈਂਦੀ ਆ ਤੇ ਉਹਦੇ ਨਾਲ ਇਹ ਠੀਕ ਹੋ ਜਾਂਦਾ ਜੀ।
ਜੀ,
ਆਟਿਜ਼ਮ ਦੀ ਜਿਹੜੀ ਪ੍ਰੋਬਲਮ ਹੈਗੀ ਆ, ਅਗਰ ਇਹ ਸ਼ੁਰੂ ਦੇ ਵਿੱਚ ਬੱਚਿਆਂ ਨੂੰ ਸਿੰਪਟਮ ਦੇਖ ਕੇ ਦਵਾਈ ਹੋਮਿਓਪੈਥੀ ਦੀ ਦਿੱਤੀ ਜਾਵੇ ਤਾਂ ਬੱਚੇ ਬਹੁਤ ਵਧੀਆ ਤਰੀਕੇ ਨਾਲ ਠੀਕ ਹੋ ਸਕਦੇ ਨੇ
ਜੀ।
ਤੇ ਹੁਣ ਇੱਕ ਵੀਰ ਨੇ ਪੁੱਛਿਆ ਸੀ ਮਸਲ ਡਿਸਟ੍ਰੋਫੀ ਦੇ, ਉਹਦੇ ਮਸਲ ਘਟ ਰਹੇ ਨੇ, ਇਹਦੇ ਲਈ ਹੋਮਿਓਪੈਥੀ ਕੰਮ ਕਰਦੀ ਆ? ਜਿੱਥੇ ਵੀ ਉਹ ਹੈਗੇ ਨੇ ਕਿਸੇ ਵੀ ਡਾਕਟਰ ਨਾਲ ਗੱਲ ਕਰਨ ਤੇ ਹੋਮਿਓਪੈਥੀ ਦੇ ਨਾਲ ਤੇ ਹੋ ਸਕਦੇ ਆ ਜੀ ਠੀਕ। ਭੈਣਾਂ ਨੇ ਪੁੱਛਿਆ ਸੀਗਾ ਉਹਨੂੰ ਕਰੋਹਨ ਡਿਜ਼ੀਜ਼ ਹੈਗੀ ਆ, ਕਰੋਹਨ ਡਿਜ਼ੀਜ਼ ਹੋਵੇ, IBS ਦੀ ਪ੍ਰੋਬਲਮ ਹੋਵੇ, ਅਲਸਰੇਟਿਵ ਕੋਲਾਈਟਿਸ ਹੋਵੇ, ਹੋਮਿਓਪੈਥੀ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਠੀਕ ਕਰ ਦਿੰਦੀ ਆ। ਸਾਨੂੰ ਆਪਣੇ ਖਾਣਿਆਂ ਨੂੰ ਠੀਕ ਕਰਨਾ ਚਾਹੀਦਾ, ਡੇਅਰੀ ਪ੍ਰੋਡਕਟ ਲੈ ਨਹੀਂ ਸਕਦੇ, ਤਲਿਆ ਹੋਇਆ ਖਾ ਨਹੀਂ ਸਕਦੇ, ਬਹੁਤ ਲਿਮਿਟਡ ਸਾਨੂੰ ਧਿਆਨ ਨਾਲ ਖਾਣਾ ਪੈਂਦਾ ਜੀ, ਫਰੂਟ ਤੇ ਆਪਣੇ ਸੈਲਡ ਵਗੈਰਾ, ਤੇ ਫਿਰ ਅਸੀਂ ਠੀਕ ਹੋ ਸਕਦੇ ਆ, ਹੋਮਿਓਪੈਥੀ ਨੂੰ ਠੀਕ ਕਰ ਦਿੰਦੀ ਆ ਜੀ। ਭਾਈ ਨੇ ਇੱਕ ਵੀਰ ਨੇ ਪੁੱਛਿਆ ਸੀਗਾ ਉਹਨਾਂ ਦਾ ਪਿਸ਼ਾਬ ਲੀਕ ਹੁੰਦਾ, ਉਹਨਾਂ ਦੇ ਹੋ ਸਕਦਾ ਭੈਣ ਜੀ ਜਿਵੇਂ ਤੁਸੀਂ ਕਿਹਾ ਸੀ ਬਲੈਡਰ ਦੀ ਪ੍ਰੋਬਲਮ, ਕਈ ਵਾਰੀ ਇਸ ਤਰ੍ਹਾਂ ਹੁੰਦਾ ਸਾਡਾ ਬਲੈਡਰ ਕੁਛ ਹੱਦ ਤਾਈਂ ਪੈਰਾਲਾਈਜ਼ ਹੋ ਜਾਂਦਾ ਜੀ, ਤੇ ਉਹਦੇ ਕਾਰਨ ਇਹ ਪ੍ਰੋਬਲਮ ਆਉਂਦੀ ਆ, ਜਾਂ ਫਿਰ ਜਿਹੜਾ ਪ੍ਰੋਸਟੇਟ ਆ ਉਹਦੀ ਪ੍ਰੋਬਲਮ ਦੇ ਕਾਰਨ ਇਹ ਪ੍ਰੋਬਲਮ ਆ ਜਾਂਦੀ ਆ। ਤੇ ਆ ਭਾਈ ਸਾਹਿਬ ਪੁੱਛ ਰਹੇ ਸੀਗੇ ਇਹਨਾਂ ਦੀ ਬੇਟੀ ਇੰਗਲੈਂਡ ਚ ਹੈਗੀ ਆ, ਉਹਨਾਂ ਦਾ ਗਲਾ ਸੁੱਜਿਆ, ਉਹਨੂੰ ਗੋਟੇਰ ਕਹਿੰਦੇ ਆ, ਉੱਥੇ ਕਿਸੇ ਹੋਮਿਓਪੈਥੀ ਵਾਲੇ ਨਾਲ ਗੱਲਬਾਤ ਕਰਨ ਜੀ, ਇਹ ਠੀਕ ਹੋ ਸਕਦੇ ਆ, ਪਰ ਜੇ ਹੁਣ ਜ਼ਿਆਦਾ ਹੀ ਪ੍ਰੋਬਲਮ ਵੱਧ ਚੁੱਕੀ ਆ ਤੇ ਫਿਰ ਤਾਂ
ਡਾਕਟਰ ਨੂੰ ਪੁੱਛਣਾ ਹੀ ਪਊਗਾ ਵੀ ਕੀ ਆ।
ਹਾਂਜੀ ਹਾਂਜੀ, ਸਿਰ ਚੱਕਰ ਆਉਂਦਾ ਇੱਕ ਆਪਣੇ ਹੁਣੇ ਕਿਸੇ ਭੈਣਾਂ ਦੇ ਫਰੈਂਡ ਨੂੰ, ਤੇ ਇਹਦੇ ਲਈ ਕੋਕੂਲਸ ਇੰਡੀਕਸ ਦਵਾਈ ਆਉਂਦੀ ਆ ਹੋਮਿਓਪੈਥੀ ਦੀ, ਕਿਸੇ ਵੀ ਨੇੜੇ ਹੋਲ ਫੂਡ ਸਟੋਰ ਤੋਂ ਲੈ ਸਕਦੇ ਨੇ, ਜਾਂ ਫਿਰ ਕੀ ਕਰਨ ਫਲੋਰ ਤੇ ਬੈਠ ਜਾਣ, ਸਿੱਧੇ ਬੈਠ ਜਾਣ, ਲੱਤਾਂ ਸਿੱਧੀਆਂ ਕਰ ਲੈਣੀਆਂ ਨੇ, ਤੇ ਫਿਰ ਗੋਡਿਆਂ ਵੱਲ ਨੂੰ ਆਪਾਂ ਝੁਕਣਾ ਹੈਗਾ ਜਿੰਨਾ ਵੀ ਨੇੜੇ ਗੋਡਿਆਂ ਤੇ ਜਾ ਸਕਾਂਗੇ, ਤੇ ਜਾ ਕੇ ਇੱਕ ਸਿਰ ਨੂੰ ਰਾਈਟ ਨੂੰ ਘੁਮਾ ਲਓ ਜਿੰਨਾ ਕੁ ਰੱਖ ਸਕੀਏ, ਫਿਰ ਲੈਫਟ ਵਾਲੇ ਪਾਸੇ ਨੂੰ, ਇਹਦੀ ਐਕਸਰਸਾਈਜ਼ਾਂ ਨੇ ਜੀ, ਇਹਦੇ ਨਾਲ ਠੀਕ ਹੋ ਸਕਦੇ ਹਾਂ ਜੀ ਆਪਾਂ।
ਠੀਕ ਹੈ ਜੀ,
ਭੈਣ ਜੀ ਬਹੁਤ ਬਹੁਤ ਧੰਨਵਾਦ, ਪਰ ਮੈਂ ਨਾ ਇੱਕ ਕੁਰੈਕਸ਼ਨ ਕਰਨੀ ਸੀਗੀ ਫੋਨ ਨੰਬਰ ਦੇ ਵਿੱਚ, ਫੋਨ ਨੰਬਰ ਹੈਗਾ ਜੀ 5592890013।
ਹਾਂਜੀ ਹਾਂਜੀ, ਇਹੀ ਦੱਸਿਆ ਮੈਂ।
ਓ ਨਹੀਂ, 2890 5 ਤੁਸੀਂ ਦੱਸ ਦਿੱਤਾ ਸੀ ਦੂਜੇ ਵਾਲਾ, ਮੂਹਰੇ ਹੋਰ ਲੱਗ ਗਿਆ ਸੀ, ਦੂਜੇ ਪਾਸੇ ਹੋਰ ਲੱਗ ਗਿਆ ਸੀਗਾ,
0013 ਲਾਸਟ ਆ। ਠੀਕ ਆ,
ਹਾਂਜੀ ਹਾਂਜੀ, ਤੇ 289 ਮੂਹਰੇ ਆ ਜੀ। ਬਹੁਤ ਬਹੁਤ ਧੰਨਵਾਦ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਜੀ ਜ਼ਰੂਰ ਟਰਾਈ ਕਰਕੇ ਤੁਸੀਂ ਹਰ ਇੱਕ ਚੀਜ਼ ਨੂੰ ਜ਼ਰੂਰ ਦੇਖ ਸਕਦੇ ਆ। ਹਰਵੰਸ ਸਿੰਘ ਜੀ ਸਤਿ ਸ੍ਰੀ ਅਕਾਲ।
ਆਪਣੇ ਰੀੜ ਦੀ ਹੱਡੀ ਤੇ ਖੁਰਕ ਬਣੀ ਹੁੰਦੀ,
ਠੀਕ ਹੈ ਜੀ। ਆਪਣੇ ਜਦੋਂ ਤੁਸੀਂ ਕਾਲ ਕਰਦੇ ਨਾ ਥੋੜਾ ਜਿਹਾ ਕਲੀਅਰ ਜਿਹਾ ਜ਼ਰੂਰ ਕਰਿਆ ਕਰੋ, ਕਈ ਵਾਰ ਤੁਹਾਡੀ ਆਵਾਜ਼ ਠੀਕ ਨਹੀਂ ਆਉਂਦੀ। ਇਹਨਾਂ ਦੀ ਇਹ ਸਮਝ ਲੱਗੀ ਆ ਕਿ ਜਿਹੜੀ ਰੀੜ ਦੀ ਹੱਡੀ ਆ ਉਹ ਤੇ ਖਾਜ ਹੁੰਦੀ ਆ। ਸੋ ਇਹ ਵੈਸੇ ਮੈਂ ਤੇ ਪਹਿਲੀ ਵਾਰ ਸੁਣਿਆ, ਜੇ ਕਿਸੇ ਨੂੰ ਯਾਦ ਹੋਵੇ ਵੀ ਕਿ ਪਹਿਲਾਂ ਵੀ ਸੁਣਿਆ ਤੇ ਫਿਰ ਜ਼ਰੂਰ ਦੱਸਿਓ ਜੀ। ਅਗਲੇ ਕਾਲਰ ਨੇ ਰੁਪਿੰਦਰ ਸਿੰਘ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਮੈਂ ਆ ਬਹਾਦਰ ਸਿੰਘ ਜੀ ਹੁਣ ਦੱਸ ਰਹੇ ਸੀ ਸ਼ਹਿਦ ਦੀ ਵੀ ਵੱਡੀ ਪੈਕਿੰਗ ਔਰਗੈਨਿਕ ਇੱਕ ਕਿਹੜੇ ਸਟੋਰ ਤੋਂ ਜਾਂ ਕਿਹੜੇ ਬ੍ਰਾਂਡ ਤੋਂ ਮਿਲਦੀ ਕਿਉਂਕਿ ਮੈਂ 20-25 ਸਾਲ ਤੋਂ ਲਗਾਤਾਰ ਸ਼ਹਿਦ ਯੂਜ ਕਰਦਾ ਮੈਂ ਤਾਂ ਅਸੀਂ ਉੱਥੋਂ ਲੈ ਸਕਾਂ।
ਜਿੱਦਾਂ ਹੁਣ ਤੁਹਾਡਾ ਏਰੀਆ ਮੈਨੂੰ ਇਹ ਨੀ ਪਤਾ ਕਿ ਤੁਹਾਡੇ ਏਰੀਆ ਚ ਹੈ ਕਿ ਨਹੀਂ, ਹਨਾ, ਇਹ ਤਾਂ ਫ੍ਰਿਜ ਨੂੰ ਵੱਲ ਰਹਿੰਦੇ ਆ, ਉਧਰ ਤਾਂ ਮਿਲ ਜਾਂਦਾ ਆ।
ਫ੍ਰਿਜ ਨੂੰ ਰਹਿਣਾ ਜੀ,
ਫ੍ਰਿਜ ਨੂੰ ਰਹਿੰਦੇ ਆ। ਤੁਹਾਡਾ ਫੋਨ ਨੰਬਰ ਹੋਰ ਪਾਸੇ ਦਾ ਆ ਰਿਹਾ ਸੀ। ਚਲੋ ਹਾਂਜੀ, ਤੁਹਾਡੇ ਵੱਲ ਤੇ ਕਾਫੀ ਆ, ਅਸੀਂ ਤੇ ਆਪ ਚੁੱਕ ਕੇ ਉਦਾਂ ਬੋਤਲਾਂ ਲੈ ਆਈਆਂ, ਥਾਂ ਥਾਂ ਵੇਚਦੇ ਆ। ਵੱਡੀ ਪੈਕਿੰਗ, ਠੀਕ ਹੈ, ਕੋਈ ਨੀ, ਪੁੱਛ ਲੈਣੇ, ਪੁੱਛ ਲਾਂਗੇ। ਥੈਂਕ ਯੂ ਜੀ, ਥੈਂਕ ਯੂ। ਵੱਡੀ ਪੈਕਿੰਗ ਕਿੱਥੋਂ ਮਿਲਦੀ ਆ? ਹਾਂਜੀ, ਜਿੱਦਾਂ ਉਹ ਦੱਸ ਕੇ ਗਏ ਆ, ਸ਼ਹਿਦ ਨੂੰ ਯੂਜ ਕਰਨਾ ਤੁਸੀਂ ਆਪਣੇ ਚਾਹ ਦੇ ਵਿੱਚ ਵੀ, ਦੁੱਧ ਦੇ ਵਿੱਚ ਵੀ ਵਰਤ ਸਕਦੇ ਆ। ਉਹਨੂੰ ਕੋਸ਼ਿਸ਼ ਕਰਿਓ ਕਿ ਉਬਾਲਣਾ ਨੀ ਗਾ, ਜਦੋਂ ਤੁਸੀਂ ਉਹ ਪਾ ਲਿਆ ਆਪਣਾ ਕੱਢ ਕੇ, ਆਪਣਾ ਫਿੱਕੀ ਚੀਜ਼ ਆ ਜਿਹੜੀ ਚਾਹ ਆ, ਦੁੱਧ ਆ, ਕੋਈ ਵੀ ਗਰਮ ਕੀਤਾ ਆ ਕੱਪ ਚ, ਗਲਾਸ ਚ, ਜਿੱਥੇ ਵੀ ਪੀਂਦੇ ਆ, ਤੇ ਉਹ ਤੁਸੀਂ ਲਾ ਕੇ ਕੱਪ ਗਲਾਸ ਦੇ ਵਿੱਚ ਪਾ ਕੇ ਉਹਦੇ ਵਿੱਚ ਸ਼ਹਿਦ ਨੂੰ ਪਾਇਓ। ਇਹ ਸੁਣਨ ਵਿੱਚ ਆਇਆ ਸੀ, ਪਤਾ ਨਹੀਂ ਆ ਮੈਨੂੰ, ਆਪਾਂ ਡਾਕਟਰ ਨਹੀਂ ਹੈਗੇ ਨਾ ਸਾਡੇ ਕੋਲ ਕੋਈ ਡਾਕਟਰ ਆ, ਜੇ ਕਿਸੇ ਨੂੰ ਪਤਾ ਹੋਇਆ ਵੀ ਦੱਸ ਦੋ। ਕਹਿੰਦੇ ਜੇ ਜ਼ਿਆਦਾ ਠੰਡੇ ਦੇ ਵਿੱਚ ਸ਼ਹਿਦ ਪਾਓ ਤਾਂ ਤੁਹਾਡੇ ਵਾਈਟ ਸੈੱਲ ਨੂੰ ਪ੍ਰੋਬਲਮ ਹੁੰਦੀ ਆ, ਜੇ ਜ਼ਿਆਦਾ ਗਰਮ ਦੇ ਵਿੱਚ ਪਾਓ ਤੇ ਰੈੱਡ ਸੈੱਲ ਨੂੰ, ਇਹ ਦੱਸਿਆ ਸੀ ਕਿਸੇ ਨੇ। ਸੋ ਪੱਕਾ ਨਹੀਂ ਪਤਾ ਕਿ ਉਹਦੇ ਨਾਲ ਹੁੰਦਾ ਕੀ ਆ, ਪਰ ਇਹ ਜ਼ਰੂਰ ਦੱਸਿਆ ਜਾਂਦਾ ਆ ਕਿ ਸ਼ਹਿਦ ਨੂੰ ਤੁਸੀਂ ਜਦੋਂ ਕੋਈ ਚੀਜ਼ ਰਿੱਝਦੀ ਆ, ਚਾਹ ਰਿੱਝਦੀ ਆ, ਦੁੱਧ ਰਿੱਝਦਾ ਆ, ਉਦੋਂ ਤੁਸੀਂ ਉਹਦੇ ਵਿੱਚ ਰਿੱਝਦੀ ਚੀਜ਼ ਦੇ ਵਿੱਚ ਨਹੀਂ ਪਾਉਣਾ ਹੈਗਾ। ਇਹ ਚੀਜ਼ਾਂ ਜ਼ਰੂਰ ਦੱਸੀਆਂ ਜਾਂਦੀਆਂ। ਕਿਡਨੀ ਤੋਂ ਵੀ ਪੁੱਛ ਕੇ ਗਏ ਆ ਵੀ ਉਹਨਾਂ ਦੀਆਂ ਕਿਡਨੀਆਂ ਆ ਜਿਹੜੀਆਂ ਘੱਟ ਰਹਿ ਗਈਆਂ ਆ, ਉਹਦੇ ਲਈ ਅੱਗੇ ਪਾਰਸਲੀ, ਧਨੀਆ, ਨਿੰਬੂ ਪਾ ਕੇ ਸਮੂਦੀ, ਇਹ ਚੀਜ਼ਾਂ ਦੱਸੀਆਂ ਜਾਂਦੀਆਂ ਆ। ਕਰੇਲੇ ਦੱਸੇ ਜਾਂਦੇ ਆ, ਨਿੰਮ ਦੇ ਪੱਤੇ ਆ, ਇਹਨਾਂ ਨੂੰ ਲੈ ਕੇ ਕਹਿੰਦੇ ਆ ਵੀ ਉਹਨਾਂ ਦੇ ਉੱਤੇ ਖੜੋ। ਹੁਣ ਨਿੰਮ ਦੇ ਪੱਤੇ ਤਾਜ਼ੇ ਤਾਂ ਇੱਥੋਂ ਮਿਲਣੇ ਨੇ, ਹਾਂ ਕਰੇਲੇ ਲੈ ਸਕਦੇ ਆ, ਜਿਹਨਾਂ ਦੇ ਰਾਹੀਂ ਕਹਿੰਦੇ ਵੀ ਜਦੋਂ ਤੁਸੀਂ ਉਹ ਮਸਲਦੇ ਆ ਪੈਰਾਂ ਦੇ ਨਾਲ, ਜਾਂ ਉਹ ਪਾਣੀ ਦੇ ਵਿੱਚ, ਜਾਂ ਉਹਨਾਂ ਦਾ ਵਾਲ ਕੇ ਜਾਂ ਕੁੱਟ ਕੇ ਕਰੇਲਿਆਂ ਨੂੰ ਪਾਣੀ ਦੇ ਵਿੱਚ ਪਾ ਕੇ ਪੈਰ ਰੱਖਦੇ ਆ, ਤੇ ਤੁਹਾਡਾ ਮੂੰਹ ਕੌੜਾ ਹੋਣ ਲੱਗ ਜਾਂਦਾ ਆ, ਤੇ ਉਹਦੇ ਰਾਹੀਂ ਤੁਹਾਡਾ ਜਿਹੜਾ ਇਹ ਬਹੁਤਾ ਕੁਛ ਨਿਕਲ ਜਾਂਦਾ ਆ, ਤੇ ਸ਼ਾਇਦ ਕਿਡਨੀਆਂ ਨੂੰ ਵੀ ਫਰਕ ਪੈਂਦਾ ਹੋਊਗਾ। ਕਿਡਨੀਆਂ ਤੋਂ ਹੋਰ ਵੀ ਬਹੁਤਾ ਕੁਛ ਦੱਸਿਆ ਜਾਂਦਾ ਹੈਗਾ, ਜੇ ਕਿਸੇ ਨੂੰ ਉਹ ਯਾਦ ਆ ਤੇ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਕਰੋ। ਵੈਸੇ ਕਿਸੇ ਦੀਆਂ ਬਹੁਤ ਥੋੜੀਆਂ ਰਹਿ ਗਈਆਂ ਸੀਗੀਆਂ, ਤੇ 4-5 ਮਹੀਨੇ ਹੋਏ ਆ, ਉਹਨਾਂ ਨੇ ਆਣ ਕੇ ਦੱਸਿਆ ਸੀਗਾ ਕਿ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਰਿਵਾਈਵ ਕੀਤਾ। ਗੱਲ ਹੁੰਦੀ ਆ ਕਿ ਸਾਡੇ ਵਿੱਚ ਕਿੰਨੀ ਕੁ ਹੈਗੀ ਆ, ਕਿ ਅਸੀਂ ਕਿੰਨੇ ਕੁ ਸਟਰੋਂਗ ਆ ਅੰਦਰੋਂ, ਕਿ ਜੇ ਕਿਸੇ ਚੀਜ਼ ਨੂੰ, ਕਿਸੇ ਬਿਮਾਰੀ ਨੂੰ ਭਜਾਉਣਾ ਚਾਹੁੰਦੇ ਹਾਂ ਤਾਂ। ਹੁਣ ਕਈ ਡਾਕਟਰ ਕਹਿ ਦਿੰਦੇ ਆ ਵੀ ਇਹ ਕੋਈ ਇਲਾਜ ਨਹੀਂ, ਦੇਖੋ ਜਿਹੜੇ ਸਾਡੇ ਬਜ਼ੁਰਗ ਸੀਗੇ ਆਪਣਾ ਇਲਾਜ ਇਹਨਾਂ ਚੀਜ਼ਾਂ ਨਾਲ ਕਰਦੇ ਸੀ, ਤੇ ਸਾਰਿਆਂ ਨੂੰ ਪਤਾ ਆ, ਨਹੀਂ ਦੱਸਦੇ ਕਿ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਆ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਪੈਂਦੀਆਂ ਆ, ਉਹਨਾਂ ਨੇ ਨਾ ਹੋਰ ਰੱਖੇ ਹੋਣਗੇ, ਕਿਉਂਕਿ ਆ ਜਿਹੜੀਆਂ ਕਮਰਸ਼ੀਅਲ ਹੋ ਜਾਂਦੀਆਂ ਚੀਜ਼ਾਂ ਨਾ, ਉੱਥੇ ਫਿਰ ਇੱਦਾਂ ਦੀਆਂ ਚੀਜ਼ਾਂ ਦੱਸ ਕੇ ਤਾਂ ਉਹ ਗੁਜ਼ਾਰਾ ਨਹੀਂ ਹੋਣਾ। ਸੋ ਕੋਸ਼ਿਸ਼ ਕਰਿਆ ਕਰੋ, ਜਿਹਨਾਂ ਦੀਆਂ ਕਿਡਨੀਆਂ ਆ ਉੱਥੇ ਜ਼ਰੂਰ ਦੱਸਿਆ ਜਾਂਦਾ ਆ ਕਿ ਧਨੀਆ, ਬੇਸ਼ੱਕ ਹਰਾ ਧਨੀਆ, ਤੇ ਉਸ ਦੇ ਨਾਲ ਜਿਹੜੀ ਹੈਗੇ ਆ ਛੱਲੀਆਂ ਦੇ ਵਾਲ, ਉਹਨਾਂ ਨੂੰ ਉਬਾਲ ਕੇ ਪੀਵੋ, ਤੁਹਾਨੂੰ ਫਰਕ ਪੈਂਦਾ ਆ। ਜਵਾਂ ਦੀ ਗੱਲ ਕੀਤੀ ਆ, ਜਵਾਂ ਦੇ ਨਾਲ ਫਰਕ ਪੈਂਦਾ, ਤੁਹਾਡੀ ਕਿਡਨੀ ਨੂੰ ਵੀ ਫਰਕ ਪੈਂਦਾ ਆ, ਤੇ ਤੁਹਾਡੇ ਉਸੇ ਦੇ ਨਾਲ ਨਾਲ ਤੁਹਾਡੇ ਬਲੈਡਰ ਨੂੰ ਵੀ ਫਰਕ ਪੈਂਦਾ ਆ। ਇਹ ਡਿਪੈਂਡ ਹੈਗਾ ਕਿ ਜੇ ਤਾਂ ਤੁਸੀਂ ਨੋਰਮਲ ਹੈਗਾ, ਤੁਹਾਡਾ ਬਲੈਡਰ ਕਮਜ਼ੋਰ ਆ, ਕੰਟਰੋਲ ਨਹੀਂ ਹੁੰਦਾ, ਤੇ ਉਹਨੂੰ ਆਰਾਮ ਆ ਸਕਦਾ ਆ। ਜੇ ਵਿੱਚੋਂ ਕੁਛ ਵਾਲਾ ਡੈਮੇਜ ਹੈਗਾ ਤੇ ਫਿਰ ਉਹਨੂੰ ਥੋੜਾ ਟਾਈਮ ਲੱਗੂਗਾ। ਜਦੋਂ ਅਸੀਂ ਇਹ ਦੇਸੀ ਚੀਜ਼ਾਂ ਦੀ ਗੱਲ ਕਰਦੇ ਹਾਂ ਨਾ, ਫਿਰ ਉਹਦੇ ਵਿੱਚ ਇਹ ਹੁੰਦਾ ਕਿ ਇਹ ਬਹੁਤ ਦੇਰ ਬਾਅਦ ਆਪਾਂ ਇਲਾਜ ਕਰਨਾ ਸ਼ੁਰੂ ਕਰਦੇ ਹਾਂ, ਬਹੁਤ ਦੇਰ ਤੋਂ ਤੁਹਾਨੂੰ ਪ੍ਰੋਬਲਮ ਹੁੰਦੀ ਆ। ਜਦੋਂ ਦੇਰ ਤੋਂ ਪ੍ਰੋਬਲਮ ਹੁੰਦੀ ਆ ਤੇ ਇਹ ਜਿਹੜੀਆਂ ਦੇਸੀ ਚੀਜ਼ਾਂ ਆ, ਸਟੀਰੋਇਡ ਤਾਂ ਇਹਦੇ ਵਿੱਚ ਪਾਇਆ ਨਹੀਂ ਹੁੰਦਾ, ਇਹ ਸਿਰਫ ਨੋਰਮਲ ਚੀਜ਼ਾਂ ਆ, ਤੇ ਇਹਨਾਂ ਦੇ ਨਾਲ ਫਿਰ ਆਰਾਮ ਵੀ ਤੁਹਾਨੂੰ ਹੌਲੀ ਹੌਲੀ ਆਊਗਾ ਇਹਨਾਂ ਚੀਜ਼ਾਂ ਤੋਂ। ਆਮ ਭਾਈ ਸਾਹਿਬ ਨੇ ਕਿਹਾ ਸੀਗਾ ਜਿਹੜੀ ਸ਼ੂਗਰ ਹੈਗੀ ਆ ਆਪਾਂ ਉਹਨਾਂ ਨੂੰ ਹੈਗੀ ਆ, ਮਿੱਠਾ ਕਿੰਨਾ ਖਾਣਾ, ਮਿੱਠਾ ਤਾਂ ਖਾਣਾ ਹੀ ਨਹੀਂ ਚਾਹੀਦਾ ਕਹਿੰਦੇ ਉਹ ਤਾਂ, ਪਰ ਜੇ ਮਿੱਠਾ ਵੀ ਨਾ ਖਾਵੋ ਤਾਂ ਤੁਹਾਡੀ ਜਿਹੜੀ ਆ ਤੁਹਾਨੂੰ ਕਮਜ਼ੋਰੀ ਵੀ ਹੋ ਜਾਂਦੀ ਆ, ਤੁਹਾਨੂੰ ਸ਼ੂਗਰ ਕਹਿੰਦੇ ਆ, ਸ਼ੂਗਰ ਤੇ ਆਟਾ ਛੱਡ ਲਓ। ਹੁਣ ਜੇ ਗੁਰਦੁਆਰੇ ਜਾਣਾ ਤੇ ਲੰਗਰ ਤੇ ਛਕਣਾ ਆ ਨਾ, ਦਾਲ ਸਬਜ਼ੀ ਖਾ ਲਓ, ਕੋਸ਼ਿਸ਼ ਕਰੋ ਜਿੰਨਾ ਘੱਟ ਤੁਸੀਂ ਖਾ ਸਕੋ। ਜੇ ਤੁਸੀਂ ਆਟਾ ਛੱਡ ਲੈਂਦੇ ਆ ਤੇ ਫਿਰ ਤੁਹਾਡੀ ਜਿਹੜੀ ਸ਼ੂਗਰ ਆ ਉਹ ਕੰਟਰੋਲ 'ਚ ਹੋ ਜਾਂਦੀ ਆ, ਤੇ ਜਿਹੜੀ ਖੰਡ ਆ ਜਾਂ ਬਰਾਊਨ ਸ਼ੂਗਰ ਆ ਜਾਂ ਕੋਈ ਵੀ ਆ ਉਹਨਾਂ ਨੂੰ ਛੱਡ ਲਓ। ਛੱਡਣਾ ਕਿਵੇਂ ਆ, ਇੱਕਦਮ ਚੀਜ਼ਾਂ ਛੱਡੀਆਂ ਨਹੀਂ ਜਾਂਦੀਆਂ, ਉਹ ਸਾਰਿਆਂ ਨੂੰ ਪਤਾ ਆ, ਕਹਿ ਦਿੰਦੇ ਆ ਇੱਕਦਮ ਨਹੀਂ ਛੱਡੀਆਂ ਜਾਂਦੀਆਂ, ਬਹੁਤੇ ਦੇਰ ਲਈ ਨਹੀਂ ਛੱਡੀਆਂ ਜਾਂਦੀਆਂ। ਉਹਨਾਂ ਨੂੰ ਛੱਡਣ ਦੇ ਲਈ ਤੁਸੀਂ ਥੋੜ੍ਹਾ ਥੋੜ੍ਹਾ ਗੁੜ ਦੀ ਵਰਤੋਂ ਕਰ ਲਓ ਜਾਂ ਇੱਕ ਕੀਟੋ ਦੀ ਸ਼ੂਗਰਲੈਸ ਇਹ ਤਾਂ ਕਹਿੰਦੇ ਹਾਂ ਵੀ ਸ਼ੂਗਰ ਕਿਸੇ ਵੀ ਤਰ੍ਹਾਂ ਦੀ ਆ, ਸ਼ੂਗਰਲੈਸ ਸ਼ੂਗਰ ਆਉਂਦੀ ਆ, ਉਹਨੂੰ ਵਰਤ ਲਓ। ਪਰ ਨਹੀਂ, ਤੁਸੀਂ ਥੋੜ੍ਹਾ ਜਿਹਾ ਗੁੜ ਦੀ ਵਰਤੋਂ ਕਰ ਲਓ, ਹੌਲੀ 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 ਚੀਜ਼ਾਂ ਨੂੰ ਛੱਡਣ ਦੀ ਕੋਸ਼ਿਸ਼ ਜ਼ਰੂਰ ਕਰੋ। ਪਰ ਇੱਕ ਨੁਸਖਾ ਤੁਹਾਨੂੰ ਦੱਸ ਦਿੰਦੇ, ਬਾਬਾ ਪੁਰਾਣਾ ਹੈਗਾ ਆ 7-8 ਸਾਲ ਤੋਂ ਆ, ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੁੰਦਾ। ਉਹਦੇ ਨਾਲ ਕੀ ਹੁੰਦਾ, ਤੁਹਾਡੀ ਗੋਲੀ ਘੱਟ ਜਾਂਦੀ ਆ। ਇਹ ਨਹੀਂ ਵੀ ਜੇ ਇੱਕ ਚਮਚੇ ਦੀ ਥਾਂ 2 ਲੈ ਲੈ ਅਤੇ ਆਪਾਂ ਫਿਰ ਜਲੇਬੀ ਵੀ ਖਾ ਲਈ ਆ, ਇਹ ਨਹੀਂ ਹੈਗਾ ਫਰਕ ਉਹਦੇ ਨਾਲ। ਸੋ ਕੋਸ਼ਿਸ਼ ਕਰਨੀ ਆ, ਇਹ ਨਹੀਂ ਕਿ ਤੁਸੀਂ ਟੇਸਟ ਵੀ ਮਾਰ ਲਓ, ਜਿੱਥੇ ਪੂਰੀ ਖਾਂਦੇ ਆ ਉੱਥੇ ਉਹਦਾ ਇੱਕ ਪੀਸ ਲਾ ਕੇ ਖਾ ਲਓ। ਥੋੜ੍ਹੀ ਥੋੜ੍ਹੀ ਚੀਜ਼ ਨੂੰ ਘਟਾਉਣੀ ਸ਼ੁਰੂ ਕਰ ਦਿਉ, ਆਪਣੇ ਆਪ 'ਤੇ ਫਿਰ ਉਹ ਆਪੇ ਹੀ ਚੀਜ਼ਾਂ ਜਿਹੜੀਆਂ ਉਹ ਘੱਟ ਜਾਂਦੀਆਂ। ਬੈਲੈਂਸ ਕਰਨਾ ਸ਼ੁਰੂ ਕਰੋ, ਦੁਪਹਿਰੋਂ ਬਾਅਦ ਜਿਹੜੀ ਆ ਰੋਟੀ ਆ ਉਹਨੂੰ ਵੀ ਘੱਟ ਕਰ ਲਓ। ਅਜੀਤ ਸਿੰਘ ਜੀ,
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹਾਂਜੀ, ਮੈਂ ਪੁੱਛਿਆ ਸੀ ਕਿ ਸਾਡੇ ਇੱਥੇ ਨਾਲ ਬਿਟੀਆ ਹੈਗੀ ਹੈ, ਉਹ 30 ਸਾਲ ਦੀ ਹੈ, ਉਹ ਕਹਿੰਦੀ ਕਿ ਜੀ ਮੈਨੂੰ ਨੀਂਦ ਨਹੀਂ ਪੈਂਦੀ, ਬੜੀ ਕੋਸ਼ਿਸ਼ ਕਰਦੀ ਹੈਗੀ ਪਰ ਨੀਂਦ ਨਹੀਂ ਪੈਂਦੀ।
ਦਿਨੇ ਕੰਮ ਕਰਦੀ ਹੈ?
ਹਾਂ, ਦਿਨੇ ਤੇ ਕੰਮ ਕਰਦੇ ਹੈਗੇ ਨੇ, ਪਰ ਉਹ ਰਾਤੀ 9-9:30 ਵਜੇ ਕੋਸ਼ਿਸ਼ ਕਰਦੇ ਹੈਗੇ ਨੇ, ਪਰ ਉਹ ਕਿਆ ਕਹਿੰਦੇ ਕਿ 2-3 ਵਜੇ ਤੋਂ ਬਾਅਦ ਬਸ ਫਿਰ 2-3 ਘੰਟੇ ਬਾਅਦ ਫਿਰ ਨੀਂਦ ਖੁੱਲ ਜਾਂਦੀ ਹੈਗੀ, ਤੇ ਉਹ ਨੀਂਦ ਪੂਰੀ ਨਹੀਂ ਹੁੰਦੀ ਤਾਂ ਉਹ ਸਾਰਾ ਦਿਨ ਸਰੀਰ ਜੋ ਹੈਗਾ ਬੜੀ।
ਹਾਂ, ਬਹੁਤੀ ਦੇਰ ਲਈ ਤਾਂ ਫੇਰ ਠੀਕ ਨਹੀਂ ਹੈਗਾ ਨਾ, ਬਹੁਤੀ ਦੇਰ ਲਈ ਨੀਂਦ ਨਾ ਆਵੇ ਤੇ।
ਜੀ ਜੀ ਜੀ,
ਠੀਕ ਆ, ਪੁੱਛਦੇ ਆਪ। ਥੈਂਕ ਯੂ, ਥੈਂਕ ਯੂ ਜੀ। ਬਸ ਦੱਸਿਆ ਜਾਂਦਾ ਬਦਾਮ ਕੁੱਟ ਕੇ ਰੱਖ ਲਓ, ਖਸਖਸ ਕੁੱਟ ਕੇ ਰੱਖ ਲਓ ਤੇ ਦੁੱਧ ਚ ਪਾ ਕੇ ਪੀ ਲਓ, ਵਿੱਚ ਸ਼ਹਿਦ ਪਾ ਲਓ, ਮਿੱਠਾ ਦੂਜਾ ਨਹੀਂ ਪਾਉਣਾ, ਤੇ ਨੀਂਦ ਆ ਜਿਹੜੀ ਕੜਾਕੇਦਾਰ ਕਈਆਂ ਨੂੰ ਆਉਂਦੀ ਆ। ਪਰ ਜਿਹੜੀਆਂ ਇਹ ਚੀਜ਼ਾਂ ਦੱਸੀਆਂ ਜਾਂਦੀਆਂ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ ਨਾ, ਬੋਡੀ ਆਪੋ ਆਪਣੀ ਆ। ਹੁਣ ਡਿਪੈਂਡ ਆ ਕਿ ਤੁਸੀਂ ਟੀਵੀ ਦੇਖਦੇ ਹਾਂ, ਕਿੱਦਾਂ ਦੀਆਂ ਚੀਜ਼ਾਂ ਦੇਖਦੇ ਹਾਂ, ਇਹ ਵੀ ਫਰਕ ਕਰਦੀਆਂ ਆ। ਕਈਆਂ ਨੂੰ ਇਹ ਚੀਜ਼ਾਂ ਦੇਖ ਕੇ ਨੀਂਦ ਆ ਜਾਂਦੀ ਆ, ਤੇ ਕਈ ਜਦੋਂ ਜ਼ਿਆਦਾ ਅੱਖਾਂ ਕੱਢ ਕੇ ਦੇਖਦੇ ਆ ਤੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਹੋ ਸਕਦਾ ਉਹ ਦੇਖਦੇ ਹੀ ਨਾ ਹੋਣ, ਇਹ ਵੀ ਹੋ ਸਕਦਾ ਕਿ ਉਹ ਚੀਜ਼ਾਂ ਨੂੰ ਇਹਨਾਂ ਨੂੰ ਦੇਖਦੇ ਨਾ ਹੋਣ, ਪਰ ਫਿਰ ਵੀ ਆਪਣੇ ਨਾਲ ਸ਼ਾਂਤੀ ਜਿਹੀ ਵਾਲਾ ਕੰਮ ਆ। ਬਹੁਤ ਸਾਰੇ ਲੋਕ ਆ ਉਹ ਪਾਠ ਕਰਦੇ ਆ, ਬਹੁਤ ਸਾਰੇ ਲੋਕ ਆ ਸ਼ਬਦ ਕੀਰਤਨ ਲਾ ਲੈਂਦੇ ਆ ਕਿ ਮਨ ਆ ਜਿਹੜਾ ਉਹ ਸ਼ਾਂਤ ਹੋ ਜਾਏ। ਇਹਦਾ ਬਹੁਤ ਫਰਕ ਪੈਂਦਾ ਆ, ਨੀਂਦ ਨਾ ਆਉਣਾ ਜਿਹੜਾ ਨਾ ਇਹ ਅੱਧਾ ਬਿਮਾਰ ਰੱਖਦਾ ਬੰਦੇ ਨੂੰ। ਸੋ ਨੀਂਦ ਕਾਹਦੇ ਨਾਲ ਛੇਤੀ ਆਵੇ ਉਹਦੇ ਬਾਰੇ ਆ। ਜਿਲ੍ਹੇ ਤੁਸੀਂ ਦੁੱਧ 'ਚ ਸ਼ਹਿਦ ਪਾ ਕੇ ਪੀਓਗੇ ਜਾਂ ਕੋਈ ਉੱਦਾਂ ਹੀ ਕਾੜਾ ਜਿਹਾ ਬਣਾ ਕੇ ਤੁਸੀਂ ਸ਼ਹਿਦ ਪਾ ਕੇ ਪੀਓਗੇ ਨਾ, ਉਹਦੇ ਨਾਲ ਵੀ ਫਰਕ ਪੈਂਦਾ ਆ, ਫਰਕ ਜ਼ਰੂਰ ਪੈਂਦਾ। ਪਰਮਿੰਦਰ ਕੌਰ ਜੀ,
ਹਾਂਜੀ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ
ਦੀਦੀ। ਉਹ ਜਿਹੜੇ ਕਹਿੰਦਾ ਉਹ ਨਿਊਯਾਰਕ ਸਾਈਡ ਤੋਂ ਦਿੰਦੇ ਤੇਲ ਬਾਰੇ ਦੱਸਿਆ ਸੀ ਪਲੀ, ਹਾਂ ਉਹਨਾਂ ਦੇ ਮੈਨੂੰ ਸਪੈਲਿੰਗ ਦੁਆਰਾ ਮਾੜਾ ਜਿਹਾ ਦੱਸ ਦੇ ਲੋਕਾਂ ਨੂੰ।
ਨਹੀਂ, ਉਹ ਡਾਕਟਰ ਨਹੀਂ ਹੈਗੇ, ਉਹ ਬਸ ਹੀ ਉਹਨਾਂ ਨੂੰ ਸ਼ੌਂਕ ਹੈ ਇਹਨਾਂ ਚੀਜ਼ਾਂ।
ਨਹੀਂ ਨਹੀਂ ਨਹੀਂ, ਮੈਂ ਡਾਕਟਰ ਦੀ ਗੱਲ ਨਹੀਂ ਕਰਦੀ, ਮੈਂ ਸਪੈਲਿੰਗ ਪੁੱਛਦੀ ਆ ਵੀ ਕਈ ਮੈਂ ਜੋ ਪਾਇਆ ਸੀ ਨਾ ਉਹ ਮੈਥੋਂ ਫਾਈਂਡ ਆਊਟ ਨਹੀਂ
ਪਾਇਆ। ਉਹ ਜਿਹੜਾ ਤੇਲ ਦੱਸਦੇ ਸੀਗੇ, ਕੰਗਣੀ ਦਾ ਤੇਲ ਕਿਹਾ ਸੀਗਾ ਉਹਨਾਂ ਨੇ।
ਹਾਂ ਹਾਂ, ਉਹਨਾਂ ਦੇ ਵੀ ਮਤਲਬ ਮੈਂ ਜੇ ਬਾਈ ਦਾ ਵੀ ਸਪੈਲਿੰਗ ਕਿਸੇ ਤਰੀਕੇ ਮਿਲੇ ਤਾਂ ਮੈਂ ਚਲੋ ਨੈਕਸਟ ਕਰੋ ਮੈਂ ਦੱਸ।
ਹਾਂ ਜ਼ਰੂਰ ਜੀ, ਜ਼ਰੂਰ ਜ਼ਰੂਰ। ਠੀਕ ਹੈ, ਕੰਗਣੀ ਦੇ ਤੇਲ ਦੀ ਗੱਲ ਕਰਦੇ ਮੈਨੂੰ ਲੱਗਦਾ ਸੀ। ਹਾਂਜੀ
ਹਾਂਜੀ ਹਾਂਜੀ ਹਾਂਜੀ,
ਠੀਕ ਹੈ ਜੀ, ਠੀਕ ਹੈ। ਵੈਸੇ ਵੀ ਤੁਸੀਂ ਉਹਨੂੰ ਫਾਇੰਡ ਕਰ ਲਓ ਨਾ ਵੀ ਕੰਗਣੀ ਦੇ ਤੇਲ ਨੂੰ ਇੰਗਲਿਸ਼ ਚ ਕੀ ਕਹਿੰਦੇ ਆ, ਤੇ ਸ਼ਾਇਦ ਤੁਹਾਨੂੰ ਉਹ ਵੀ ਮਿਲ ਜੂਗਾ। ਜਸਵੀਰ ਕੌਰ ਜੀ,
ਹਾਂਜੀ ਭੈਣ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ,
ਹਰੇ ਸੋਚਾਂ ਸਤਿ ਸ਼੍ਰੀ ਅਕਾਲ। ਮੈਂ ਇਹ ਪੁੱਛਣਾ ਸੀ ਜਦੋਂ ਕਹਿੰਦੇ ਵੀ ਜਮੈਨ ਲੈ ਲਿਆ ਕਰੋ, ਜੇ ਅਰਕ ਲੈ ਲਿਆ ਕਰੀਏ ਜਮੈਨ ਦਾ,
ਸੇਮ ਥਿੰਗ ਆ?
ਸੇਮ ਥਿੰਗ ਆ ਨਾ, ਬਿਕੋਜ਼ ਮੈਂ ਬੋਤਲ ਦੇ ਵਿੱਚ ਥੋੜੀਆਂ ਡਲੀਆਂ ਪਾ ਕੇ ਬੋਤਲ ਭਰ ਕੇ ਉਹ ਪਾਣੀ ਅਰਕ ਬਣਾਇਆ ਹੋਇਆ ਪਾਣੀ ਜਮੈਨ ਦਾ,
ਕਾਹਦੇ ਲਈ ਲੈਣਾ?
ਪੇਟ ਦੁਖਦਾ ਹੋਵੇ ਜਾਂ ਉਹ ਕਹਿੰਦੇ ਸੀ ਕੋਲੈਸਟ੍ਰੋਲ ਵਾਸਤੇ ਕਹਿੰਦੀ।
ਨਹੀਂ ਸ਼ਰਾਬ ਤੋਂ ਲੈਣੇ ਆ ਇੱਕੋ ਜਿਹੀਆਂ ਚੀਜ਼ਾਂ ਜਿਹਨਾਂ ਨੂੰ ਕੋਲੈਸਟ੍ਰੋਲ ਸੀ, ਯਾਦ ਭੁੱਲ ਗਿਆ, ਜਿਹਨਾਂ ਨੂੰ ਨੂੰ ਕੋਲੇਸਟ੍ਰੋਲ ਸੀਗਾ ਉਹਨਾਂ ਨੇ ਕੀ ਕਰਨਾ ਹੈਗਾ ਆ ਕਿ ਕਲੌਂਜੀ ਦਾ ਚਮਚਾ ਲੈ ਲਓ, ਸਿਨੇਮਨ ਦਾ ਲੈ ਲਓ ਤੇ ਇੱਕ ਚਮਚ ਅਲਸੀ ਦਾ ਲੈ ਲਓ, ਤਿੰਨੇ ਚੀਜ਼ਾਂ ਬਰਾਬਰ ਕੁੱਟ ਕੇ ਇੱਕ ਥਾਂ ਹੀ ਰੱਖ ਲਓ, ਉਂਗਲੀ ਭਿਓ ਸ਼ਹਿਦ ਦੇ ਵਿੱਚ ਤੇ ਉਹਨਾਂ ਦੇ ਵਿੱਚ ਫਿਰ ਲਵੇੜ ਕੇ ਖਾ ਲਓ, ਇਹ ਨਾ ਸ਼ਰਤੀ ਇਲਾਜ ਹੈਗਾ ਆ। ਨਰਨਿਕਲ ਜੇ ਲੈ ਲਓ, ਜਾਣਾ ਤਾਂ ਬੜੀ ਚੀਜ਼ ਆ।
ਪ੍ਰੋਗਰਾਮ ਬਹੁਤ ਵਧੀਆ ਜੀ।
ਸਤਿਕਾਰ, ਥੈਂਕ ਯੂ ਜੀ, ਥੈਂਕ ਯੂ।
ਹਾਂਜੀ ਭੈਣ ਜੀ, ਮੈਂ ਤਾਂ ਐ ਪੁੱਛਣਾ ਸੀ ਬਈ ਜਿਹੜਾ ਅੱਖਾਂ ਦੇ ਵਿਚ ਆਪਾਂ ਸਵੇਰੇ ਉੱਠ ਕੇ ਲਵ ਪਾਉਂਦੇ ਆ ਜਿਵੇਂ ਕਿ ਆਪਾਂ ਥੁੱਕ ਕਹਿ ਦਿੰਨੇ ਆ,
ਆਪਣਾ ਜਿਹੜਾ ਬਰਸ਼ ਬਰੁਸ਼ ਕਰਕੇ ਸਾਇਓ ਜੇ ਪਾਉਣਾ ਤੇ ਹੋਰ ਨਦਾਲ ਹੀ ਤੁਰੀ ਫਿਰੇ।
ਨਹੀਂ ਜੀ, ਰਾਤ ਨੂੰ ਹੀ ਕਰ ਲਈਦਾ ਬਰਸ਼ ਦਾ।
ਠੀਕ ਹੈ, ਠੀਕ ਹੈ ਜੀ।
ਹਾਂ ਵੀ ਉਹ ਪਾਉਣੇ ਅਸੀਂ ਵੀ ਠੀਕ ਆ ਵੀ ਕੋਈ ਉਹਦਾ ਇਸ ਤਰ੍ਹਾਂ
ਜੀ, ਉਹਨਾਂ ਦੇ ਫੀਡਬੈਕ ਬਹੁਤ ਆਈ ਹੈ ਸਾਨੂੰ।
ਅੱਛਾ ਜੀ,
ਹਾਂਜੀ
ਠੀਕ ਆ ਜੀ, ਠੀਕ ਆ ਜੀ,
ਥੈਂਕ ਯੂ। ਰਾਣੀ ਜੀ,
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਤੇ ਹੁਣੇ ਪੁੱਛਦੇ ਸੀ ਨਾ ਮਾਲ ਕੰਗਣੀ ਦੇ ਤੇਲ ਦਾ।
ਹਾਂਜੀ ਹਾਂਜੀ,
ਐਮਾਜ਼ੋਨ ਤੋਂ ਜਿਹੜਾ ਮਿਲਦਾ ਉੱਤੇ ਲਿਖਿਆ ਆ MALGANI ਓਇਲ।
ਠੀਕ ਆ,
ਹਾਂਜੀ। ਤੇ ਮਾਲ ਕੰਗਣੀ ਸੀਡ ਓਇਲ ਵੀ ਲਿਖਿਆ ਆ ਉੱਤੇ। ਇੱਕ ਵਾਰ ਫੇਰ ਦੱਸਦੀ ਆ, MALKANGANI ਓਇਲ।
ਠੀਕ ਆ,
ਹਾਂਜੀ, ਓਕੇ ਜੀ, ਬਸ ਇਹੀ ਦੱਸਣਾ ਸੀ।
ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਏਦਾਂ ਹੁੰਦਾ ਜੀ, ਤੁਸੀਂ ਸਵਾਲ ਕਰੋ, ਤੁਹਾਨੂੰ ਜਵਾਬ ਮਿਲ ਜਾਂਦਾ ਆ ਕੋਈ ਨਾ ਕੋਈ। ਤੁਸੀਂ ਜਿਹੜੇ ਕੰਪਿਊਟਰ ਦੇ ਹੱਥ ਮਾਰ ਲੈਂਦੇ ਨਾ, ਮਾਰ ਲਿਆ ਕਰੋ, ਕਿਉਂਕਿ ਦੂਜੀ ਵਾਰ ਕਈ ਵਾਰ ਕਿਸੇ ਦੀ ਲਾਈਨ ਨਹੀਂ ਮਿਲਦੀ ਜਾਂ ਅਸੀਂ ਕਾਲਾਂ ਲੈਣੀਆਂ ਬੰਦ ਕਰ ਦਿੰਦੇ ਹਾਂ। ਸੋ ਇਸ ਕਰਕੇ ਤੁਸੀਂ ਖੁਦ ਵੀ ਟਰਾਈ ਕਰਿਆ ਕਰੋ ਚੀਜ਼ਾਂ ਲੈਣ ਦੀ, ਲੈ ਸਕਦੇ ਹਾਂ ਤੇ ਪ੍ਰੋਗਰਾਮ ਨੂੰ ਦੁਬਾਰਾ ਵੀ ਤੁਸੀਂ ਸੁਣ ਸਕਦੇ ਹਾਂ 4082725200। ਇਹ ਅਗਲੇ ਮੰਗਲਵਾਰ ਤੁਸੀਂ ਕਾਲ ਕਰਨੀ ਆ। ਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।